ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਸੋ ਦਿਨ ਮੰਗਲਵਾਰ ਹੈ ਜੀ, ਮੌਸਮ ਬੜਾ ਖੂਬਸੂਰਤ ਹੈ, ਥੋੜੀ ਠੰਡ ਥੋੜੀ ਧੁੱਪ ਤੇ ਨਾਲ ਨਾਲ ਗੱਲ ਕਰਾਂਗੇ ਪੰਜਾਬ ਤੋਂ। ਪਾਲੀ ਰਾਏਪੁਰ ਜੀ ਹਮੇਸ਼ਾ ਸਾਡੇ ਨਾਲ ਹੁੰਦੇ ਨੇ, ਸੋ ਪਾਲੀ ਰਾਏਪੁਰ ਤੋਂ ਸੁਣਦੇ ਜੀ ਪੰਜਾਬ ਦੀ ਕਹਾਣੀ, ਫਿਰ ਉਸ ਤੋਂ ਬਾਅਦ ਛੇੜਾਂਗੇ ਨਿਊਜ਼ੀਲੈਂਡ ਦੀ ਕਹਾਣੀ ਨੱਚਦਾ ਪੰਜਾਬ ਪ੍ਰੋਗਰਾਮ ਤੇ। ਤੇ ਲਓ ਸੁਣਦੇ ਆ ਪੰਜਾਬ ਤੋਂ।
ਸਤਿ ਸ਼੍ਰੀ ਅਕਾਲ ਦੋਸਤੋ, ਨੱਚਦਾ ਪੰਜਾਬ ਰੇਡੀਓ ਦੇ ਸਰੋਤਿਆਂ ਨੂੰ ਤੇ ਮੈਂ ਹਾਂ ਪੰਜਾਬ ਤੋਂ ਪਾਲੀ ਰਾਏਪੁਰ। 15 ਮਈ ਦਿਨ ਮੰਗਲਵਾਰ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। 3 ਕਾਂਗਰਸੀ ਵਿਧਾਇਕਾਂ ਦੇ ਵੱਲੋਂ ਵਿਧਾਨ ਸਭਾ ਕਮੇਟੀਆਂ ਤੋਂ ਅਸਤੀਫੇ। ਨਵਜੋਤ ਸਿੱਧੂ ਮਾਮਲੇ ਤੇ ਸੁਪਰੀਮ ਕੋਰਟ ਦਾ ਆ ਸਕਦਾ ਹੈ ਫੈਸਲਾ ਅੱਜ। ਤੇ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ। ਦਿੱਲੀ ਪੁਲਿਸ ਦੇ ਵੱਲੋਂ ਸੁਨੰਦਾ ਪੁਸ਼ਕਰ ਦੀ ਮੌਤ ਦੇ ਲਈ ਸ਼ਸ਼ੀ ਥਰੂਰ ਮੁਲਜ਼ਮ ਕਰਾਰ ਤੇ ਥਰੂਰ ਦੇ ਵੱਲੋਂ ਦੋਸ਼ਾਂ ਨੂੰ ਦੱਸਿਆ ਗਿਆ ਸਾਜ਼ਿਸ਼। ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਤੇ ਸਹਿਕਾਰਤਾ ਵਿਭਾਗ ਨੇ ਕੱਸਿਆ ਸਿਕੰਜਾ। 95 ਲੱਖ ਦੇ ਕਰਜ਼ੇ ਚੋਂ 30 ਲੱਖ ਕਰਵਾਇਆ ਜਮ੍ਹਾਂ ਤੇ ਬਾਕੀ 1 ਸਾਲ ਦੇ ਅੰਦਰ ਜਮ੍ਹਾਂ ਕਰਵਾਉਣ ਦਾ ਦਿੱਤਾ ਭਰੋਸਾ। ਸ਼੍ਰੋਮਣੀ ਕਮੇਟੀ ਵੱਲੋਂ ਪੁਸਤਕ ਵਿਵਾਦ ਦੇ ਸਬੰਧੀ 19 ਮਈ ਨੂੰ ਰੱਖਿਆ ਪੰਥਕ ਇਕੱਠ ਕੀਤਾ ਗਿਆ ਰੱਦ। ਤੇ ਕਰਨਾਟਕ ਚੋਣਾਂ ਖਤਮ ਹੁੰਦਿਆਂ ਹੀ ਡੀਜ਼ਲ ਤੇ ਪੈਟਰੋਲ ਹੋਏ ਮਹਿੰਗੇ। RSS ਆਗੂ ਤੇ ਪਾਦਰੀ ਹੱਤਿਆਕਾਂਡ ਦੇ ਵਿੱਚ 15 ਦੇ ਖਿਲਾਫ ਚਾਰਜਸ਼ੀਟ ਦਾਖਲ। ਤੇ ਹੈਨੋਵਰ ਦੇ ਵਿੱਚ ਕੌਮਾਂਤਰੀ ਨਿਸ਼ਾਨੇਬਾਜ਼ੀ ਮੁਕਾਬਲੇ ਚ ਹਿਨਾ ਸਿੱਧੂ ਤੇ ਗਗਨ ਨਾਰੰਗ ਨੇ ਜਿੱਤੇ 100 ਮੈਡਲ। ਤੇ ਹੁਣ ਖਬਰਾਂ ਦਾ ਵਿਸਤਾਰ। ਪੰਜਾਬ ਮੰਤਰੀ ਮੰਡਲ ਦੇ ਵਿੱਚ ਕੀਤੇ ਗਏ ਵਾਧੇ ਦੇ ਉਪਰੰਤ ਪੰਜਾਬ ਕਾਂਗਰਸ ਦੇ ਅੰਦਰ ਨਾਰਾਜ਼ਗੀ ਦਾ ਦੌਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਕੱਲ੍ਹ ਇਸ ਦੌਰ ਦੇ ਦੌਰਾਨ 3 ਸੀਨੀਅਰ ਕਾਂਗਰਸੀ ਵਿਧਾਇਕਾਂ ਜਿਨ੍ਹਾਂ ਦੇ ਵਿੱਚ ਰਣਦੀਪ ਸਿੰਘ ਨਾਭਾ, ਰਕੇਸ਼ ਪਾਂਡੇ ਅਤੇ ਅਮਰੀਕ ਸਿੰਘ ਢਿੱਲੋਂ ਨੇ ਵੀ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਦੇ ਚੇਅਰਮੈਨ ਤੇ ਮੈਂਬਰ ਦੇ ਵਜੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਤਿੰਨਾਂ ਵਿਧਾਇਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੀਨੀਓਰਿਟੀ ਨੂੰ ਮੰਤਰੀ ਮੰਡਲ ਦੇ ਵਾਧੇ ਸਮੇਂ ਅੱਖੋਂ ਪਰੋਖੇ ਕੀਤਾ ਗਿਆ ਹੈ। ਉਨ੍ਹਾਂ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਭੇਜ ਦਿੱਤੇ ਨੇ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੇ ਵਿਧਾਇਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸਤੀਫੇ ਦੇਣ ਵਾਲੇ ਕਾਂਗਰਸੀ ਵਿਧਾਇਕਾਂ ਦਾ ਕਹਿਣਾ ਹੈ ਕਿ ਉਹ ਰਵਾਇਤੀ ਕਾਂਗਰਸੀ ਪਰਿਵਾਰਾਂ ਦੇ ਨਾਲ ਸਬੰਧਤ ਨੇ, ਫਿਰ ਵੀ ਉਨ੍ਹਾਂ ਦੀ ਸੀਨੀਓਰਿਟੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਸਤੀਫੇ ਦੇਣ ਵਾਲੇ ਵਿਧਾਇਕਾਂ ਵਿੱਚ ਰਾਕੇਸ਼ ਪਾਂਡੇ 6ਵੀਂ ਵਾਰ, ਜਦੋਂ ਕਿ ਰਣਦੀਪ ਸਿੰਘ ਨਾਭਾ ਅਤੇ ਅਮਰੀਕ ਸਿੰਘ ਢਿੱਲੋਂ 4ਵੀਂ ਵਾਰ ਵਿਧਾਇਕ ਬਣੇ ਨੇ। ਇਨ੍ਹਾਂ ਅਸਤੀਫਿਆਂ ਦੇ ਕਾਰਨ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਕਾਂਗਰਸ ਪਾਰਟੀ ਵਿੱਚ ਮਾਹੌਲ ਠੀਕ ਨਹੀਂ ਹੈ। ਦੂਜੇ ਪਾਸੇ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਆਖਿਆ ਕਿ ਅਸਤੀਫੇ ਦੇਣਾ ਛੋਟੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਨੂੰ ਹਾਲੇ ਮਨਜ਼ੂਰ ਨਹੀਂ ਕੀਤਾ ਗਿਆ। ਸਾਬਕਾ ਕ੍ਰਿਕਟਰ ਤੇ ਮੌਜੂਦਾ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸੁਪਰੀਮ ਕੋਰਟ ਦਾ ਫੈਸਲਾ ਅੱਜ ਆ ਸਕਦਾ ਹੈ। ਜ਼ਿਕਰਯੋਗ ਹੈ ਕਿ 1988 ਦੇ ਰੋਡ ਰੇਜ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 3 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਸਿੱਧੂ ਨੇ ਇਸ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਦੇ ਵਿੱਚ ਅਪੀਲ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਬੀਤੀ 18 ਅਪ੍ਰੈਲ ਨੂੰ ਸਿੱਧੂ ਦੀ ਅਪੀਲ ਤੇ ਸੁਣਵਾਈ ਮੁਕੰਮਲ ਹੋਣ ਪਿੱਛੋਂ ਫੈਸਲਾ ਰਾਖਵਾਂ ਰੱਖ ਲਿਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਪੰਜਾਬ ਦੀ ਜਿਸ ਕਾਂਗਰਸ ਪਾਰਟੀ ਦੇ ਮੰਤਰੀ ਨੇ ਉਸੇ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਅੱਗੇ ਸਿੱਧੂ ਦੇ ਖਿਲਾਫ਼ ਅਤੇ ਹਾਈਕੋਰਟ ਦੇ ਫੈਸਲੇ ਦੇ ਹੱਕ ਵਿੱਚ ਸਟੈਂਡ ਲਿਆ ਹੈ। ਕਰਨਾਟਕ ਵਿਧਾਨ ਸਭਾ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਣ ਜਾ ਰਹੀ ਹੈ ਅਤੇ ਸ਼ਾਮ ਤੱਕ ਸਾਰੇ ਨਤੀਜੇ ਆ ਜਾਣ ਦੀ ਪੂਰੀ ਸੰਭਾਵਨਾ ਹੈ। ਇੱਥੇ ਦੱਸ ਦਈਏ ਕਿ 12 ਮਈ ਨੂੰ ਵੋਟਾਂ ਹੋਈਆਂ ਸਨ, ਜਿਨ੍ਹਾਂ ਦੇ ਵਿੱਚ ਦੇਸ਼ ਦੀਆਂ ਦੋਵੇਂ ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਸਖ਼ਤ ਟੱਕਰ ਹੈ। ਹਾਲਾਂਕਿ ਐਗਜ਼ਿਟ ਪੋਲ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ HD ਦੇਵਗੌੜਾ ਦੀ ਪਾਰਟੀ ਜਨਤਾ ਦਲ S ਅਹਿਮ ਰੋਲ ਅਦਾ ਕਰਦੀ ਵਿਖਾਈ ਗਈ ਹੈ। ਇਹ ਗਿਣਤੀ 40 ਕੇਂਦਰਾਂ ਤੇ ਹੋਵੇਗੀ ਅਤੇ ਸਵੇਰੇ 10 ਵਜੇ ਤੋਂ ਬਾਅਦ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਅਤੇ ਸ਼ਾਮ ਤੱਕ ਸਾਰਾ ਨਤੀਜਾ ਕਲੀਅਰ ਹੋ ਜਾਵੇਗਾ। ਦਿੱਲੀ ਪੁਲਿਸ ਨੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਆਪਣੀ ਪਤਨੀ ਸੁਨੰਦਾ ਪੁਸ਼ਕਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਲਜ਼ਮ ਕਰਾਰ ਦਿੰਦਿਆਂ ਦਿੱਲੀ ਅਦਾਲਤ ਦੇ ਵਿੱਚ ਉਸਦੇ ਖਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਹੈ। 3000 ਪੰਨਿਆਂ ਦੇ ਦੋਸ਼ ਪੱਤਰ 'ਚ ਕਿਹਾ ਗਿਆ ਹੈ ਕਿ ਥਰੂਰ ਆਪਣੀ ਪਤਨੀ 'ਤੇ ਜ਼ੁਲਮ ਕਰਦਾ ਸੀ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਥਰੂਰ ਮੈਡੀਕੋ ਲੀਗਲ ਅਤੇ ਫੋਰੈਂਸਿਕ ਸਬੂਤਾਂ ਦੇ ਆਧਾਰ 'ਤੇ ਮੁਲਜ਼ਮ ਪਾਇਆ ਗਿਆ ਹੈ। ਪੁਲਿਸ ਨੇ ਥਰੂਰ ਨੂੰ ਮੁਲਜ਼ਮ ਵਜੋਂ ਤਲਬ ਕੀਤੇ ਜਾਣ ਲਈ ਅਦਾਲਤ ਨੂੰ ਬੇਨਤੀ ਕੀਤੀ ਹੈ ਅਤੇ ਕੇਸ ਵਿੱਚ ਥਰੂਰ ਦੇ ਨੌਕਰ ਨਾਰਾਇਣ ਸਿੰਘ ਨੂੰ ਮੁੱਖ ਗਵਾਹ ਬਣਾਇਆ ਗਿਆ ਹੈ। ਅਦਾਲਤ ਵੱਲੋਂ ਇਹ ਮਾਮਲਾ 24 ਮਈ ਨੂੰ ਵਿਚਾਰਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੁਨੰਦਾ ਪੁਸ਼ਕਰ 17 ਜਨਵਰੀ 2014 ਨੂੰ ਇੱਕ ਲਗਜ਼ਰੀ ਹੋਟਲ ਦੇ ਵਿੱਚੋਂ ਮ੍ਰਿਤਕ ਮਿਲੀ ਸੀ। ਕੋਆਪਰੇਟਿਵ ਬੈਂਕਾਂ ਦੇ ਡਿਫਾਲਟਰਾਂ ਤੇ ਸਕੰਜਾ ਕੱਸਣ ਦਾ ਅਸਰ ਰੰਗ ਦਿਖਾਉਣ ਲੱਗ ਪਿਆ ਹੈ। ਜੀ ਹਾਂ, ਵਿਭਾਗ ਦੇ ਵੱਲੋਂ ਵੱਡੇ ਦੇਣਦਾਰਾਂ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਹੁਣ ਤੱਕ ਇਸ ਤਰ੍ਹਾਂ ਦੇ ਦੇਣਦਾਰਾਂ ਦੇ ਵੱਲੋਂ 5 ਕਰੋੜ ਰੁਪਏ ਦੇ ਕਰੀਬ ਜਮ੍ਹਾਂ ਕਰਵਾ ਦਿੱਤੇ ਗਏ ਨੇ। ਇਨ੍ਹਾਂ ਵਿਚੋਂ ਦਿਆਲ ਸਿੰਘ ਕੋਲਿਆਂਵਾਲੀ ਦੇ ਪਰਿਵਾਰ ਵੱਲੋਂ 95,70,000 ਦੇ ਚੈੱਕ ਜਮ੍ਹਾਂ ਕਰਵਾ ਦਿੱਤੇ ਗਏ ਨੇ। ਉਨ੍ਹਾਂ ਪੰਜਾਬ ਖੇਤੀਬਾੜੀ ਬੈਂਕ ਮਲੋਟ ਨੂੰ 3 ਚੈੱਕ ਜਮ੍ਹਾਂ ਕਰਵਾ ਦਿੱਤੇ ਨੇ, ਜਿਨ੍ਹਾਂ ਵਿਚ 30 ਲੱਖ ਦਾ ਕਰਜ਼ਾ ਮੋੜ ਦਿੱਤਾ ਗਿਆ ਹੈ ਅਤੇ ਬਾਕੀ ਇੰਨੀ ਹੀ ਰਕਮ 31 ਦਸੰਬਰ ਤੱਕ ਅਤੇ ਬਾਕੀ ਸਾਰਾ ਕਰਜ਼ 1 ਸਾਲ ਦੇ ਅੰਦਰ ਚੁਕਾਉਣ ਦਾ ਬੈਂਕ ਨੂੰ ਭਰੋਸਾ ਦਿੱਤਾ ਗਿਆ ਹੈ। ਇੱਥੇ ਦੱਸ ਦਈਏ ਕਿ ਦਿਆਲ ਸਿੰਘ ਕੋਲਿਆਂਵਾਲੀ ਵੱਲੋਂ ਸਾਲ 2004 ਤੋਂ ਲੈ ਕੇ 2012 ਦੇ ਦਰਮਿਆਨ ਵੱਖ ਵੱਖ ਲੋੜਾਂ ਦੇ ਵਾਸਤੇ ਲਗਭਗ 49 ਲੱਖ ਦਾ ਕਰਜ਼ਾ ਬੈਂਕ ਤੋਂ ਲਿਆ ਗਿਆ ਸੀ, ਜੋ ਕਿ ਵਿਆਜ ਲੱਗਣ ਉਪਰੰਤ 95,70,000 ਤੱਕ ਪਹੁੰਚ ਗਿਆ। ਪਰ ਇੱਕ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਵਿਭਾਗ ਦੀ ਕੀਤੀ ਗਈ ਸਖ਼ਤੀ ਡਿਫਾਲਟਰ ਸਿਆਸਤਦਾਨਾਂ ਅਤੇ ਰਸੂਖਦਾਰਾਂ ਨੂੰ ਵੀ ਲਏ ਕਰਜ਼ੇ ਵਾਪਸ ਕਰਨ ਲਈ ਮਜਬੂਰ ਕਰਨ ਲੱਗ ਪਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਸਿਲੇਬਸ ਦੀ ਪਾਠ ਪੁਸਤਕ ਚੋਂ ਸਿੱਖ ਇਤਿਹਾਸ ਖਤਮ ਕਰਨ ਦੇ ਮਾਮਲੇ ਨੂੰ ਲੈ ਕੇ 19 ਮਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਕੀਤੇ ਜਾਣ ਵਾਲਾ ਪੰਥਕ ਇਕੱਠ ਰੱਦ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਕਮੇਟੀ ਦੇ ਬੁਲਾਰੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ਦਿੱਤੀ ਹੈ। ਉਨ੍ਹਾਂ ਆਖਿਆ ਕਿ ਹੁਣ ਪੰਜਾਬ ਸਰਕਾਰ ਵੱਲੋਂ ਵਿਵਾਦਿਤ ਕਿਤਾਬ ਤੇ ਰੋਕ ਲਗਾਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ 19 ਮਈ ਨੂੰ ਹੋਣ ਵਾਲਾ ਪੰਥਕ ਇਕੱਠ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਠ ਪੁਸਤਕ ਚੋਂ ਸਿੱਖ ਇਤਿਹਾਸ ਗਾਇਬ ਕਰਨ ਕਾਰਨ ਸਿੱਖ ਕੌਮ ਚ ਭਾਰੀ ਰੋਸ ਦੀ ਭਾਵਨਾ ਸੀ ਅਤੇ ਸਮੂਹਿਕ ਯਤਨਾਂ ਦੇ ਨਾਲ ਹੀ ਪੰਜਾਬ ਸਰਕਾਰ ਨੇ ਆਪਣਾ ਅੜੀਅਲ ਵਤੀਰਾ ਛੱਡਿਆ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਕਰਕੇ ਪਿਛਲੇ 19 ਦਿਨਾਂ ਤੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੀਆਂ ਵੱਧ ਰਹੀਆਂ ਕੀਮਤਾਂ ਤੇ ਲੱਗੀ ਬ੍ਰੇਕ ਹੁਣ ਮੁੜ ਖੁੱਲ੍ਹ ਗਈ ਹੈ। ਜਿਉਂ ਹੀ ਚੋਣਾਂ ਖਤਮ ਹੋਈਆਂ ਤਾਂ ਸੋਮਵਾਰ ਨੂੰ ਤੇਲ ਕੰਪਨੀਆਂ ਨੇ ਪੈਟਰੋਲ 17 ਪੈਸੇ ਅਤੇ ਡੀਜ਼ਲ 21 ਪੈਸੇ ਮਹਿੰਗਾ ਕਰ ਦਿੱਤਾ ਹੈ। ਇੱਥੇ ਦੱਸ ਦਈਏ ਕਿ ਪੰਜਾਬ ਦੇ ਵਿਚ ਡੀਜ਼ਲ ਇਸ ਵੇਲੇ ਲਗਭਗ 67 ਅਤੇ ਪੈਟਰੋਲ 81 ਰੁਪਏ ਦੇ ਨੇੜ ਤੇੜ ਪਹੁੰਚ ਚੁੱਕਿਆ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਕੱਲ੍ਹ ਦਿੱਲੀ ਦੇ ਏਮਜ਼ ਦੇ ਵਿਚ ਗੁਰਦਾ ਬਦਲਣ ਦਾ ਸਫਲ ਆਪਰੇਸ਼ਨ ਕੀਤਾ ਗਿਆ ਹੈ। ਹਸਪਤਾਲ ਦੇ ਇਕ ਅਧਿਕਾਰੀ ਦੇ ਅਨੁਸਾਰ ਅਰੁਣ ਜੇਤਲੀ ਅਤੇ ਗੁਰਦਾ ਦਾਨ ਕਰਨ ਵਾਲੀ ਔਰਤ ਦੀ ਤਬੀਅਤ ਹੁਣ ਬਿਲਕੁਲ ਠੀਕ ਠਾਕ ਹੈ ਅਤੇ ਉਨ੍ਹਾਂ ਦੀ ਸਿਹਤ ਦੇ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਇੱਥੇ ਦੱਸ ਦਈਏ ਕਿ ਵਿੱਤ ਮੰਤਰੀ ਅਰੁਣ ਜੇਤਲੀ ਪਿਛਲੇ 1 ਮਹੀਨੇ ਤੋਂ ਲਗਾਤਾਰ ਡਾਇਲਸਿਸ ਤੇ ਚੱਲ ਰਹੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਵੱਲੋਂ ਆਪਰੇਸ਼ਨ ਮਗਰੋਂ ਉਨ੍ਹਾਂ ਦਾ ਹਾਲ ਚਾਲ ਵੀ ਪੁੱਛਿਆ ਗਿਆ। ਕੌਮੀ ਜਾਂਚ ਏਜੰਸੀ ਨੇ ਬੀਤੇ ਵਰੇ ਲੁਧਿਆਣੇ ਦੇ ਵਿਚ RSS ਆਗੂ ਅਮਿਤ ਸ਼ਰਮਾ ਅਤੇ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਦੇ ਮਾਮਲੇ ਵਿਚ ਕੁਝ ਖਾਲਿਸਤਾਨੀ ਅੱਤਵਾਦੀਆਂ ਸਮੇਤ 15 ਵਿਅਕਤੀਆਂ ਦੇ ਖਿਲਾਫ਼ 2 ਚਾਰਜਸ਼ੀਟਾਂ ਦਾਖਲ ਕੀਤੀਆਂ ਨੇ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਦੇ ਵਿਚ ਦਾਖਲ ਚਾਰਜਸ਼ੀਟ ਵਿਚ ਜਾਂਚ ਏਜੰਸੀ ਨੇ ਕਿਹਾ ਕਿ ਦੋਵੇਂ ਵਿਅਕਤੀਆਂ ਦੀ ਹੱਤਿਆ ਦੀ ਸਾਜਿਸ਼ ਦੇ ਤਾਰ ਪਾਕਿਸਤਾਨ, ਆਸਟ੍ਰੇਲੀਆ, ਫਰਾਂਸ, ਇਟਲੀ, ਯੂਕੇ, ਦੁਬਈ ਸਮੇਤ ਕਈ ਮੁਲਕਾਂ ਦੇ ਨਾਲ ਜੁੜੇ ਹੋਏ ਨੇ। ਚਾਰਜਸ਼ੀਟ ਦੇ ਵਿਚ ਹਰਮੀਤ ਸਿੰਘ, ਗੁਰਜਿੰਦਰ ਸਿੰਘ, ਗੁਰਮਨਬੀਰ ਸਿੰਘ ਅਤੇ ਗੁਰਜਨ ਸਿੰਘ ਢਿੱਲੋਂ, ਜਿਨ੍ਹਾਂ ਦੇ ਇਟਲੀ, ਪਾਕਿਸਤਾਨ, ਯੂਕੇ ਚ ਹੋਣ ਦੀ ਸੰਭਾਵਨਾ ਹੈ, ਨੂੰ ਨਾਮਜ਼ਦ ਕੀਤਾ ਗਿਆ ਹੈ। ਤੇ ਇਸ ਅੱਜ ਦੀਆਂ ਖਾਸ ਖਾਸ ਖ਼ਬਰਾਂ ਤੇ ਹੁਣ ਖ਼ਬਰਾਂ ਖੇਡ ਸੰਸਾਰ ਤੋਂ। ਭਾਰਤੀ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਹੈਨੋਵਰ ਦੇ ਵਿਚ ਕੌਮਾਂਤਰੀ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਸੋਨ ਤਮਗਾ ਜਿੱਤ ਲਿਆ ਹੈ। ਉਨ੍ਹਾਂ ਇਹ ਤਮਗਾ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਵਿਚ ਜਿੱਤਿਆ ਹੈ। ਇਸੇ ਤਰ੍ਹਾਂ ਪੁਰਸ਼ ਵਰਗ ਦੇ ਵਿਚ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਗਗਨ ਨਾਰੰਗ ਨੇ ਵੀ ਸੋਨ ਤਮਗਾ ਜਿੱਤਿਆ ਹੈ। ਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਮੌਸਮ ਦੀ ਔਰ ਗੀਤ ਸੰਗੀਤ ਦੀ। ਮੌਸਮ ਦੇ ਵਿਚ ਜਿੱਥੇ ਪਿਛਲੇ ਹਫ਼ਤੇ ਦਾ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਨੋਟ ਕੀਤਾ ਗਿਆ, ਉੱਥੇ ਦੁਪਹਿਰ ਦਾ ਤਾਪਮਾਨ 38 ਡਿਗਰੀ ਤੋਂ ਲੈ ਕੇ 42 ਡਿਗਰੀ ਤੱਕ ਨੋਟ ਕੀਤਾ ਗਿਆ। ਜੇ ਗੱਲ ਗੀਤ ਸੰਗੀਤ ਦੀ ਕਰੀਏ ਤਾਂ ਗੀਤ ਸੰਗੀਤ ਦੇ ਵਿਚ ਕੁਝ ਸਿੰਗਲ ਟਰੈਕ ਰਿਲੀਜ਼ ਹੋਏ ਨੇ, ਜਿਨ੍ਹਾਂ ਦੇ ਵਿਚ ਇੰਦਰਜੀਤ ਨਿੱਕੂ ਦਾ ਸਿਡਨੀ, ਰਣਜੀਤ ਬਾਵਾ ਦਾ ਸੁਹਾਗ ਔਰ ਸੁਰਜੀਤ ਖਾਨ ਦਾ ਅੱਖੀਆਂ ਨੂੰ ਅਤੇ ਕਚਹਿਰੀ ਸਿੰਗਲ ਟਰੈਕ ਰਿਲੀਜ਼ ਹੋਏ ਨੇ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫ਼ੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਾਸ ਖ਼ਬਰਾਂ ਗੀਤ ਸੰਗੀਤ ਦੀ ਜਾਣਕਾਰੀ ਔਰ ਬਾਕੀ ਅਗਲੇ ਹਫ਼ਤੇ ਫਿਰ ਮਿਲਾਂਗੇ ਨਵੀਆਂ ਖ਼ਬਰਾਂ ਦੇ ਨਾਲ। ਉਦੋਂ ਤੱਕ ਇਜਾਜ਼ਤ ਦਿਓ ਜੀ, ਤੁਹਾਡਾ ਆਪਣਾ ਪਾਲੀ ਰਾਏ ਪਰ ਪੰਜਾਬ ਤੋਂ ਜੀ। ਸਤਿ ਸ੍ਰੀ ਅਕਾਲ।
ਨਮਸਕਾਰ ਐਂਡ ਆਦਾਬ। ਥੋੜੇ ਜਿਹੇ ਸਮੇਂ ਦੇ ਵਿੱਚ ਹੀ ਪੁਲਿਸ ਦੇ ਕੋਲ ਇਸ ਤਰ੍ਹਾਂ ਦੀਆਂ ਕਾਫ਼ੀ ਸ਼ਿਕਾਇਤਾਂ ਆਈਆਂ ਨੇ, ਜਿਸ ਦੇ ਵਿੱਚ ਭਾਰਤੀ ਮੂਲ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਜਿਨਸੀ ਛੇੜਖਾਨੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਮੋਟੇ ਤੌਰ ਦੇ ਉੱਤੇ ਟ੍ਰੇਨ ਸਟੇਸ਼ਨਸ ਅਤੇ ਟ੍ਰੇਨ ਤੋਂ ਉਤਰ ਕੇ ਆਪਣੇ ਘਰ ਵੱਲ ਨੂੰ ਪੈਦਲ ਜਾਣ ਸਮੇਂ ਅਜਿਹੇ ਮਾਮਲੇ ਸਾਹਮਣੇ ਆਏ ਨੇ। ਇਸ ਤਰ੍ਹਾਂ ਦੀ ਕੰਪਲੇਂਟਸ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਔਰਤਾਂ ਅਤੇ ਮਰਦਾਂ ਨੂੰ ਸਿੱਖਿਆ ਦੇਣ ਦੇ ਲਈ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਹਾਜ਼ਰ ਹੋਏ ਹਾਂ। ਅਸੀਂ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੀ ਕਿਸੇ ਵੀ ਛੇੜਖਾਨੀ ਦਾ ਸ਼ਿਕਾਰ ਹੋ ਤੇ ਤੁਸੀਂ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਸੇਫ ਰਹਿੰਦੇ ਹੋਏ 111 ਦੇ ਉੱਤੇ ਸੰਪਰਕ ਕਰ ਸਕਦੇ ਹੋ। ਇੰਨਾ ਹੀ ਨਹੀਂ, ਕੋਸ਼ਿਸ਼ ਕਰਕੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੇ ਕਾਰ ਦੇ ਰਜਿਸਟ੍ਰੇਸ਼ਨ ਨੰਬਰ, ਉਹਨਾਂ ਦਾ ਹੁਲੀਆ ਅਤੇ ਕਿਸ ਡਾਇਰੈਕਸ਼ਨ ਦੇ ਵਿੱਚ ਉਹ ਟਰੈਵਲ ਕਰ ਰਹੇ ਸਨ, ਇਸ ਨੂੰ ਤੁਸੀਂ ਪੁਲਿਸ ਦੇ ਆਉਣ ਤੋਂ ਪਹਿਲਾਂ ਨੋਟਿਸ ਕਰਕੇ ਜਾਣਕਾਰੀ ਦੇ ਸਕਦੇ ਹੋ। ਤੇ ਦੂਸਰੇ ਪਾਸੇ ਇਸ ਅਪਰਾਧ ਦੇ ਵਿੱਚ ਸ਼ਾਮਲ ਅਪਰਾਧੀਆਂ ਨੂੰ ਅਸੀਂ ਇਹ ਦੱਸਣਾ ਚਾਹਾਂਗੇ ਕਿ ਨਿਊਜ਼ੀਲੈਂਡ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਓ ਬਿਲਕੁਲ ਸਵੀਕਾਰ ਕਰਨ ਯੋਗ ਨਹੀਂ ਹੈ ਅਤੇ ਇਸ ਨੂੰ ਅਪਰਾਧ ਬਿਰਤੀ ਦੇ ਤਹਿਤ 2 ਸਾਲ ਤੱਕ ਦੀ ਸਜ਼ਾ ਦੇ ਲਈ ਵਾਜਬ ਗਿਣਿਆ ਜਾ ਸਕਦਾ ਹੈ। ਨਿਊਜ਼ੀਲੈਂਡ ਨੂੰ ਸੁਰੱਖਿਅਤ ਰੱਖਣ ਦੇ ਲਈ ਪੁਲਿਸ ਤੁਹਾਡੀ ਸੇਵਾ ਦੇ ਵਿੱਚ ਹਰ ਵਕਤ ਹਾਜ਼ਰ
ਹੈ। ਇੰਡੀਅਨ ਫਲੇਮ, ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ। ਇੰਨਾ ਹੀ ਨਹੀਂ, ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਨੰਬਰ 166 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿਖੇ NZ ਇੰਡੀਅਨ ਫਲੇਮ, ਜਾਂ ਫਿਰ ਫੋਨ ਕਰੋ 266-9127।
ਇਸ ਤਿਉਹਾਰਾਂ ਦੇ ਉੱਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ?
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ NZ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, DJ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮੱਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 09-212-9563।
ਸਟਾਈਲ NZ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ। ਜਾਂ ਫਿਰ ਲੌਗਇਨ ਕਰੋ www.bollywoodbhangdanz.com।
ਸਾਡੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ, ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ, ਹਰੇਕ ਵੀਰਵਾਰ ਸ਼ਾਮੀ 6:30। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ, ਫੋਨ 021-0813634 ਤੇ, ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-9944-58 ਤੇ। ਵਿਰਸਾ ਅਕੈਡਮੀ, ਸਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz।
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ, ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ, ਫੋਨ 02102539।
ਬਿਲਕੁਲ ਦੋਸਤੋ, ਫਿਰ ਆਉਣ ਜੁੜਿਆ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੇ, ਹਾਣੀਆਂ ਨੂੰ, ਤਿਆਂ ਤਿਆੜੀਆਂ ਨੂੰ, ਬਜ਼ੁਰਗਾਂ ਨੂੰ ਤੇ ਖਾਸ ਬੱਚਿਆਂ ਨੂੰ ਵੀ ਜਿਵੇਂ ਆਖਦੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਮੌਸਮ ਦੀ ਵੀ ਜਾਣਕਾਰੀ ਜ਼ਰੂਰ ਦਿੰਦੇ ਚੱਲਾਂਗੇ ਥੋੜੇ ਸਮੇਂ ਤੋਂ ਬਾਅਦ, ਲੇਕਿਨ ਫਿਲਹਾਲ ਸਰਦਾਰ ਪਰਮਿੰਦਰ ਸਿੰਘ ਜੀ ਹਾਜ਼ਰ ਨੇ ਸਟੂਡੀਓ ਦੇ ਵਿੱਚ, ਉਹਨਾਂ ਨੂੰ ਵੀ ਜਿਵੇਂ ਆਖੀਏ। ਪਰਮਿੰਦਰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਵੱਡੇ ਵੀਰ ਸਰਦਾਰ ਅਮਰੀਕ ਸਿੰਘ ਜੀ ਤੇ ਕਿਹੜਾ ਸਾਰੇ ਮਿੱਤਰ ਪਿਆਰਿਆਂ ਨੂੰ। ਤੇ ਅੱਜ ਪਹਿਲਾਂ ਤਾਂ ਮਾਫ਼ੀ ਮੰਗ ਕੇ ਸ਼ੁਰੂਆਤ ਕਰਨੀ ਚਾਹੂੰਗਾ, ਪਿਛਲੇ ਮੰਗਲਵਾਰ ਹਾਜ਼ਰੀ ਨਹੀਂ ਲੱਗ ਸਕੀ, ਉਹਦੇ ਲਈ ਮਾਜ਼ਰਤ ਚਾਹਾਂਗਾ। ਤੇ ਅੱਜ ਦੁਬਾਰਾ ਫਿਰ ਇਹਨਾਂ ਮਹਿਫਲਾਂ ਦੇ ਵਿੱਚ ਤੁਹਾਡੇ ਨਾਲ ਸ਼ਾਮਲ ਹਾਂ ਜੀ, ਔਰ 5:50 ਤੱਕ ਇਹਨਾਂ ਮਹਿਫਲਾਂ 'ਚ ਅਸੀਂ ਦੋਨੇ ਵੀਰ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਸਾਂਝੀ ਕਰਦੇ ਚੱਲਾਂਗੇ। ਔਰ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਜਿਹੜੇ ਸਥਾਨਕ ਖਬਰਾਂ ਅਤੇ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਉੱਤੇ ਝਾਤ ਮਾਰਦੇ ਹਾਂ, ਉੱਥੇ ਕੁਝ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਚਰਚਾ ਜਿਹੜੀ ਹੈ ਅੱਜ ਅਸੀਂ ਜ਼ਰੂਰ ਕਰਦੇ ਚੱਲਾਂਗੇ। ਬਹਿਰਾਲ ਬਰਜਿੰਦਰ ਚੌਹਾਨ ਉਹਨਾਂ ਦਾ ਖਿਆਲ ਹੈ ਕਿ ਆਪਣੇ ਮਨ ਦੀ ਸਲਤਨਤ ਨੂੰ ਕਰ ਲਿਆ ਜਿਸਨੇ ਫਤਿਹ, ਆਪਣੇ ਮਨ ਦੀ ਸਲਤਨਤ ਨੂੰ ਕਰ ਲਿਆ ਜਿਸਨੇ ਫਤਿਹ, ਦੋਸਤੋ ਉਹ ਆਦਮੀ ਸਮਝੋ ਸਿਕੰਦਰ ਹੋ ਗਿਆ। ਸੋ ਕਾਫੀ ਗੱਲਾਂ ਨੇ ਜਿਹੜੀਆਂ ਇਸ ਵਕਤ ਸਰਗਰਮੀ ਦੇ ਵਿੱਚ ਨੇ, ਔਰ ਕਾਫੀ ਜ਼ਿਆਦਾ ਚਰਚਾ ਵੀ ਮੰਗਦੀਆਂ ਨੇ। ਇਹਨਾਂ ਉੱਤੇ ਆਉਂਦੇ ਸਮਿਆਂ ਦੇ ਵਿੱਚ ਕਾਫੀ ਕੁਝ ਹਲੇ ਹੋਣਾ ਹੈ। ਡਿਵੈਲਪਿੰਗ ਸਟੋਰੀ ਹੈ ਸ਼ਾਲੀ ਰੋਡ ਗੁਰੂ ਘਰ ਦੇ ਵਿੱਚੋਂ ਜਿਹੜੇ ਗੁਰੂ ਮਹਾਰਾਜ ਦੇ ਸਰੂਪ ਨੇ ਉਹਨਾਂ ਨੂੰ ਬਾ ਅਦਬ ਉੱਥੋਂ ਜਿਹੜਾ ਉਹ ਰਿਮੂਵ ਕੀਤਾ ਗਿਆ, ਔਰ ਇਹਦੇ ਲਈ ਕਾਫੀ ਕੁਝ ਅਜਿਹਾ ਜਿਹਦੇ ਬਾਰੇ ਹਲੇ ਗੱਲਾਂ ਕਈ ਨਹੀਂ ਤੁਹਾਡੇ ਨਾਲ ਡਿਸਕਲੋਜ਼ ਕੀਤੀਆਂ ਜਾ ਸਕਦੀਆਂ, ਲੇਕਿਨ ਜਿੰਨੀਆਂ ਕੁ ਹੋ ਸਕਦੀਆਂ ਉਹ ਜ਼ਰੂਰ ਚਰਚਾ ਦੇ ਵਿੱਚ ਰਹਿਣਗੀਆਂ। 25 ਮੈਂਬਰੀ ਇੱਕ ਐਕਸ਼ਨ ਕਮੇਟੀ ਜਿਹੜੀ ਹੈ ਉਸ ਦੀ ਮੀਟਿੰਗ ਦੇ ਵਿੱਚ ਕੱਲ੍ਹ ਕਾਫੀ ਚਰਚਾ ਹੋਈ ਹੈ, ਜਿਸ ਤੋਂ ਬਾਅਦ ਆਉਂਦੇ ਐਤਵਾਰ ਨੂੰ ਇੱਕ ਰੋਸ ਮੁਜ਼ਾਹਰਾ ਜਿਹੜਾ ਉਹ ਮੁਨਕਦ ਕੀਤਾ ਜਾਣਾ ਹੈ। ਸੋ ਆਉਂਦੇ ਐਤਵਾਰ ਜਿਹੜਾ ਕਿ ਦੁਪਹਿਰੇ 2 ਵਜੇ ਗੈਦਰਿੰਗ ਹੋਣੀ ਹੈ, ਔਰ ਉਸ ਤੋਂ ਬਾਅਦ 2:30 ਵਜੇ ਇਹ ਜਿਹੜਾ ਰੋਸ ਮੁਜ਼ਾਹਰਾ ਸ਼ੁਰੂ ਹੋ ਜਾਣਾ, 127 ਸ਼ਰਲੀ ਰੋਡ
ਪਾਪਾ ਟੋਇਟੋ ਵਿਖੇ ਜਿੱਥੇ ਕਿ ਰੇਡੀਓ ਵਿਰਸਾ ਦੇ ਜਿਹੜੇ ਸਟੂਡੀਓ ਨੇ ਉਹ ਗੁਰਦੁਆਰਾ ਕੰਪਲੈਕਸ ਦੇ ਅੰਦਰੋਂ ਚੱਲਦੇ ਨੇ ਸੋ ਇਹ ਜਿਹੜਾ ਰੂਸ ਮੁਜ਼ਾਰਾ ਉਹ ਰੇਡੀਓ ਵਿਰਸਾ ਦੇ ਅਗੇਂਸਟ ਜਿਹੜਾ ਉਹ ਮੁਨਾਕਿਦ ਕੀਤਾ ਜਾ ਰਿਹਾ 25 ਐਕਸ਼ਨ ਜਿਹੜੀ ਮੈਂਬਰ ਕਮੇਟੀ ਹੈ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਔਰ ਇਸ ਦੇ ਵਿੱਚ ਦੁਪਹਿਰ 2:30 ਤੋਂ ਲੈ ਕੇ 3:30 ਵਜੇ ਤੱਕ ਔਰਤਾਂ ਬੱਚੇ ਬਜ਼ੁਰਗ ਸਾਰੀ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਸਾਂਝੇ ਤੌਰ ਦੇ ਉੱਤੇ ਇਸ ਨੂੰ ਆਯੋਜਿਤ ਕਰ ਰਹੀ ਹੈ ਸੋ ਪੁਲਿਸ ਵੱਲੋਂ ਅਤੇ ਕੌਂਸਲ ਵੱਲੋਂ ਜਿਹੜੇ ਵੀ ਕਦਮ ਚੁੱਕੇ ਜਾਣਗੇ ਉਹਨਾਂ ਦੇ ਲਈ ਅਗਾਊਂ ਸੂਚਨਾ ਜਿਹੜੀ ਹੈ ਉਹ ਬੀਤੇ ਕੱਲ੍ਹ ਪ੍ਰਬੰਧਕਾਂ ਵੱਲੋਂ ਦੇ ਦਿੱਤੀ ਗਈ ਹੈ ਅਤੇ ਨਾਲ ਨਾਲ ਗੱਲ ਕਰਨੀ ਚਾਹਾਂਗੇ ਹੁਣੇ ਹੁਣੇ ਮੇਰੇ ਇੱਕ ਮਿੱਤਰ ਨੇ ਚੰਡੀਗੜ੍ਹੋਂ ਕਾਫ਼ੀ ਖਾਸ ਉਹਨਾਂ ਦਾ ਰੁਤਬਾ ਪੱਤਰਕਾਰੀ ਦੇ ਵਿੱਚ ਉਹ ਉਹਨਾਂ ਨੇ ਜਿਹੜਾ ਲਿੰਕ ਭੇਜਿਆ ਉਹ ਮੈਂ ਹਾਲੇ ਤੱਕ ਸੁਣ ਤਾਂ ਨਹੀਂ ਸਕਿਆ ਲੇਕਿਨ ਉਹਦੇ ਵਿੱਚ ਇਹ ਗੱਲ ਉਹਨਾਂ ਨੇ ਟਾਈਟਲ ਦੇ ਤੌਰ ਦੇ ਉੱਤੇ ਛਾਇਆ ਕੀਤੀ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਜਿਹਦੇ ਲਈ 4 ਦਿਨ ਪਿਓ ਪੁੱਤ ਹੱਥਾਂ 'ਚ ਗੁਲਦਸਤੇ ਲੈ ਕੇ ਕੇਂਦਰੀ ਮੰਤਰੀ ਬਣਾਉਣ ਦੇ ਲਈ ਤਾਲੇ ਕੱਢਦੇ ਰਹੇ ਮਿੰਨਤਾਂ ਕਰਦੇ ਰਹੇ ਔਰ ਮੰਤਰੀ ਬਣਾ ਵੀ ਦਿੱਤਾ ਗਿਆ ਡੱਬਾ ਬੰਦ ਸਨਅਤ ਦੇ
ਜੀ
ਤੇ ਹੁਣ ਪਤਾ ਲੱਗਾ ਵੀ ਲੰਗਰ ਦੇ ਉੱਤੇ ਜਿਹੜੀ GST ਹੈ ਉਸ ਮਾਮਲੇ ਦੇ ਵਿੱਚ ਹਰਸਿਮਰਤ ਹੁਣਾਂ ਨੂੰ ਕਾਫ਼ੀ ਜ਼ਿਆਦਾ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਵਿਰੋਧੀ ਪਾਰਟੀਆਂ ਵੱਲੋਂ ਸੈਂਟਰ ਦੇ ਵਿੱਚ ਉਹਨਾਂ ਦੀ ਭਾਈਵਾਲ BJP ਜਿਹੜੀ ਹੈ ਉਹ ਨੇ ਹਾਲ ਦੀ ਘੜੀ ਸ਼ਾਇਦ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੀ ਜਿਹੜੀ ਸਟੇਟ ਦੀ GST ਹੁੰਦੀ ਜਿੰਨੀ ਪਰਸੈਂਟੇਜ ਉਹ ਲੰਗਰ ਦੇ ਤੋਂ ਪਹਿਲਾਂ ਹੀ ਮਾਫ਼ ਕਰਨ ਦਾ ਐਲਾਨ ਕਰ ਦਿੱਤਾ ਸੀ ਸੋ ਜਿਹਦੇ ਲਈ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਸਰਕਾਰ ਵੱਲੋਂ ਵਾਹਵਾ ਖੱਟ ਗਏ ਲੇਕਿਨ ਸੈਂਟਰ ਸਰਕਾਰ ਜਿਹੜੀ ਹੈ ਉਹਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਲੰਗਰ ਬਣਦੇ ਨੇ ਉਹਨਾਂ ਉੱਤੇ ਰਸ ਦੀ ਜਿਹੜੀ GST ਹੈ ਉਹ ਹਾਲੇ ਤੱਕ ਇਨਕਾਰ ਕਰਦੀ ਰਹੀ ਹੈ ਲੇਕਿਨ ਹੁਣ ਇਹ ਪੱਤਾ ਜਿਹੜਾ ਹਰਸਿਮਰਤ ਬਾਦਲ ਹੁਣਾਂ ਨੇ ਖੇਡਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ GST ਦੀ ਮਾਫ਼ੀ ਨਹੀਂ ਹੁੰਦੀ ਤਾਂ ਸ਼ਾਇਦ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣਾ ਵਿਰੋਧ ਦਰਜ ਕਰਾਉਣਗੇ ਆਉਣ ਵਾਲੇ ਸਮੇਂ 'ਚ ਇਸ ਦੇ ਉੱਤੇ ਵੀ ਚਰਚਾ ਹੁੰਦੀ ਰਹੇਗੀ ਸੁਖਦੇਵ ਬਬੋਰ ਉਹਨਾਂ ਨੇ ਵੈਸੇ ਬਹੁਤ ਖੂਬ ਲਿਖਿਆ ਸੀ ਨਵੇਂ ਹਾਕਮ ਕਿਵੇਂ ਹੁੰਦੇ ਹਲਫ਼ ਬਰਦਾਰ ਦੇਖਾਂਗੇ ਨਵੇਂ ਹਾਕਮ ਕਿਵੇਂ ਹੁੰਦੇ ਹਲਫ਼ ਬਰਦਾਰ ਦੇਖਾਂਗੇ ਖਿਲਾਉਂਦੀ ਗੁਲ ਕੀ ਇਹ ਨਵੀਂ ਸਰਕਾਰ ਦੇਖਾਂਗੇ ਵਿਛਾਏ ਜਾ ਰਹੇ ਕਾਲੀਨ ਜੋ ਸੂਹੇ ਸੁਰਖ ਸ਼ਾਹੀ ਇਹ ਸਾਡੀ ਜੇਬ ਤੇ ਕਿੰਨਾ ਕੁ ਪਾਉਂਦੇ ਭਾਰ ਦੇਖਾਂਗੇ
PTC ਤੇ ਇੱਕ ਖਬਰ ਆਈ ਸੀ ਉਹ ਵੀ ਟੈਕਸ ਦੇ ਨਾਲ ਸੰਬੰਧਿਤ ਪਹਿਲਾਂ ਉਹ ਸਰੋਤਿਆਂ ਨੂੰ ਦੱਸਦੀ ਹੈ ਜੀ ਫਿਰ ਉਸ ਤੋਂ ਬਾਅਦ ਅਣ ਜੁੜਦੇ ਹਾਂ ਜੀ
ਰਜਿਸਟ੍ਰੇਸ਼ਨ ਨਾ ਕਰਾਉਣ ਵਾਲਿਆਂ ਨੂੰ 50 ਰੁਪਏ ਹਰ ਦਿਨ ਦੇ ਹਿਸਾਬ ਨਾਲ ਪੈਨਲਟੀ ਵੀ ਲੱਗ ਸਕਦੀ ਹੈ ਮੁਲਾਜ਼ਮ ਨੂੰ ਲਿਖ ਕੇ ਦੇਣਾ ਹੋਵੇਗਾ ਔਰ ਮੁਲਾਜ਼ਮਾਂ ਲਈ ਵਕਤ ਤੋਂ ਟੈਕਸ ਪੰਜੀਕਰਨ ਲੈਣਾ ਵੀ ਲਾਜ਼ਮੀ ਜਿਹੜਾ ਹੈ ਕਰਤਾ ਗਿਆ ਸੋ ਕਿਵੇਂ ਜੋ ਤੁਸੀਂ ਟੈਕਸ ਜਮ੍ਹਾਂ ਕਰਾ ਸਕਦੇ ਹੋ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਰਿਟਰਨ ਦੀ ਸਮਾਂ ਹੱਦ ਅਤੇ ਨਿਯਮਾਂ ਬਾਰੇ ਅਲੱਗ ਤੋਂ ਨੋਟੀਫਿਕੇਸ਼ਨ ਵੀ ਜਾਰੀ ਜੋ ਹੈ ਉਹ ਕੀਤਾ ਜਾਵੇਗਾ ਸੋ ਜਿਹੜਾ ਪ੍ਰੋਫੈਸ਼ਨਲ ਟੈਕਸ ਸ਼ੁਰੂ ਹੋ ਰਿਹਾ ਲੱਗਣਾ ਟੈਕਸ ਜਮ੍ਹਾਂ ਕਰਾਉਣ 'ਚ ਦੇਰੀ ਤੇ 50 ਰੁਪਏ ਪ੍ਰਤੀ ਦਿਨ ਪੈਨਲਟੀ ਵੀ ਲੱਗ ਸਕਦੀ ਹੈ ਸੋ 200 ਰੁਪਏ ਪ੍ਰਤੀ ਮਹੀਨਾ ਜਿਹੜਾ ਹੈ ਜਮ੍ਹਾਂ ਕਰਾਉਣਾ ਹੋਵੇਗਾ ਗਲਤ ਸੂਚਨਾ ਦੇਣ ਤੇ 50,000 ਰੁਪਏ ਇੱਕ ਮੁਫ਼ਤ ਪੈਨਲਟੀ ਵੀ ਦੇਣੀ ਪੈ ਸਕਦੀ ਹੈ ਸੋ ਦੇਰੀ ਨਾਲ ਰਿਟਰਨ ਭਰਨ ਤੇ 50 ਰੁਪਏ ਪ੍ਰਤੀ ਦਿਨ ਤੁਹਾਨੂੰ ਜੁਰਮਾਨਾ ਵੀ ਲੱਗ ਸਕਦਾ
ਦਾਦ ਅਮੀਰੀ ਈਂ ਬਖਸ਼ਿਸ਼ੇ ਮਾਂ ਹਮ
ਅਵੇਲੇਬਲ ਔਨ ਆਈਟਿਊਨਸ
ਦਸਤਗੀਰੀ ਅਲਮ ਬਰਦਾਰੀਏ ਕਾਰੇ ਇੱਜ਼ਤ ਵੀ ਔ ਬਸਰਤਾਜ ਦਰ ਈ ਕਿਸਮਤ ਰਾਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ ਜੇ ਖੁਦ ਜਾਏ ਸਤਕਾਰ ਖੁਦ ਜਾਏ ਸਤਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀ ਜੇ ਖੁਦ ਜਾਏ ਸਤਕਾਰ
ਬਿਲਕੁਲ ਜੀ ਗਾਣੇ 'ਚ ਕੋਈ ਸ਼ੱਕ ਨਹੀਂ ਕਿ ਦੁਸ਼ਮਣ ਜਿਹੜੇ ਨੇ ਉਹਨਾਂ ਦੀ ਵੀ ਦਸਤਾਰ ਨਹੀਂ ਲਾਉਣੀ ਚਾਹੀਦੀ ਬੜਾ ਰੁਤਬਾ ਹੈ ਜੀ ਦਸਤਾਰ ਦਾ ਬੜੀ ਬਹੁਤ ਸਾਨੂੰ ਸਾਡੇ ਜਿਹੜੇ ਗੁਰੂ ਨੇ ਉਹਨਾਂ ਨੇ ਇਹ ਜਿਹੜੀ ਦਸਤਾਰ ਸਾਨੂੰ ਬਖਸ਼ੀ ਹੈ ਸੋ ਹੁਣ ਤੱਕ ਅਸੀਂ ਸਤਿਕਾਰ ਕਰਦੇ ਹਾਂ ਜਿਹਨਾਂ
ਦਾ ਤੇ ਨਾਲ ਨਾਲ ਇੱਕ ਕਲਿੱਪ ਜਿਹੜੀ ਸਾਡੇ ਕੋਲ ਭਾਜੀ ਪਹੁੰਚੀ ਹੈ
ਜੀ
ਇਸ ਕਲਿੱਪ ਨੂੰ ਆਪਾਂ ਸਰੋਤਿਆਂ ਤੱਕ ਜ਼ਰੂਰ ਪਹੁੰਚਾਉਂਦੇ ਜੀ ਪਿਛਲੇ ਥੋੜੇ ਜਿਹੇ ਦਿਨਾਂ ਦੇ ਵਿੱਚ ਬਹੁਤ ਸਾਰੇ ਜਾਣੇ ਤੇ ਅਣਜਾਣੇ ਲੋਕ ਜਿਨ੍ਹਾਂ ਨੇ ਮੇਰੇ ਫੋਨ ਦੇ ਉੱਤੇ ਕਾਲਸ ਕਰਕੇ ਬੜੀ ਵਿਸਥਾਰ ਸਹਿਤ ਵਿਆਖਿਆ ਜਾਣਨੀ ਚਾਹੀ ਪਹਿਲਾਂ ਤਾਂ ਮੈਂ ਉਹਨਾਂ ਤੋਂ ਮਾਫ਼ੀ ਮੰਗਦਾ ਕਿ ਮੇਰੇ ਕੋਲ ਨਿੱਜੀ ਤੌਰ ਦੇ ਉੱਤੇ ਰੁਝੇਵਿਆਂ ਦੇ ਮੱਦੇਨਜ਼ਰ ਇੰਨਾ ਸਮਾਂ ਨਹੀਂ ਹੁੰਦਾ ਕਿ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਡੇਢ ਤੋਂ ਦੋ ਘੰਟੇ ਦਾ ਸਮਾਂ ਦੇ ਕੇ ਪੂਰੀ ਪ੍ਰਸੰਗ ਸਹਿਤ ਵਿਆਖਿਆ ਦੇ ਸਕਾਂ ਲੇਕਿਨ ਆਹ ਚੰਗਾ ਹੋਇਆ ਕਿਸੇ ਸੱਜਣ ਨੇ ਕੱਲ੍ਹ ਸ਼ਾਮੀ ਮੈਨੂੰ ਇਹ ਕਲਿੱਪ ਭੇਜਿਆ ਜੀ ਤੇ ਇਹ ਕਲਿੱਪ ਆਪਾਂ ਜਿਹੜਾ ਆਪਣੇ ਸਰੋਤਿਆਂ ਨੂੰ ਜ਼ਰੂਰ ਸੁਣਾ ਦਈਏ ਇਸ ਤੋਂ ਬਾਅਦ ਫਿਰ ਇਹ ਗੱਲ ਜਿਹੜੀ ਹੈ ਉਹ ਕਾਫ਼ੀ ਹੱਦ ਤੱਕ ਸਮਝ ਆ ਜਾਂਦੀ ਹੈ ਵੀ ਕਿੰਨਾ ਕੁ ਸਤਿਕਾਰ ਜਿਹੜਾ ਗੁਰੂ ਸਾਹਿਬ ਦਾ ਇਹ ਲੋਕ ਕਰਦੇ ਨੇ ਸ਼ਾਇਦ ਇਹੀ ਵਜ੍ਹਾ ਹੈ ਕਿ ਉੱਥੋਂ ਗੁਰੂ ਸਾਹਿਬ ਦਾ ਜਿਹੜਾ ਸਰੂਪ ਹੈ ਉਸ ਨੂੰ ਸੰਗਤ ਵੱਲੋਂ ਪੂਰੀ ਸਰਬਸੰਮਤੀ ਨਾਲ ਫੈਸਲਾ ਲੈ ਕੇ ਉੱਥੋਂ ਰਿਮੂਵ ਕਰ ਦਿੱਤਾ ਗਿਆ
ਅੱਛਾ ਜੀ ਜ਼ਰੂਰ ਸੁਣਦੇ ਹਾਂ ਦੋਸਤੋ
ਉਹ ਜੇ ਬਾਅਦ ਦੀ ਗੱਲ ਹੈ ਮੈਨੂੰ ਹੋਰ ਲੱਗਦਾ ਮੈਨੂੰ ਇੱਦਾਂ ਲੱਗਦਾ ਜਿਹੜੇ ਹਾਰੇ ਹੋਏ ਆ ਨਾ ਜ਼ਿੰਦਗੀ ਤੋਂ ਜਿਹੜੇ ਬੰਦੇ ਜਿਨ੍ਹਾਂ ਨੂੰ ਭਰੋਸਾ ਨਹੀਂ ਹੈਗਾ ਆਪਣੇ ਆਪ ਤੇ ਜਿਹੜੇ ਹਾਰੇ ਹੋਏ ਆ ਜਿਹੜੇ ਇੱਦਾਂ ਸ਼ਾਰਟਕੱਟ ਭਾਲਦੇ ਜਿਹੜੇ ਆਸਰਾ ਭਾਲਦੇ ਉਹੀ ਅੰਮ੍ਰਿਤ ਛਕਦੇ ਉਹ ਜੇ ਬਾਅਦ ਦੀ ਗੱਲ ਹੈ ਮੈਨੂੰ ਹੋਰ ਲੱਗਦਾ ਮੈਨੂੰ ਇੱਦਾਂ ਲੱਗਦਾ ਜਿਹੜੇ ਹਾਰੇ ਹੋਏ ਆ ਨਾ ਜ਼ਿੰਦਗੀ ਤੋਂ ਜਿਹੜੇ ਬੰਦੇ ਜਿਨ੍ਹਾਂ ਨੂੰ ਭਰੋਸਾ ਨਹੀਂ ਹੈਗਾ ਆਪਣੇ ਆਪ ਤੇ ਜਿਹੜੇ ਹਾਰੇ ਹੋਏ ਆ ਜਿਹੜੇ ਇੱਦਾਂ ਸ਼ਾਰਟਕੱਟ ਭਾਲਦੇ ਜਿਹੜੇ ਆਸਰਾ ਭਾਲਦੇ ਉਹੀ ਅੰਮ੍ਰਿਤ ਛਕਦੇ ਵੀਰ ਜੀ ਜਿਹੜੀ ਗਿਆਨ ਗੁਰੂ ਦੀ ਗੱਲ ਆ ਨਾ ਅਸੀਂ ਨੀ ਉਹਨੂੰ ਮੈਂ ਨੀ ਮੈਨੂੰ ਪਤਾ ਨੀ ਮੈਨੂੰ ਕਿਸੇ ਨੂੰ ਬੁਰਾ ਲੱਗੇ ਚਾਹੇ ਮੈਂ ਨੀ ਉਹਨੂੰ ਇੱਦਾਂ ਲੈਂਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਛ ਇੱਦਾਂ ਦਾ ਗਿਆਨ ਆ ਜਿਹਨੂੰ ਅਸੀਂ ਗੁਰੂ ਕਹਿਣਾ ਆ ਮੈਂ ਬਲੰਟਲੀ ਮੈਂ ਇਹ ਕਹਿਣਾ ਚਾਹੁੰਦਾ ਵੀਰ ਜੀ ਜਿਹੜੀ ਗਿਆਨ ਗੁਰੂ ਦੀ ਗੱਲ ਆ ਨਾ ਅਸੀਂ ਨੀ ਉਹਨੂੰ ਮੈਂ ਨੀ ਮੈਨੂੰ ਪਤਾ ਨੀ ਮੈਨੂੰ ਕਿਸੇ ਨੂੰ ਬੁਰਾ ਲੱਗੇ ਚਾਹੇ ਮੈਂ ਨੀ ਉਹਨੂੰ ਇੱਦਾਂ ਲੈਂਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਛ ਇੱਦਾਂ ਦਾ ਗਿਆਨ ਆ ਜਿਹਨੂੰ ਅਸੀਂ ਗੁਰੂ ਕਹਿਣਾ ਆ ਮੈਂ ਬਲੰਟਲੀ ਮੈਂ ਇਹ ਕਹਿਣਾ ਚਾਹੁੰਦਾ ਸਾਰਿਆਂ ਦੇ ਲਈ ਕਰਨੀ ਚਾਹੀਦੀ ਆ ਗੁਰੂ ਸਾਹਿਬ ਨੇ ਕੁਛ ਵੀ ਏਦਾਂ ਦਾ ਨਹੀਂ ਕੀਤਾ ਜਿਹੜੇ ਰੌਲਾ ਪਾਉਂਦੇ ਨਾ ਭਾਈ ਖਾਸ ਸੀਗੇ ਉਹਨਾਂ ਨੂੰ ਇੱਕ ਹੋਰ ਸਵਾਲ ਆ ਗੁਰੂ ਸਾਹਿਬ ਦੀ ਜ਼ਿੰਦਗੀ ਚੋਂ ਉਹ ਲਿਸਟ ਬਣਾ ਕੇ ਸਾਨੂੰ ਦੱਸੋ ਵੀ ਉਹਨੇ ਆਹ ਕੰਮ ਜਿਹੜਾ ਆ ਸਮਾਜ ਦੇ ਆਮ ਇਨਸਾਨ ਨਾਲੋਂ ਵਧੀਆ ਵੱਖਰਾ ਕੀਤਾ ਕੁਛ ਵੀ ਨਹੀਂ ਲੱਭਣਾ ਤੁਹਾਨੂੰ ਜਿੱਦਾਂ ਦਾ ਰੱਬ ਨੇ ਬਣਾਇਆ ਨਾ ਬੰਦਾ ਹਰੇਕ ਬੰਦੇ ਨੂੰ ਜਿੱਦਾਂ ਦੇ ਕੰਮ ਕਰਨੇ ਚਾਹੀਦੇ ਆ ਉਦਾਂ ਦੇ ਕੀਤੇ ਆ ਉਹਨੇ ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਨਹੀਂ ਹੈਗਾ ਤੇ ਗੁਰੂ ਗ੍ਰੰਥ ਸਾਹਿਬ ਸਾਡੇ ਕਿਰਦਾਰ ਨੂੰ ਉੱਚਾ ਚੱਕਣ ਦੇ ਲਈ ਸਹਾਈ ਆ ਇਹ ਗੱਲ ਮੈਂ ਬਹੁਤ ਵਾਰੀ ਸੁਣੀ ਹਾਂ ਮੈਂ ਇਹੀ ਸਵਾਲ ਪੁੱਛਦਾ ਹੁੰਦਾ ਵੀ ਤੁਸੀਂ ਦੱਸੋ ਗੁਰੂ ਗ੍ਰੰਥ ਸਾਹਿਬ ਚ ਕਿਹੜਾ ਪ੍ਰੋਸੀਜਰ ਆ ਜਿਹਦੇ ਨਾਲ ਕਿਰਦਾਰ ਉੱਚਾ ਹੁੰਦਾ ਤੁਸੀਂ ਦੱਸੋ ਉਹ ਕਿਹੜਾ ਬੰਦਾ ਤੁਹਾਡੇ ਆਲੇ ਦੁਆਲੇ ਆ ਜਿਹਦਾ ਇਹਨੂੰ ਪੜ੍ਹ ਕੇ ਕਿਰਦਾਰ ਉੱਚਾ ਹੋਇਆ
ਪਰਹੇਜ਼ ਕਰ ਲਿਓ ਇਹੀ ਵਜ੍ਹਾ ਤਬਾਹੀ ਦੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਹੀ ਲਾਹੀ ਜੇ ਖੁਦ ਜਾਈਏ ਸਤਕਾਰ
ਜੀ ਬਿਲਕੁਲ ਦੋਸਤੋ ਸੋ ਇਹ ਕਲਿੱਪ ਜਿਹੜੇ ਤੁਹਾਨੂੰ ਸੁਣਾ ਰਹੇ ਸਾਂ ਉਹਨਾਂ ਨੂੰ ਅਸੀਂ ਜਿਹੜੇ ਪਬਲਿਕਲੀ ਇੱਕ ਵਿਰਸਾ ਰੇਡੀਓ ਦੇ ਜ਼ਰੀਏ ਪਬਲਿਕਲੀ ਫੇਸਬੁੱਕ ਤੇ ਵਟਸਐਪ ਦੇ ਉੱਤੇ ਇਹ ਜਿਹੜੇ ਕਲਿੱਪ ਨੇ ਘੁੰਮ ਰਹੇ ਸੀ ਸੋ ਇਸ ਕਰਕੇ ਸਾਡੇ ਕੋਲ ਵੀ ਪਹੁੰਚੇ
ਸੋਚਿਆ ਕਿ ਔਰ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚੋਂ ਮੇਰੇ ਖਿਆਲ ਐਕਸਟ੍ਰੈਕਟ ਕੀਤੇ ਗਏ ਆ
ਜੀ
ਜਿਹਨਾਂ ਨੇ ਵੀ ਐਕਸਟ੍ਰੈਕਟ ਕੀਤੇ ਉਹ ਸੋਰਸ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਲੇਕਿਨ ਬੀਤੇ ਕੱਲ ਇਹ ਇੱਕ ਵੀਰ ਨੇ ਸਾਨੂੰ ਇਹ ਕਲਿੱਪ ਭੇਜੇ ਸੀ ਸੋ ਅਸੀਂ ਸੋਚਿਆ ਜ਼ਰੂਰ ਇਹਦੇ ਬਾਰੇ ਵੀ ਮੀਟਿੰਗ ਸੀ ਜਿਸ ਦੇ ਵਿਚ ਕਾਫੀ ਸਾਰੇ ਮਤੇ ਜਿਹੜੇ ਆ ਉਹ ਪਾਸ ਕੀਤੇ ਗਏ ਜਿਨ੍ਹਾਂ ਦੇ ਵਿਚੋਂ ਕੁਛ ਮਤੇ ਇਹ ਵੀ ਆ ਬਈ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਮੱਦੇਨਜ਼ਰ ਜਿਹੜੀ ਪੁਲਿਸ ਨਾਲ ਮੀਟਿੰਗ ਹੈ ਉਹ ਪੈਂਡਿੰਗ ਆ ਔਰ ਪੁਲਿਸ ਇਸ ਮਾਮਲੇ ਚ ਹਾਲ ਦੀ ਘੜੀ ਕਾਫੀ ਪੋਜ਼ਿਟਿਵ ਰੋਲ ਅਦਾ ਕਰ ਰਹੀ ਆ ਉਹ ਚਾਹੁੰਦੀ ਆ ਕਿ ਕਮਿਊਨਿਟੀ ਦੇ ਵਿਚ ਕੋਈ ਏਦਾਂ ਦਾ ਹੱਲ ਨਿਕਲੇ ਆਵੇ ਜਿਹਦੇ ਨਾਲ ਇਸ ਚੀਜ਼ ਨੂੰ ਅੱਗੇ ਵਧਣ ਰੋਕਿਆ ਜਾਵੇ ਸੋ ਪੁਲਿਸ ਦੇ ਵੱਲੋਂ ਵੱਖ ਵੱਖ ਮੀਟਿੰਗਾਂ ਦੇ ਵਿੱਚ ਜਿਹੜੀ ਨੁਮਾਇੰਦਗੀ ਹੈ ਉਹ ਕਰਨ ਦਾ ਮੌਕਾ ਮਿਲਿਆ ਬੀਤੇ ਕੱਲ ਵੀ ਕੋਆਰਡੀਨੇਟਰ ਦੇ ਤੌਰ ਦੇ ਉੱਤੇ ਮੈਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਇਆ ਜਿਹੜੇ 25 ਮੈਂਬਰ ਇਸ ਐਕਸ਼ਨ ਕਮੇਟੀ ਦੇ ਵਿੱਚ ਰੱਖੇ ਗਏ ਨੇ ਉਹਨਾਂ ਦੇ ਵਿੱਚ 20 ਗੁਰਦੁਆਰਿਆਂ ਦੀ ਨੁਮਾਇੰਦਗੀ ਕਰਦੇ ਵੱਖ ਵੱਖ ਮੈਂਬਰਾਂ ਨੇ ਔਰ ਕੁਛ ਜਿਹੜੇ ਮੈਂਬਰ ਨੇ ਉਹ ਸਮਾਜਿਕ ਤੇ ਖੇਡ ਕਲੱਬਾਂ ਦੇ ਨਾਲ ਸੰਬੰਧਿਤ ਨੇ ਸੋ ਕੁੱਲ ਗਿਣਤੀ ਉਹਨਾਂ ਦੀ 25 ਹੈ ਉਹਨਾਂ ਨੇ ਜਿਹੜੇ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਉਹਨਾਂ ਦੇ ਵਿੱਚੋਂ ਇਹ ਚਾਰੇ ਜਿਹੜੇ ਰੇਡੀਓ ਵਿਰਸਾ ਦੇ ਪ੍ਰੈਜ਼ੈਂਟਰਸ ਨੇ ਇਹਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਬਦਲੇ ਜਿਹੜੀਆਂ ਵੀ ਧਾਰਾਵਾਂ ਪੰਜਾਬ ਦੇ ਕਾਨੂੰਨ ਦੇ ਮੁਤਾਬਕ ਨੇ ਕਿਉਂਕਿ ਬੁਨਿਆਦੀ ਤੌਰ ਤੇ ਇਹਨਾਂ ਵਿੱਚੋਂ ਦੋ ਪੰਜਾਬ ਦੇ ਤੇ ਦੋ ਸ਼ਾਇਦ ਰਾਜਸਥਾਨ ਦੇ ਰਹਿਣ ਵਾਲੇ ਨੇ ਸੋ ਪੰਜਾਬ ਤੇ ਰਾਜਸਥਾਨ ਦੀਆਂ ਪ੍ਰਾਂਤਕ ਸਰਕਾਰਾਂ ਨੂੰ ਜਿਹੜਾ ਇਹ ਮਤਾ ਭੇਜਿਆ ਗਿਆ ਮੇਰੇ ਖਿਆਲ ਇਹਨਾਂ ਦੇ ਉੱਤੇ ਧਾਰਮਿਕ ਭਾਵਨਾ ਭੜਕਾਉਣ ਦੇ ਪਰਚੇ ਜਿਹੜੇ ਦਰਜ ਕੀਤੇ ਜਾਣ ਕਿਉਂਕਿ ਜਿਹੜਾ ਕਲਿੱਪ ਹੈ ਇਹ ਕੱਲ ਉੱਥੇ ਸੁਣਾਇਆ ਗਿਆ ਸੀ ਅਸਲ ਦੇ ਵਿੱਚ ਤੇ ਉਹਦੇ ਵਿੱਚੋਂ ਵੀ ਇਹ ਸਾਫ਼ ਸਪਸ਼ਟ ਹੁੰਦਾ ਸੀ ਕਿਤੇ ਨਾ ਕਿਤੇ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਕਿਉਂਕਿ ਸ਼ਰਧਾ ਜੁੜੀ ਹੁੰਦੀ ਹੈ ਔਰ ਉਹਦੇ ਮੱਦੇਨਜ਼ਰ ਇਹ ਜਿਹੜਾ ਕਾਨੂੰਨ ਹੈ ਸ਼ਾਇਦ ਉੱਥੇ ਉਹਦੇ ਮੁਤਾਬਕ ਚਾਰਜ ਜਿਹੜੇ ਹੈ ਉਹ ਲਾਉਣ ਦੀ ਇਹਨਾਂ ਵੱਲੋਂ ਜਿਹੜੀ ਤੀਬਰ ਇੱਛਾ ਉਹ ਰੱਖੀ ਗਈ ਹੈ ਨਾਲ ਦੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਕਿ ਸਿੱਖਾਂ ਦੀ ਸਰਮੌਰ ਸੰਸਥਾ ਉਹਨਾਂ ਨੂੰ ਵੀ ਇਹ ਇਹਨਾਂ ਵੱਲੋਂ ਮਤੇ ਦੇ ਵਿੱਚ ਇਹ ਗੱਲ ਭੇਜ ਦਿੱਤੀ ਗਈ ਹੈ ਵੀ ਇਹਨਾਂ ਚਾਰਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ
ਜੀ
ਤੇ ਇਹਦੇ ਲਈ ਵੱਖ ਵੱਖ ਜਥੇਬੰਦੀਆਂ ਪਹਿਲਾਂ ਤੋਂ ਹੀ ਉੱਥੇ ਮੰਗ ਪੱਤਰ ਦੇ ਰਹੀਆਂ ਸਨ ਉਹਦੀ ਵੀ ਜਿਹੜੀ ਜਾਣਕਾਰੀ ਹੈ ਵੱਖ ਵੱਖ ਰਿਸੋਰਸਿਸ ਤੋਂ ਨਿੱਜੀ ਤੌਰ ਤੇ ਮੇਰੇ ਤੱਕ ਵੈਸੇ ਪਹੁੰਚਦੀ ਰਹੀ ਹੈ ਪਰ ਉਹਨੂੰ ਮੈਂ ਕਦੇ ਬਹੁਤਾ ਡਿਸਕਸ ਨਹੀਂ ਕੀਤਾ ਕਿਉਂਕਿ ਮੈਨੂੰ ਲੱਗਿਆ ਕਿ ਸ਼ਾਇਦ ਇਸ ਦੇ ਨਾਲ ਜਿਹੜੀ ਗੱਲ ਹੈ ਉਹ ਕਾਫੀ ਜ਼ਿਆਦਾ ਖਿਲਰ ਜਾਵੇਗੀ ਕਿਉਂਕਿ ਚਾਂਸਸ ਸੀਗੇ ਕਿ ਚਲੋ ਜੇ ਗੱਲ ਮੁੱਕਦੀ ਹੈ ਬਹੁਤਾ ਜਲੂਸ ਆਪਣਾ ਨੈਸ਼ਨਲੀ ਇੰਟਰਨੈਸ਼ਨਲੀ ਨਾ ਨਿਕਲੇ ਲੇਕਿਨ ਇਹ ਗੱਲ ਜਿਹੜੀ ਹੈ ਹੁਣ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਇਹਦਾ ਖਲਾਰਾ ਜਿਹੜਾ ਉਹ ਅੰਤਰਰਾਸ਼ਟਰੀ ਪੱਧਰ ਤੇ ਵੀ ਪੈ ਗਿਆ ਦੂਰੋਂ ਨੇੜਿਓਂ ਜਿਹੜੇ ਜਿਹੜੇ ਵੀ ਮਿੱਤਰਾਂ ਦੇ ਫੋਨ ਆ ਰਹੇ ਵਟਸਐਪ ਦੇ ਉੱਤੇ ਅਮਰੀਕਾ ਤੋਂ ਇੰਗਲੈਂਡ ਤੋਂ ਉਹਨਾਂ ਸਾਰਿਆਂ ਨੇ ਵੀ ਮੈਂ ਆਪਣੇ ਵੱਲੋਂ ਵੈਸੇ ਇਹੀ ਕਿਹਾ ਵੀ ਪੁਲਿਸ ਦੇ ਜਿਸ ਰੋਲ ਦੇ ਵਿੱਚ ਮੈਂ ਹਾਂ ਮੈਂ ਕੋਈ ਜ਼ਿਆਦਾ ਇਨਫੋਰਮੇਸ਼ਨ ਡਿਸਕਲੋਜ਼ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਜਿੰਨਾ ਕੁ ਮੀਡੀਆ ਦੇ ਵਿੱਚ ਜਾਂ ਜਿੰਨਾ ਕੁ ਮੇਰੇ ਤੱਕ ਇਹਦੀ ਪਹੁੰਚ ਹੁੰਦੀ ਹੈ ਜਿਵੇਂ ਮੀਟਿੰਗ ਮਿਨਟਸ ਦੇ ਵਿੱਚੋਂ ਆਹ ਕੁਛ ਚੀਜ਼ਾਂ ਜਿਹੜੀਆਂ ਉਹ ਮੇਰੇ ਤੱਕ ਪਹੁੰਚੀਆਂ ਸੀ ਸੋ ਜ਼ਰੂਰ ਮੈਂ ਸਰੋਤਿਆਂ ਦੇ ਨਾਲ ਇਹਨਾਂ ਦੀ ਸਾਂਝ ਜਿਹੜੀ ਹੈ ਪੂਰੀ ਪਾਰਦਰਸ਼ਤਾ ਦੇ ਨਾਲ ਪਾ ਦਿੱਤੀ ਹੈ ਹੋਰ ਵੀ ਕੋਈ ਜਾਣਕਾਰੀ ਸਾਡੇ ਤੱਕ ਪਹੁੰਚੀ ਅਸੀਂ ਜ਼ਰੂਰ ਪਹੁੰਚਾਉਂਦੇ ਚੱਲਾਂਗੇ ਇੱਕ ਵਾਰ ਫਿਰ ਯਾਦ ਕਰਾਉਂਦੇ ਜਾਈਏ ਕਿ ਐਕਸ਼ਨ ਕਮੇਟੀ ਦੇ 25 ਮੈਂਬਰਾਂ ਵੱਲੋਂ ਜਿਹੜੀ ਸਾਡੇ ਤੱਕ ਬੇਨਤੀ ਪਹੁੰਚੀ ਹੈ ਉਹ ਅਸੀਂ ਸਰੋਤਿਆਂ ਤੱਕ ਜ਼ਰੂਰ ਕਹਿਣਾ ਚਾਹਾਂਗੇ ਕਿ ਇੱਕ ਪੀਸਫੁਲ ਪ੍ਰੋਟੈਸਟ ਸ਼ਾਂਤਮਈ ਮੁਜ਼ਾਹਰਾ ਜਿਹੜਾ ਉਹ ਆਉਂਦੇ ਐਤਵਾਰ 20 ਤਰੀਕ ਨੂੰ ਬਾਅਦ ਦੁਪਹਿਰ 2 ਵਜੇ ਗੈਦਰਿੰਗ ਹੋਣੀ ਹੈ ਜੀ ਇਹ ਮੁਜ਼ਾਹਰਾ ਜਿਹੜਾ 2:30 ਵਜੇ ਤੋਂ ਲੈ ਕੇ 3:30 ਵਜੇ ਤੱਕ ਰੇਡੀਓ ਵਿਰਸਾ ਸਟੂਡੀਓ ਜਿਹੜਾ ਕਿ ਨੰਬਰ 127 ਸ਼ਰਲੀ ਰੋਡ ਪਾਪਾ ਟੋਇਟਰ ਦੇ ਵਿੱਚ ਹੈ ਉੱਥੇ ਇਹ ਮੁਨਾਕਦ ਕੀਤਾ ਜਾਣਾ ਜਿਸ ਦੇ ਵਿੱਚ ਲੋਕਲ ਕੌਂਸਲ ਤੇ ਸਰਕਾਰਾਂ ਦੇ ਬੁਲਾਰੇ ਜਿਹੜੇ ਉਹਨਾਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਅਸਲ ਦੇ ਵਿੱਚ ਮਸਲਾ ਹੈ ਕਿ ਜਿੱਥੋਂ ਇਹ ਸਾਰੀ ਗੱਲ ਜਿਹੜੀ ਆ ਇੱਥੋਂ ਤੱਕ ਆਈ ਹੈ ਇਸ ਨੂੰ ਲੈ ਕੇ ਆਮ ਜਿਹੜੀ ਸੰਗਤ ਹੈ ਉਹ ਕੰਸਰਨਡ ਹੈ ਉਹਨਾਂ ਦੇ ਵੀ ਜਿਹੜੇ ਕੰਸਰਨ ਆ ਉਹ ਵੀ ਨਿੱਜੀ ਤੌਰ ਦੇ ਉੱਤੇ ਪਹੁੰਚੇ ਆ ਜੀ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਬਹੁਤਾ ਹੈਜੀਟੇਸ਼ਨ ਨਹੀਂ ਹੈ ਕਿ ਜਿਹੜੀ ਸੰਗਤ ਨੂੰ ਗੁਰੂ ਘਰ ਲਾਗੇ ਪੈਂਦਾ ਸੀ ਉੱਥੇ ਜਿਹੜੀ ਇਨਕਨਵੀਨੀਅੰਸ ਉਹਨਾਂ ਨੂੰ ਹੋਈ ਆ ਕਿਉਂਕਿ ਗੁਰੂ ਸਾਹਿਬ ਦੇ ਸਰੂਪ ਉੱਥੇ ਨਾ ਹੋਣ ਕਰਕੇ ਜਿਵੇਂ ਪਹਿਲਾਂ ਜ਼ਿਕਰ ਹੋਇਆ ਵੀ ਸ਼ਰਧਾ ਭਾਵਨਾ ਜਿਹੜੀ ਜੁੜੀ ਹੋਈ ਹੁੰਦੀ ਹੈ ਸੋ ਉਹਨੂੰ ਜ਼ਰੂਰ ਠੇਸ ਪਹੁੰਚੀ ਹੈ ਔਰ ਇਹ ਚੀਜ਼ ਜਿਹੜੀ ਹੈ ਇਹਦਾ ਕੋਈ ਨਾ ਕੋਈ ਹੱਲ ਜਿਹੜਾ ਆਉਂਦੇ ਸਮਿਆਂ ਦੇ ਵਿੱਚ ਲੱਭਣ ਦੀ ਕੋਸ਼ਿਸ਼ ਪੁਲਿਸ ਵੱਲੋਂ ਹੋ ਰਹੀ ਹੈ ਦੋਨਾਂ ਧਿਰਾਂ ਦੇ ਨਾਲ ਬਹਿ ਕੇ ਸੋ ਆਸ ਕਰਦੇ ਹਾਂ ਜੀ ਵੀ ਦੋਨੇ ਧਿਰਾਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਸਾਂਝੀ ਸਹਿਮਤੀ ਦੇ ਜਿਹੜੇ ਨੁਕਤੇ ਨੇ ਉਹਦੇ ਉੱਤੇ ਆਪਣੀ ਸਹੀ ਪਾ ਕੇ ਇਹ ਦੁਬਾਰਾ ਜਿਹੜੇ ਰੀਇੰਸਟੇਟ ਕਰਨ ਦੀ ਗੱਲ ਚੱਲ ਰਹੀ ਹੈ ਇਸ ਦੇ ਉੱਤੇ ਜ਼ਰੂਰ ਫੁੱਲ ਚੜਾਉਣਗੀਆਂ ਔਰ ਜਿਹੜੇ ਆਮ ਸਿੱਖ ਸ਼ਰਧਾਲੂ ਨੇ ਜਿਹਨਾਂ ਦਾ ਇਸ ਰਾਜਨੀਤੀ ਨਾਲ ਜਾਂ ਇਸ ਕੇੜਾ ਵਾਲੇ ਮਾਹੌਲ ਦੇ ਨਾਲ ਇਸ ਨਫ਼ਰਤ ਭਰੇ ਪ੍ਰਚਾਰ ਦੇ ਨਾਲ ਬਹੁਤਾ ਲੈਣ ਦੇਣ ਨਹੀਂ ਉਹਨਾਂ ਨੂੰ ਜ਼ਰੂਰ ਇਹਦੇ ਨਾਲ ਠੇਸ ਪਹੁੰਚੀ ਹੈ ਇਹ ਮੰਨਣਾ ਪਊਗਾ
ਜੀ ਬਿਲਕੁਲ ਸੋ ਖੈਰ ਦੋਸਤੋ ਨੱਚਦਾ ਪੰਜਾਬ ਪ੍ਰੋਗਰਾਮ ਤੇ 815-8100 ਸਟੂਡੀਓ ਦਾ ਫੋਨ ਨੰਬਰ ਹੈ ਜੀ ਤੇ ਨਾਲ ਕੁਝ ਗੀਤ ਸੰਗੀਤ ਕੁਝ ਹੋਰ ਜਾਣਕਾਰੀਆਂ ਤੁਹਾਡੇ ਲਈ ਅਸੀਂ ਜ਼ਰੂਰ ਹਾਜ਼ਰ ਕਰਦੇ
ਚੱਲਾਂਗੇ ਸ਼ੁਰੂ ਚ ਹੀ ਭਾਜੀ ਗ੍ਰਾਮ ਭੁੱਲਰ ਉਹਨਾਂ ਦੇ ਇੱਕ ਗੀਤ ਦੀ ਫਰਮਾਇਸ਼ ਆਈ ਸੀ ਤੇ ਨਾਲ ਨਾਲ ਮੁੰਡਾ ਮੁੱਛਾਂ ਖੜੀਆਂ ਕਰਕੇ ਰੱਖਦਾ ਉਹ ਵੀ ਬਹੁਤ ਸੋਹਣਾ ਲਿਖਣ ਲੱਗ ਪਿਆ ਹੁਣ ਅੱਗੇ ਨਾਲੋਂ ਥੋੜੀ ਉਹਦੀ ਵੀ ਸ਼ੇਰੋ ਸ਼ਾਇਰੀ ਜਿਹੜੀ ਹੈ ਉਹ ਵੀ ਅੱਗੇ ਚੱਲ ਕੇ ਪ੍ਰੋਗਰਾਮ ਚ ਜ਼ਰੂਰ ਪੇਸ਼ ਕਰਾਂਗੇ ਲੋਕਲ ਮੁੰਡਿਆਂ ਦੇ ਵਿੱਚੋਂ ਵੈਸੇ ਹਰਜੋਤ ਸਿੰਘ ਪਿੰਦਰ ਧਨੋਆ ਕਰਮਜੀਤ ਤਕਲੀਆ ਗੋੜੀ ਧਾਲੀਵਾਲ ਤੇ ਲਖਵੀਰ ਕਾਲੇਕੇ ਇਹ ਮੁੰਡੇ ਬਹੁਤ ਸੋਹਣਾ ਲਿਖਣ ਲੱਗ ਪਿਆ ਜੀ ਮੈਂ ਕੋਸ਼ਿਸ਼ ਕਰਦਾ ਅੱਜ ਵੈਸੇ ਨਾ ਇਹਨਾਂ ਦੀਆਂ ਜਿਹੜੀਆਂ ਵੀ ਲਿਖਤਾਂ ਜਿੰਨੀਆਂ ਕੁ ਮੇਰੇ ਕੋਲ ਪਹੁੰਚੀਆਂ
ਜੀ
ਉਹ ਜ਼ਰੂਰ ਆਪਾਂ ਵਾਰੋ ਵਾਰੀ ਤੁਹਾਡੇ ਤੱਕ ਪਹੁੰਚਾਉਂਦੇ ਚੱਲਾਂਗੇ ਜ਼ਿੰਦਗੀ ਦਾ ਸੋਹਟ ਸਵਾਦ ਜਿਹੜਾ ਉਹਨੂੰ ਤੁਹਾਡੇ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਔਰ ਕੋਸ਼ਿਸ਼ ਪੂਰੀ ਕਰਾਂਗੇ ਹਲਕੇ ਫੁਲਕੇ ਮਨੋਰੰਜਨ ਦੇ ਨਾਲ ਨਾਲ ਜਿਹੜੀਆਂ ਜਾਣਕਾਰੀਆਂ ਨੇ ਤੁਹਾਡੇ ਤੱਕ ਜ਼ਰੂਰ ਸਾਂਝੀਆਂ ਕਰਦੇ ਜੀ ਇੱਕ ਪੁਲਿਸ ਵੱਲੋਂ ਜਿਹੜੀ ਵਾਰਨਿੰਗ ਹੈ ਉਸਦੇ ਉੱਤੇ ਵੀਡੀਓ ਬਹੁਤ ਜਲਦ ਸ਼ੂਟ ਹੋਣ ਵਾਲੀ ਹੈ ਮੈਂ ਜ਼ਿਆਦਾ ਜਿਹੜੀ ਜਾਣਕਾਰੀ ਹੈ ਉਹ ਇਸ ਗੀਤ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰਾਂਗਾ ਬਹਿਰਾਲ ਕਾਫੀ ਕੁਝ ਅਜਿਹਾ ਜਿਸ ਨੂੰ ਸੰਬੋਧਨ ਕਰਨਾ ਤੇ ਉਸ ਮਾਮਲੇ ਚ ਜਾਣ ਕੇ ਅੱਗੋਂ ਉਸ ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ
ਜੀ ਬਿਲਕੁਲ ਜਿਹੜਾ ਗੀਤ ਤੁਸੀਂ ਮੈਨੂੰ ਜ਼ਿਕਰ ਕਰ ਰਹੇ ਸੀ ਮੈਨੂੰ ਕੰਪਿਊਟਰ ਦੇ ਉੱਤੇ ਦਿਖ ਨਹੀਂ ਰਿਹਾ ਲੇਕਿਨ ਖੈਰ ਜਦ ਤੱਕ ਕੁਝ ਹੋਰ ਗੀਤ ਜਿਹੜੀ ਹੈ ਉਹ ਤੁਹਾਡੇ ਸੇਵਾ ਚ ਮੈਂ ਪੇਸ਼ ਕਰਾਂ ਫਿਰ ਆਣ ਜੁੜਦੇ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੇ
ਵੱਡਿਆਂ ਘਰਾਂ ਦੇ ਕਾਕੇ ਕਰਦੇ ਸਿਆਲ ਦੀ ਡੇਟ ਮੈਰਿਜ ਦੀ ਕਾੜਾ ਉੱਤੇ ਲਿਖਾ ਦਾਂਗੇ ਸੁਰਖ ਗੁਲਾ ਚੌਹਾਂ ਜੇ ਕਰਦੇ ਸਾਰੇ ਸ਼ੌਕ ਪੁਗਾ ਦਾਂਗੇ ਤੇਰੇ ਗੁੱਟ ਨੂੰ ਕਲਾ ਸਰਦਾਰ ਵੀ ਹੈ ਡਾਇਮੰਡ ਦੀ ਚਾਚਰ ਪਾ ਦਾਂਗੇ ਗੁੱਟ ਨੂੰ ਕਲਾ ਸਰਦਾਰ ਵੀ ਹੈ ਡਾਇਮੰਡ ਦੀ ਚਾਚਰ ਪਾ ਦਾਂਗੇ ਨੋਟ ਨੋਟ ਨਾ ਜੋੜੇ ਬਹੁਤੇ ਜੋੜੇ ਯਾਰ ਬਥੇਰੇ ਨੀ ਐਟੀਟਿਊਡ ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ ਐਟੀਟਿਊਡ ਤਾਂ ਰੱਖਣ ਰਕਾਨਾ ਚੋਬਰ ਰੱਖਦੇ ਜੇਰੇ ਨੀ ਚੋਬਰ ਰੱਖਦੇ ਜੇਰੇ ਨੀ ਉਹਨਾਂ ਚੋਂ ਨਾ ਜਾਣੀ ਜੱਟ ਨੂੰ ਟੋਚਨ ਫਤਿਹ ਕਰਾ ਦਾਂਗੇ ਜੇ ਪੈਗੀ ਲੋੜ ਤਾਂ ਫੋਨ ਮਾਰਦੀ ਮਿੱਠੀਏ ਬੰਬ ਬੁਲਾ ਦਾਂਗੇ ਜੱਟ ਸ਼ਿਕਾਰਾਂ ਦੇ ਨਿੱਕੇ ਨੰਬਰ ਮਹਿੰਗੇ ਮੁੱਲ ਦੇ ਚੜੇ ਨੇ ਮਹਿੰਗੀਆਂ ਕਾਰਾਂ ਤੇ ਨਿੱਕੇ ਨੰਬਰ ਮਹਿੰਗੇ ਮੁੱਲ ਦੇ ਚੜੇ ਨੇ ਮਹਿੰਗੀਆਂ ਕਾਰਾਂ ਤੇ ਚੜੇ ਨੇ ਮਹਿੰਗੀਆਂ ਕਾਰਾਂ ਤੇ ਜਿਹੜੇ ਸਾਡੇ ਨਾਲ ਖੈਂਦੇ ਫਿਰਦੇ ਜੱਟੀਏ ਟਾਪ ਲਵਾ ਦਾਂਗੇ ਕੈਲਗਰੀ ਦੇ ਮੈਂ ਪੱਤੇ ਕੋਟੀ ਤੇਰੇ ਨਾਮ ਲਗਾ ਦਾਂਗੇ ਕਰਦੇ ਗੱਭਰੂ ਦਾ ਰਾਜ਼ੀ ਜੱਗ ਦਾ ਛੱਡ ਖਿਆਲ ਬਿੱਲੋ ਜੀ ਵੈਗਨ ਤੇ ਰੋਜ਼ ਲਵਾ ਕੇ ਲੈ ਜੂ ਤਾਲੀ ਵਾਲ ਬਿੱਲੋ ਜੀ ਵੈਗਨ ਤੇ ਰੋਜ਼ ਲਵਾ ਕੇ ਲੈ ਜੂ ਤਾਲੀ ਵਾਲ ਬਿੱਲੋ ਵਿੱਕੀ ਤਾਲੀ ਵਾਲ ਬਿੱਲੋ ਪਿੰਡ ਰਸੌਲੀ ਲਾਣੇ ਦਾਰ ਦੀ ਤੈਨੂੰ ਨੂੰ ਬਣਾ ਦਾਂਗੇ ਗੁਰਨਾ ਭੁੱਲਰ ਦਾ ਖਾੜਾ ਗੋਰੀਏ ਅੱਜ ਹੀ ਬੁੱਕ ਕਰਾ ਦਾਂਗੇ
ਦੋਸਤੋ ਰਜਿੰਦਰਜੀਤ ਅਗਲੀ ਪੀੜ੍ਹੀ ਦਾ ਇੱਕ ਸ਼ਾਨਦਾਰ ਗਜ਼ਲ ਗੋ ਹੈ ਉਹਦੇ ਬਾਰੇ ਮਹਾਨ ਸਾਹਿਤਕਾਰ ਜਨਾਬ ਸੁਰਜੀਤ ਪਾਤਰ ਹੁਣੀ ਲਿਖਦੇ ਨੇ ਕਿ ਜਦੋਂ ਕੋਈ ਰਜਿੰਦਰਜੀਤ ਵਰਗਾ ਗਜ਼ਲਕਾਰ ਨਜ਼ਰੀ ਪੈਂਦਾ ਹੈ ਤਾਂ ਗਜ਼ਲ ਦੀ ਸਿੰਫ ਤੇ ਇੱਕ ਵਾਰ ਫੇਰ ਪਿਆਰ ਆ ਜਾਂਦਾ ਹੈ ਰਜਿੰਦਰਜੀਤ ਨੇ ਆਪਣੀਆਂ ਗਜ਼ਲਾਂ ਵਿੱਚ ਅਣਕਹੇ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਹੈ ਉਸ ਵਿੱਚ ਜਜ਼ਬੇ ਦੀ ਸ਼ਿੱਦਤ ਵੀ ਹੈ ਸੋਚ ਦੀ ਬਰੀਕੀ ਵੀ ਹੈ ਕਲਪਨਾ ਦੀ ਪਰਵਾਜ਼ ਵੀ ਅਤੇ ਭਾਸ਼ਾ ਦੀ ਸਮਰੱਥਾ ਵੀ ਉਸ ਦੀ ਸ਼ਿਲਪ ਉਸ ਦੀ ਸ਼ਿੱਦਤ ਨੂੰ ਬੇਮੁਹਾਰੀ ਨਹੀਂ ਹੋਣ ਦਿੰਦੀ ਤੇ ਉਸ ਦੀ ਸ਼ਿੱਦਤ ਉਸ ਦੀ ਸ਼ਿਲਪ ਵਿੱਚ ਜਾਨ ਪਾ ਦਿੰਦੀ ਹੈ ਪੇਸ਼ ਹੈ ਰਜਿੰਦਰਜੀਤ ਹੋਣਾ ਦੀ ਸ਼ਾਇਰੀ ਦੇ ਵਿੱਚੋਂ ਇੱਕ ਵਨਗੀ ਕੁਝ ਦਿਨ ਤੋਂ ਸੂਰਜ ਨਾਲ ਕੁਝ ਵਾਪਰ ਰਿਹਾ ਤਾਂ ਜ਼ਰੂਰ ਹੈ ਖੋਰੇ ਕੇਸ ਸ਼ਹਿਰ ਚੋਂ ਗੁਜ਼ਰਿਆ ਨਾ ਉਹ ਰੋਸ਼ਨੀ ਨਾ ਉਹ ਨੂਰ ਹੈ ਜਦ ਲਾਲੀਆਂ ਨੇ ਹਟੈਕਣਾ ਜਦ ਨੇਰਿਆਂ ਨੇ ਹੈ ਸਹਿਕਣਾ ਜਦ ਜ਼ਿੰਦਗੀ ਨੇ ਹੈ ਮਹਿਕਣਾ ਉਹ ਸਵੇਰ ਥੋੜੀ ਕੁ ਦੂਰ ਹੈ ਇਹ ਜੋ ਚਿਹਰਿਆਂ ਦਾ ਹਜ਼ੂਮ ਹੈ ਇੱਕ ਚਿਹਰੇ ਤੋਂ
ਮਹਿਰੂਮ ਹੈ ਮੇਰਾ ਖਵਾਬ ਸ਼ਾਇਦ ਤੂੰ ਨਹੀਂ ਮੇਰੀ ਸੋਚਣੀ ਦਾ ਫਤੂਰ ਹੈ ਤੈਨੂੰ ਸਰਹੱਦਾਂ ਦਾ ਖਿਆਲ ਹੈ ਸਾਨੂੰ ਇਸ਼ਕ ਧਰਤੀ ਦੇ ਨਾਲ ਹੈ ਤੈਨੂੰ ਮਾਲ ਜੇ ਤੀਰਾਂ ਤੇ ਹੈ
ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ ਇੰਨਾ ਹੀ ਨਹੀਂ ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਨੰਬਰ 166 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿਖੇ ਐਨਜ਼ੈਡ ਇੰਡੀਅਨ ਫਲੇਮ ਜਾਂ ਫਿਰ ਫੋਨ ਕਰੋ 266-9127 ਇਸ ਤਿਉਹਾਰਾਂ ਦੀ ਰੁੱਤੇ ਇੱਕੋ ਨਾਮ ਐਨਜ਼ੈਡ ਇੰਡੀਅਨ ਫਲੇਮ
ਥੋੜੇ ਜਿਹੇ ਸਮੇਂ ਦੇ ਵਿੱਚ ਹੀ ਪੁਲਿਸ ਦੇ ਕੋਲ ਇਸ ਤਰ੍ਹਾਂ ਦੀਆਂ ਕਾਫੀ ਸ਼ਿਕਾਇਤਾਂ ਆਈਆਂ ਨੇ ਜਿਸ ਦੇ ਵਿੱਚ ਭਾਰਤੀ ਮੂਲ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਜਿਨਸੀ ਛੇੜਖਾਨੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਮੋਟੇ ਤੌਰ ਦੇ ਉੱਤੇ ਟ੍ਰੇਨ ਸਟੇਸ਼ਨਸ ਅਤੇ ਟ੍ਰੇਨ ਤੋਂ ਉਤਰ ਕੇ ਆਪਣੇ ਘਰ ਵੱਲ ਨੂੰ ਪੈਦਲ ਜਾਣ ਸਮੇਂ ਅਜਿਹੇ ਮਾਮਲੇ ਸਾਹਮਣੇ ਆਏ ਨੇ ਇਸ ਤਰ੍ਹਾਂ ਦੀ ਕੰਪਲੇਂਟਸ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਔਰਤਾਂ ਅਤੇ ਮਰਦਾਂ ਨੂੰ ਸਿੱਖਿਆ ਦੇਣ ਦੇ ਲਈ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਹਾਜ਼ਰ ਹੋਏ ਹਾਂ ਅਸੀਂ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੀ ਕਿਸੇ ਵੀ ਛੇੜਖਾਨੀ ਦਾ ਸ਼ਿਕਾਰ ਹੋ ਤੇ ਤੁਸੀਂ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਸੇਫ ਰਹਿੰਦੇ ਹੋਏ 111 ਦੇ ਉੱਤੇ ਸੰਪਰਕ ਕਰ ਸਕਦੇ ਹੋ ਇੰਨਾ ਹੀ ਨਹੀਂ ਕੋਸ਼ਿਸ਼ ਕਰਕੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੇ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਉਹਨਾਂ ਦਾ ਹੁਲੀਆ ਅਤੇ ਕਿਸ ਡਾਇਰੈਕਸ਼ਨ ਦੇ ਵਿੱਚ ਉਹ ਟਰੈਵਲ ਕਰ ਰਹੇ ਸਨ ਇਸ ਨੂੰ ਤੁਸੀਂ ਪੁਲਿਸ ਦੇ ਆਉਣ ਤੋਂ ਪਹਿਲਾਂ ਨੋਟਿਸ ਕਰਕੇ ਜਾਣਕਾਰੀ ਦੇ ਸਕਦੇ ਹੋ ਤੇ ਦੂਸਰੇ ਪਾਸੇ ਇਸ ਅਪਰਾਧ ਦੇ ਵਿੱਚ ਸ਼ਾਮਲ ਅਪਰਾਧੀਆਂ ਨੂੰ ਅਸੀਂ ਇਹ ਦੱਸਣਾ ਚਾਹਾਂਗੇ ਕਿ ਨਿਊਜ਼ੀਲੈਂਡ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਓ ਬਿਲਕੁਲ ਸਵੀਕਾਰ ਕਰਨ ਯੋਗ ਨਹੀਂ ਹੈ ਅਤੇ ਇਸ ਨੂੰ ਅਪਰਾਧ ਬਿਰਤੀ ਦੇ ਤਹਿਤ 2 ਸਾਲ ਤੱਕ ਦੀ ਸਜ਼ਾ ਦੇ ਲਈ ਵਾਜਬ ਗਿਣਿਆ ਜਾ ਸਕਦਾ ਹੈ ਨਿਊਜ਼ੀਲੈਂਡ ਨੂੰ ਸੁਰੱਖਿਅਤ ਰੱਖਣ ਦੇ ਲਈ ਪੁਲਿਸ ਤੁਹਾਡੀ ਸੇਵਾ ਦੇ ਵਿੱਚ ਹਰ ਵਕਤ ਹਾਜ਼ਰ ਹੈ
ਬਿਲਕੁਲ ਦੋਸਤੋ ਨਸ਼ਤਾ ਪੰਜਾਬ ਪ੍ਰੋਗਰਾਮ 'ਤੇ ਇੱਕ ਵਾਰ ਫਿਰ ਸਵਾਗਤ ਹੈ ਜੀ ਅਗਰ ਤੁਸੀਂ ਸਾਡੇ ਨਾਲ ਰਾਬਤਾ ਬਣਾਉਣਾ ਹੋਵੇ ਤਾਂ 815-8100 ਸਟੂਡੀਓ ਦਾ ਫੋਨ ਨੰਬਰ ਹੈ ਪੰਮੀ ਬਾਈ ਜੀ ਤੁਹਾਡਾ ਵੀ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਫੋਨ ਕਰਨ ਦੇ ਲਈ ਔਰ ਤੁਹਾਡੇ ਗੀਤ ਵੀ ਜ਼ਰੂਰ ਚਲਾਉਂਦੇ ਚੱਲਾਂਗੇ ਸੋ ਦੋਸਤੋ ਪਹਿਲਾਂ ਜਿਵੇਂ ਜ਼ਿਕਰ ਹੋਇਆ ਪਰਮਿੰਦਰ ਜੀ ਤੁਸੀਂ ਜ਼ਿਕਰ ਕੀਤਾ ਕਿ ਜਿਹੜੀਆਂ ਵਾਰਦਾਤਾਂ ਆ ਸਾਡੇ ਜਿਹੜੇ ਖਾਸ ਕਰ ਨੌਜਵਾਨ ਪੀੜ੍ਹੀ ਹੈ ਨਿਊਜ਼ੀਲੈਂਡ ਦੇ ਵਿੱਚ ਆਈ ਹੈ ਖਾਸ ਕਰਕੇ ਸੋ ਛੇੜਖਾਨੀ ਦੀਆਂ ਕੁਝ ਜਿਹੜੀਆਂ ਵਾਰਦਾਤਾਂ ਕਾਫੀ ਵਧੀਆ ਨੇ ਸੋ ਸ਼ਾਇਦ ਅਸੀਂ ਇਹ ਕਲਚਰ ਨਿਊਜ਼ੀਲੈਂਡ ਚ ਨਹੀਂ ਦੇਖਣਾ ਚਾਹਾਂਗੇ ਕਿਉਂਕਿ ਇਸ ਦੇ ਪਿੱਛੇ
ਤੁਹਾਡੀ ਗੱਲ ਠੀਕ ਹੈ ਸੋਸ਼ਲ ਜਿਹੜਾ ਤੁਹਾਡਾ ਸਮਾਜਿਕ ਦ੍ਰਿਸ਼ਟੀਕੋਣ ਹੈ ਇਸ ਤੋਂ ਠੀਕ ਹੈ ਰੇਡੀਓ ਤੇ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਉਹ ਬਿਲਕੁਲ ਵਾਜਬ ਹੈ ਲੇਕਿਨ ਕੁਝ ਇੱਕ ਜਿਹੜੇ ਸਾਡਾ ਸੋਸ਼ਲ ਫੈਬਰਿਕ ਪਿੱਛੇ ਪੰਜਾਬ ਦੇ ਵਿੱਚ ਸੀ ਜੇ ਅਸੀਂ ਦੇਖਦੇ ਹਾਂ ਜਿਹੜੇ ਮੈਚਿਓਰਿਟੀ ਲੈਵਲ ਆ ਤੁਹਾਡਾ ਜੇ ਤਾਂ ਜਿਹੜੇ ਸਾਡੇ ਨੌਜਵਾਨ ਜਾਂ ਮੁਟਿਆਰਾਂ ਯੂਨੀਵਰਸਿਟੀ ਲੈਵਲ ਤੱਕ ਜਾਂ ਕਾਲਜ ਦੇ ਵਿੱਚ ਡਿਗਰੀ ਪ੍ਰੋਗਰਾਮ ਤੱਕ ਮਾਸਟਰਸ ਡਿਗਰੀ ਕਰਕੇ ਆਉਂਦੇ ਆ ਉਹਨਾਂ ਦਾ ਜਿਹੜਾ ਮਾਨਸਿਕਤਾ ਉਹ ਥੋੜੀ ਜਿਹੀ ਹੋਰ ਆ ਜਾਂ ਫਿਰ ਜਿਹੜੇ ਸਾਂਝੇ ਵਿਦਿਅਕ ਅਦਾਰੇ ਜਿੱਦਾਂ ਕੋ ਐਜੂਕੇਸ਼ਨਲ ਜਿਹੜੇ ਇੰਸਟੀਚਿਊਟਸ ਆ ਉਹਨਾਂ ਦੇ ਵਿੱਚ ਪੜ੍ਹ ਕੇ ਆਉਂਦੇ ਉਹਨਾਂ ਦਾ ਵੀ ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਅਪਰੋਚ ਆ ਉਹ ਵੱਖਰੀ ਆ ਇੱਕ ਗੱਲ ਬਹੁਤ ਦੁੱਖ ਨਾਲ ਕਹਿਣੀ ਪੈ ਰਹੀ ਹੈ ਜਿਹੜੀ ਛੋਟੀ ਉਮਰ ਦੇ ਬੱਚੇ ਮੈਂ ਬੱਚੇ ਹੀ ਕਹੂੰਗਾ ਛੋਟੀ ਉਮਰ ਦੇ ਜਿਹੜੇ ਗਬਰੇਟ ਨੇ ਟੀਨੇਜਰਸ ਨੇ ਜਦੋਂ ਉਹ ਛੋਟੀ ਉਮਰ ਚ ਪਲੱਸ ਟੂ ਕਰਕੇ ਠੀਕ ਆ ਉਹਨਾਂ ਨੇ ਉੱਥੇ ਆਈਲੈਟਸ ਵਗੈਰਾ ਪਾਸ ਕਰਕੇ ਇਸ ਮੁਲਕ ਦੇ ਵਿੱਚ ਆਏ ਕਈ ਨਹੀਂ ਵੀ ਕੀਤੀ ਮੇਰੇ ਵਰਗਿਆਂ ਨੇ ਮੈਂ ਵੀ ਨਹੀਂ ਕੀਤਾ ਮੈਂ ਵੀ ਕਹਾਂ ਤੋ ਉਹਦੇ ਨਾਲ ਕੀ ਹੋਇਆ ਵੀ ਇੱਕ ਜਿਹੜਾ ਖੁੱਲੀ ਹਵਾ ਦੇ ਬੁੱਲੇ ਸੀ ਜਿਹੜੇ ਜਿਹੜੇ ਬੰਦ ਮਾਹੌਲ ਦੇ ਵਿੱਚ ਸੋ ਕਾਲਡ ਬੰਦ ਮਾਹੌਲ ਕਈ ਚੀਜ਼ਾਂ ਜਿਹੜੀਆਂ ਕਲਚਰਲ ਵੈਲਿਊਜ਼ ਦੇ ਨਾਂ ਦੇ ਉੱਤੇ ਚੰਗੀਆਂ ਸਾਨੂੰ ਦਿੱਤੀਆਂ ਗਈਆਂ ਉਹ ਤਾਂ ਅਸੀਂ ਪ੍ਰਵਾਨ ਕੀਤੀਆਂ ਬਹੁਤ ਚੰਗੀ ਗੱਲ ਹੈ ਲੇਕਿਨ ਕਈ ਚੀਜ਼ਾਂ ਨਾ ਅਸੀਂ ਉਸ ਘੁੱਟਵੇਂ ਮਾਹੌਲ ਦੇ ਵਿੱਚ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਲੈ ਪਾਏ ਜਿੱਦਾਂ ਉਹਨਾਂ ਨੂੰ ਲੈਣ ਦੀ ਇੱਛਾ ਸਾਡੇ ਅੰਦਰ ਹੋਣੀ ਚਾਹੀਦੀ ਸੀ ਜਾਂ ਇਹ ਕਹਿ ਲਓ ਵੀ ਬਜ਼ੁਰਗਾਂ ਨੇ ਜਦੋਂ ਸੰਸਕਾਰ ਦਿੱਤੇ ਤਾਂ ਉਹ ਸ਼ਾਇਦ ਕਈ ਗੱਲਾਂ ਬਾਰੇ ਖੁੱਲ੍ਹ ਕੇ ਸਾਡੇ ਨਾਲ ਉਹ ਚਰਚਾ ਨਹੀਂ ਕਰ ਸਕੇ ਖਾਸ ਤੌਰ ਤੇ ਜਿਵੇਂ ਔਰਤ ਦਾ ਸਤਿਕਾਰ ਆ ਜਾਂ ਉਹਨੂੰ ਸਿਰਫ ਭੋਗ ਵਾਲੀ ਵਸਤੂ ਸਮਝ ਕੇ ਜਾਂ ਬੱਚੇ ਜੰਮਣ ਵਾਲੀ ਮਸ਼ੀਨ ਲਾ ਕੇ ਜਾਂ ਹੋਰ ਕਈ ਜੋ ਵੀ ਸਾਡੇ ਮਨਾਂ ਦੇ ਵਿੱਚ ਜਿਹੜੀਆਂ ਧੁਰ ਅੰਦਰ ਕਿਤੇ ਬੈਠੀਆਂ ਨੁਕਰਾਂ ਦੇ ਵਿੱਚ ਜਿਹੜੀਆਂ ਬੁਰਾਈਆਂ ਉਹਨੂੰ ਕੋਈ ਵੀ ਨਾਂ ਦੇ ਲਈਏ ਕੋਈ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਇਹ ਇਹ ਜ਼ਰੂਰੀ ਨਹੀਂ ਮੈਂ ਕਹਿੰਦਾ ਵੀ ਸਿਰਫ ਤੇ ਸਿਰਫ ਸਾਡੀ ਕਮਿਊਨਿਟੀ ਦੇ ਵਿੱਚ ਹੀ ਹੈ ਲੇਕਿਨ ਜਿਹੜੀਆਂ 3 ਤਾਜ਼ਾ ਤਰੀਨ ਘਟਨਾਵਾਂ ਹੋਈਆਂ ਜੀ ਸਭ ਤੋਂ ਪਹਿਲੀ ਜਿਹੜੀ ਘਟਨਾ ਹੁਣ ਤੋਂ ਇੱਕ ਮਹੀਨਾ ਪਹਿਲਾਂ ਹੁੰਦੀ ਆ ਜਿਹਦੇ ਵਿੱਚ ਮੈਂ ਹਲਕਾ ਜਿਹਾ ਇੱਕ ਵਾਰੀ ਇੱਥੇ ਰੇਡੀਓ ਤੇ ਵੀ ਚਰਚਾ ਕੀਤੀ ਸੀ ਸ਼ਾਇਦ ਰੇਡੀਓ ਸਪਾਈਸ ਤੇ ਕੀਤੀ ਸੀ ਮੈਨੂੰ ਪੂਰਾ ਯਾਦ ਨਹੀਂ ਉਹਦੇ ਵਿੱਚ ਕਾਂਸਟੇਬਲ ਵਿਲੀ ਤੇ ਇੱਕ ਪੰਜਾਬੀ ਮੂਲ ਦੀ ਕਾਂਸਟੇਬਲ ਜਿਹੜੀ ਹੈ ਉਹ ਉਹਨਾਂ ਨੇ ਅਪਰੋਚ ਕੀਤੀ ਔਰ ਦੋਨੇ ਉਸ ਕੇਸ ਦੇ ਵਿੱਚ ਇਨਵੋਲਵ ਹੋਏ ਔਰ ਇਨਵੋਲਵ ਕਾਫੀ ਹੱਦ ਤੱਕ ਹੋ ਗਏ ਜਦੋਂ ਉਹਨਾਂ ਨੇ ਬਿਲਕੁਲ ਇਹਦੀ ਇਹਦੀ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇੱਥੋਂ ਤੱਕ ਵੀ ਦੇਖਿਆ
ਵੀ ਦੋ ਭਾਰਤੀ ਮੂਲ ਦੇ ਭਾਰਤੀ ਮੂਲ ਕੀ ਸਿੱਧਾ ਸਿੱਧਾ ਕਹਿੰਦੇ ਨੇ ਪੰਜਾਬੀ ਮੂਲ ਦੇ ਮੁੰਡੇ ਸੀ ਜਿਹਨਾਂ ਵਿਚੋਂ ਇੱਕ ਪਗੜੀਧਾਰੀ ਸੀ ਤੇ ਇੱਕ ਨੇ ਕੇਸ ਕੱਟੇ ਹੋਏ ਸੀ ਉਹ ਦੋਵਾਂ ਨੇ ਕਾਰ ਦੇ ਵਿਚ ਇੱਕ ਗੁਜਰਾਤੀ ਮੂਲ ਦੀ ਜਿਹੜੀ ਭਾਰਤੀ ਕੁੜੀ ਸੀ ਪਾਪਟੋਏ ਰੇਲਵੇ ਸਟੇਸ਼ਨ ਤੋਂ ਉਤਰ ਕੇ ਜਦੋਂ ਉਹ ਆਪਣੇ ਘਰ ਨੂੰ ਤੁਰ ਕੇ ਪੈਦਲ ਜਾ ਰਹੀ ਸੀ ਤੇ ਉਹ ਪੈਦਲ ਜਾਂਦੀ ਕੁੜੀ ਨੂੰ ਉਹਨਾਂ ਨੇ ਪਹਿਲਾਂ ਤਾਂ ਇੱਕ ਦੋ ਬੋਲ ਮਾਰੇ ਬੋਲ ਮਾਰਨ ਤੋਂ ਬਾਅਦ ਉਹ ਕੁੜੀ ਨੂੰ ਪਤਾ ਲੱਗ ਗਿਆ ਕਿ ਮੈਨੂੰ ਫੋਲੋ ਕਰ ਰਹੇ ਆ ਥੋੜਾ ਜਿਹਾ ਹਨੇਰਾ ਸੀ ਸ਼ਾਮ ਦਾ ਸਮਾਂ ਸੀ ਉਹ ਕੁੜੀ ਨੇ ਜਦੋਂ ਦੇਖਿਆ ਹੁਣ ਮੈਂ ਸੇਫ ਨਹੀਂ ਹੈਗੀ ਜਦੋਂ ਉਹਨਾਂ ਨੇ ਕੋਲ ਲੱਗ ਗਿਆ ਕਿ ਗੱਡੀ ਹੌਲੀ ਕੀਤੀ ਉਹਨੂੰ ਲੱਗਿਆ ਕਿਤੇ ਇਹ ਨਾ ਹੋਵੇ ਕਿ ਮੈਨੂੰ ਕਿਉਂਕਿ ਇੱਥੋਂ ਦੀ ਬਹੁਤ ਸੀ ਕੁੜੀ ਉਹਨੂੰ ਲੱਗਿਆ ਵੀ ਇੱਦਾਂ ਨਾ ਹੋਵੇ ਵੀ ਮੈਨੂੰ ਅਗਵਾ ਕਰ ਲੈਣ ਜਾਂ ਕੋਈ ਇੱਦਾਂ ਦੀ ਜਿਹੜੀ ਸੁਰੱਖਿਆ ਜਿਹੜੀ ਆ ਉਹ ਖਤਰੇ 'ਚ ਦੇਖੀ ਉਹਨੇ ਤੇ ਉਹ ਜਿਹੜਾ ਵੀ ਡਰਾਈਵੇ ਉਹਨੂੰ ਦਿਸਿਆ ਲੱਗ ਗਈ ਉਹ ਉੱਧਰ ਭੱਜ ਕੇ ਵੜ ਗਈ ਜੀ ਔਰ ਦੇਖੋ ਗੱਡੀ ਉਹਦੀ ਕਿਸਮਤ ਚੰਗੀ ਰਹੀ ਵੀ ਉਸ ਡਰਾਈਵੇ ਦੇ ਵਿੱਚੋਂ ਬੰਦਾ ਆਪਣੀ ਗੱਡੀ ਰਿਵਰਸ ਕਰ ਰਿਹਾ ਸੀ ਹੁਣ ਉਹ ਐਕਸਪੈਕਟ ਨਹੀਂ ਕਰਦਾ ਸੀ ਕਿ ਡਰਾਈਵੇ ਦੇ ਵਿੱਚ ਇੱਕਦਮ ਬੰਦਾ ਭੱਜ ਕੇ ਅੰਦਰ ਵੜ ਰਿਹਾ ਲੇਕਿਨ ਥੈਂਕਸ ਟੂ ਦਾ ਰਿਵਰਸ ਕੈਮਰਾ ਕਿ ਉਹਨੇ ਉਹ ਕੈਮਰੇ ਦੇ ਵਿੱਚ ਦੇਖਿਆ ਪਿੱਛੇ ਕੋਈ ਚੀਜ਼ ਹੈਗੀ ਆ ਜਾਂ ਆਬਜੈਕਟ ਆ ਉਹ ਵਿਚਾਰਾ ਆਪਣੀ ਗੱਡੀ ਚੋਂ ਬਾਹਰ ਨਿਕਲਿਆ ਤੇ ਉਹਨੇ ਉਹ ਚੰਗਾ ਇਨਸਾਨ ਸੀ ਭੱਦਰ ਪੁਰਸ਼ ਸੀ ਸਲੂਟ ਆ ਜੀ ਉਹਨੂੰ ਉਹਨੇ ਉਸ ਬੱਚੀ ਦੀ ਮਦਦ ਕੀਤੀ ਬੱਚੀ ਦੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਨੂੰ ਉੱਥੇ ਸੱਦਿਆ ਆਪਣੀ ਪ੍ਰੋਪਰਟੀ ਦੇ ਵਿੱਚ ਉਨੀ ਦੇਰ ਉਹ ਕੁੜੀ ਨੂੰ ਹੌਸਲਾ ਦਿੱਤਾ ਉਹਨੇ ਉਹ ਕੁੜੀ ਇੰਨਾ ਡਰ ਗਈ ਭਾਜੀ ਤਿੰਨ ਦਿਨ ਉਹ ਆਪਣੀ ਯੂਨੀਵਰਸਿਟੀ ਅਟੈਂਡ ਕਰਨ ਦੇ ਲਈ ਨਾ ਤਾਂ ਆਪਣੇ ਬਾਪ ਦੀ ਗੱਡੀ 'ਚ ਜਾਣ ਲਈ ਰਾਜ਼ੀ ਹੋਈ ਨਾ ਹੀ ਟ੍ਰੇਨ ਦੇ ਵਿੱਚ ਟ੍ਰੇਨ 'ਚ ਤਾਂ ਜਾਣ ਦਾ ਮਤਲਬ ਹੀ ਕੋਈ ਸੀ ਨਾ ਹਾਲਾਤਾਂ ਦੇ ਵਿੱਚ ਔਰ ਉਹ ਮੁੰਡੇ ਜਿਹੜੇ ਆ ਉਹ ਦੋਨੇ ਹੀ ਪਤਾ ਲੱਗ ਗਿਆ ਕਿਉਂਕਿ ਜਿਹੜੀ ਪ੍ਰੋਪਰਟੀ ਦਾ ਓਨਰ ਸੀ ਮੁੰਡਾ ਉਹ ਮੋਹਰੀ ਮੂਲ ਦਾ ਸੀ ਉਹਨਾਂ ਨੇ ਉਹ ਜਿਹੜੀ ਰਜਿਸਟ੍ਰੇਸ਼ਨ ਨੰਬਰ ਨੋਟ ਕਰ ਲਈ ਸੀ ਗੱਡੀ ਦੀ ਪੁਲਿਸ ਨੇ ਅਪਰੋਚ ਕਰ ਲਿਆ ਦੂਜੇ ਦਿਨ ਕਾਫੀ ਹੱਦ ਤੱਕ ਕਹਾਣੀ ਜਿਹੜੀ ਆ ਉਹ ਕੰਟਰੋਲ 'ਚ ਆ ਗਈ ਮੈਂ ਹੁਣ ਅਗਲੀ ਗੱਲ ਜਿਹੜੀ ਆ ਉਹ ਇਸ ਕਰਕੇ ਨਹੀਂ ਕਰਨ ਲੱਗਾ ਵੀ ਇਹ ਜਿਹੜੀ ਵਾਰਨਿੰਗ ਆ ਪੰਜਾਬੀ ਦੇ ਵਿੱਚ ਜਾਂ ਇਹਦਾ ਵੀਡੀਓ ਕੱਲ੍ਹ ਪਰਸੋਂ ਤੱਕ ਸ਼ੂਟ ਕਰਨਾ ਆਪਾਂ ਪਟੋਏ ਰੇਲਵੇ ਸਟੇਸ਼ਨ ਤੇ ਹੋਪਫੁਲੀ ਜੇ ਪੁਲਿਸ ਦੀ ਮੀਡੀਆ ਟੀਮ ਨੇ ਐਗਰੀ ਕੀਤਾ ਤਾਂ ਜਾਂ ਪੂਈ ਨੇ ਰੇਲਵੇ ਸਟੇਸ਼ਨ ਤੇ ਸ਼ੂਟ ਕਰਨਾ ਮੁੱਦਾ ਇਹ ਨਹੀਂ ਕਿ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਉਹ ਜਿਹੜੀਆਂ ਮਾੜੀਆਂ ਆਦਤਾਂ ਜਹਾਜ਼ਾਂ 'ਚ ਨਾਲ ਲੈ ਆਉਂਦੇ ਹਾਂ ਘੱਟੋ ਘੱਟ ਯਾਰ ਇੱਥੋਂ ਦੇ ਹਿਸਾਬ ਦੇ ਨਾਲ ਆਪਾਂ ਇੰਨਾ ਕੁ ਜ਼ਰੂਰ ਦੇਖੀਏ ਵੈਸੇ ਵੀ ਅਖਲਾਕੀ ਤੌਰ 'ਤੇ ਵੀ ਜਿਵੇਂ ਪਹਿਲਾਂ ਅਮਰੀਕ ਭਾਈ ਨੇ ਜ਼ਿਕਰ ਕੀਤਾ ਇਹ ਗੱਲਾਂ ਆਪਾਂ ਨੂੰ ਸੋਭਾ ਨਹੀਂ ਦਿੰਦੀਆਂ ਭਾਵੇਂ ਚਲੋ ਤੁਹਾਡੇ ਨਾਲ ਫਰਜ਼ ਕਰ ਲਓ ਤੁਹਾਨੂੰ ਨੋ ਨਹੀਂ ਹੋਵੇ ਲੇਕਿਨ ਤੁਸੀਂ ਪਬਲਿਕਲੀ ਇੱਦਾਂ ਕਿਸੇ ਦੇ ਉੱਤੇ ਜਿਹੜੀ ਈਵਟੀਜ਼ਿੰਗ ਆ ਜਾਂ ਜਿਸਮਾਨੀ ਛੇੜਖਾਨੀ ਆ ਜਿਹੜੀ ਹੈ ਇਸ ਹੱਦ ਤੱਕ ਪਹਿਲੀ ਤਾਂ ਗੱਲ ਜਾਣ ਦਾ ਕੋਈ ਮਕਸਦ ਹੀ ਨਹੀਂ ਬਣਦਾ ਜੇ ਅਗਲੇ ਦੀ ਕੰਸੈਂਟ ਨਹੀਂ ਔਰ ਦੂਜੀ ਗੱਲ ਦੇਖੋ ਤੁਸੀਂ ਪਿਓ ਉਸ ਬੱਚੀ ਦੀ ਜਾਨ ਜਾ ਸਕਦੀ ਸੀ ਸੋ ਪਹਿਲਾ ਇੰਸੀਡੈਂਟ ਇਹ ਹੋਇਆ ਜਿੱਥੋਂ ਇਹ ਸਾਰੀ ਗੱਲ ਜਿਹੜੀ ਆ ਉਹ ਪੁਲਿਸ ਦੇ ਕਾਗਜ਼ਾਂ ਦੇ ਵਿੱਚ ਆ ਗਈ ਕਿ ਹਾਂ ਇੱਦਾਂ ਹੋ ਰਿਹਾ ਭਾਰਤੀ ਮੂਲ ਦੇ ਜਿਹੜੇ
ਉਸ ਤੋਂ ਬਾਅਦ ਫਿਰ
ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਫਿਰ ਇੱਕ ਇੰਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਮੈਰਿਡ ਔਰਤ ਜਿਹੜੀ ਆ ਉਹ ਵੀ ਪੰਜਾਬ ਤੋਂ ਹੀ ਆ ਉਹਨਾਂ ਦਾ ਪਿੱਛਾ ਹੋਇਆ ਜੀ ਔਰ ਉਹ ਪਿੱਛਾ ਉਹ ਕਹਿੰਦੇ ਵੀ ਪਹਿਲਾਂ ਵੀ ਪਿੱਛਾ ਦੋ ਵਾਰੀ ਹੋਇਆ ਪਰ ਮੈਂ ਇਹਨੂੰ ਗੋਲਿਆ ਨਹੀਂ
ਜੀ
ਤੇ ਔਰ ਉਹ ਚ ਸਿਤਮ ਸ਼ਰੀਫ ਇਸ ਗੱਲ ਦੀ ਹੈ ਵੀ ਉਹ ਔਰਤ ਜਿਹੜੀ ਆ ਉਹ ਗੁਰੂ ਘਰ ਨੂੰ ਜਾ ਰਹੀ ਸੀ ਔਰ ਗੁਰੂ ਘਰ ਨੂੰ ਜਾਂਦਿਆਂ ਜਾਂਦਿਆਂ ਵੀ ਉਹਨਾਂ ਨੂੰ ਜਿਹੜਾ ਬੜੇ ਖਤਰਨਾਕ ਤਰੀਕੇ ਨਾਲ ਮੋੜ ਦੇ ਉੱਤੇ ਉਹਨਾਂ ਦੇ ਬਹੁਤ ਲਾਗਿਓ ਗੱਡੀ ਤੇਜ਼ੀ ਨਾਲ ਨਿਗਾ ਕੇ ਉਹਨਾਂ ਨੂੰ ਜਿਹੜੇ ਕਮੈਂਟ ਆ ਉਹ ਪਾਸ ਕੀਤੇ ਗਏ ਸੋ ਉਹਦੇ ਵਿੱਚ ਵੀ ਉਹਨਾਂ ਦੀ ਜਾਨ ਜਾਣ ਦਾ ਖਤਰਾ ਵੀ ਸੀ ਤੇ ਜਿਹੜੇ ਨੌਜਵਾਨ ਨੇ ਉਹ ਗੱਡੀ ਤੇਜ਼ ਭਜਾ ਕੇ ਉਸ ਮੋੜ ਦੇ ਉੱਤੋਂ ਉਸ ਵਿਆਹੀ ਔਰਤ ਦੇ ਕੋਲੋਂ ਨਿਕਲਿਆ ਉਹ ਆਪ ਵੀ ਗੱਡੀ ਜਿਹੜੀ ਹੈ ਉਹ ਬੈਲੈਂਸ ਗੁਆ ਸਕਦਾ ਸੀ ਗਾਂਹ ਕਿਸੇ ਦਰਖਤ 'ਚ ਜਾ ਕੇ ਜਾਂ ਕਿਤੇ ਵੀ ਵੱਜ ਸਕਦਾ ਸੀ ਇਹ ਵੀ ਘਟਨਾ ਜਿਹੜੀ ਹੈ ਉਹ ਉਸ ਇਲਾਕੇ ਦੀ ਆ ਹੰਟਸ ਕੋਰਨ ਇਲਾਕੇ ਦੀ ਆ ਇਹ ਘਟਨਾ ਤੀਜੀ ਘਟਨਾ ਜਿਹੜੀ ਆ ਉਹ ਓਟਾਹੂ ਦੀ ਆ ਸੋ ਇਹ ਕਾਉਂਟੀਜ਼ ਮੈਂ ਕਿਹਾ ਉਹਦੇ ਹਲਕੇ ਦੇ ਵਿੱਚ ਇਹ ਤਿੰਨੇ ਹੀ ਘਟਨਾਵਾਂ ਇੱਕ ਮਹੀਨੇ ਦੇ ਵਿੱਚ ਹੁੰਦੀਆਂ ਔਰ ਹੋ ਸਕਦਾ ਹੋਰ ਵੀ ਹੋਈਆਂ ਹੁਣ ਜਿਹੜੀਆਂ ਰਿਪੋਰਟ ਨਹੀਂ ਹੋਈਆਂ
ਉਹ ਵੀ
ਆਪਾਂ ਨੂੰ ਮੰਨ ਕੇ ਚੱਲਣਾ ਪਊਗਾ ਵੀ ਜੇ ਚਾਰ ਹਫ਼ਤਿਆਂ ਦੇ ਵਿੱਚ ਤਿੰਨ ਘਟਨਾਵਾਂ ਸਾਹਮਣੇ ਆਉਂਦੀਆਂ ਹੋ ਸਕਦਾ ਇੱਦਾਂ ਦੀਆਂ ਬਹੁਤ ਘਟਨਾਵਾਂ ਅਜਿਹੀਆਂ ਹੋਣ ਜਿਹੜੀਆਂ ਕਿਉਂਕਿ ਅਸੀਂ ਲੋਕ ਜਿਹੜੀਆਂ ਸਾਡੀਆਂ ਔਰਤਾਂ ਜਾਂ ਕੁੜੀਆਂ ਕਈ ਵਾਰੀ ਪਰਦਾਪੋਸ਼ੀ ਜਾਂ ਸ਼ਰਮ ਦੇ ਮਾਰੇ ਇਹਨਾਂ ਘਟਨਾਵਾਂ ਨੂੰ ਰਿਪੋਰਟ ਵੀ ਨਹੀਂ ਕਰਦੀਆਂ ਸੋ ਪਹਿਲੀ ਤਾਂ ਗੱਲ ਇਹ ਆ ਵੀ ਇਹ ਜ਼ਰੂਰ ਅਸੀਂ ਬੇਨਤੀ ਕਰਾਂਗੇ ਜਿੰਨੇ ਕੁ ਜੋ ਕਿ ਹੈਗੇ ਆ ਵੀ ਇੱਦਾਂ ਦਾ ਜਿਹੜਾ ਮੈਟਰ ਆ ਇਹਨੂੰ ਰਿਪੋਰਟ ਜ਼ਰੂਰ ਕਰੋ
ਬਿਲਕੁਲ ਜਾਂ ਫਿਰ ਪੁਲਿਸ ਨੂੰ ਫੋਨ
ਕਰੋ ਐਮਰਜੈਂਸੀ ਮੈਟਰ ਦੇ ਵਿੱਚ ਚਲੋ ਕਈ ਵਾਰ ਨਹੀਂ ਵੀ ਹੁੰਦਾ ਕਈ ਮੈਟਰ ਜਿਹੜੇ ਆ ਜਸਟ ਨੋਰਮਲ ਤੁਸੀਂ ਮਹਿਸੂਸ ਕੀਤਾ ਤੁਹਾਨੂੰ ਲੱਗਿਆ ਤੁਹਾਡੀ ਸੁਰੱਖਿਆ ਨੂੰ ਖਤਰਾ ਜਾਂ ਕੋਈ ਤੁਹਾਨੂੰ ਇੱਦਾਂ ਪਰੇਸ਼ਾਨ ਕਰ ਰਿਹਾ ਜਿਹੜੀ ਤੁਹਾਡੀ ਡਿਗਨਿਟੀ ਆ ਜਾਂ ਸੈਲਫ ਰਿਸਪੈਕਟ ਆ ਉਹਦੇ ਨਾਲ ਖਿਲਵਾੜ ਕਰਨ ਦਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਇਹ ਕਾਮਨਵੈਲਥ ਕੰਟਰੀ ਆ ਇਹਦੇ ਵਿੱਚ ਤੁਸੀਂ ਜਿਹੜੇ ਤੁਹਾਡੇ ਹੱਕ ਹਕੂਕ ਆ ਉਹਦੇ ਪ੍ਰਤੀ ਤੁਹਾਡਾ ਸਾਵਧਾਨ ਹੋਣਾ ਸੁਚੇਤ ਹੋਣਾ ਬਹੁਤ ਜ਼ਰੂਰੀ ਆ ਇੱਕ ਮੈਂ ਚੀਜ਼ ਹੋਰ ਕਹਿਣੀ ਚਾਹੂੰਗਾ ਸਾਡੀਆਂ ਬਹੁਤੀਆਂ ਜਿਹੜੀਆਂ ਬੱਚੀਆਂ ਨੇ ਭੈਣਾਂ ਭਰਜਾਈਆਂ ਨੇ ਉਹ ਕਈ ਵਾਰ ਮੈਂ ਨੋਟਿਸ ਕੀਤਾ ਵੀ ਜਦੋਂ ਚੱਲਦੀਆਂ ਗਲੀ ਦੇ ਵਿੱਚ ਜਾਂ ਸੜਕ ਦੇ ਵਿੱਚ ਜਾਂ ਸਟੇਸ਼ਨ ਤੋਂ ਉਤਰ ਕੇ ਤਾਂ ਉਹਨਾਂ ਨੇ ਕੰਨਾਂ ਦੇ ਵਿੱਚ ਈਅਰਫੋਨਸ ਜਾਂ ਈਅਰ ਮਫਸ ਜਿਹੜੇ ਆ ਉਹ ਲਾਏ ਕੋਈ ਆ ਰਿਹਾ ਤੇਜ਼ੀ ਦੇ ਨਾਲ ਉਹਨਾਂ ਦਾ ਫੋਨ ਖੋਹ ਕੇ ਜਾਣ ਦੀ ਤਿਆਰੀ ਚ ਜਾਂ ਕੋਈ ਉਹਨਾਂ ਨੂੰ ਸ਼ੱਕੀ ਹਾਲਾਤ ਦੇ ਵਿੱਚ ਉਹਨਾਂ ਦਾ ਪਿੱਛਾ ਕਰ ਰਿਹਾ, ਕਈ ਵਾਰ ਉਹਨਾਂ ਨੂੰ ਇਸ ਗੱਲ ਦਾ ਬਹੁਤਾ ਧਿਆਨ ਨਹੀਂ ਵੀ ਰਹਿੰਦਾ. ਸੋ ਥੋੜਾ ਜਿਹਾ ਮੇਕ ਸ਼ੋਰ ਕਿ ਜਿੱਦਾਂ ਹੁਣ ਸਰਦੀਆਂ ਦੇ ਦਿਨ ਆ ਗਏ, ਸਰਦੀਆਂ ਨੂੰ ਛੇਤੀ ਹਨੇਰਾ ਹੋ ਜਾਂਦਾ, ਬੱਚੇ ਜਿਹੜੇ ਆ ਉਹ ਜਦੋਂ ਯੂਨੀਵਰਸਿਟੀ ਲੈਵਲ ਤੇ ਜਾਂ ਵੱਡੇ ਕੋਰਸਿਸ ਦੇ ਵਿੱਚ ਜਾਂ ਲਾਇਬ੍ਰੇਰੀ ਦੇ ਵਿੱਚ ਆਪਣੇ ਕੰਮ ਮੁਕਾ ਕੇ ਜਾਂ ਕੰਮਾਂ ਕਾਰਾਂ ਤੋਂ ਦੇਰ ਰਾਤ ਜਾਂ ਦੇਰ ਸ਼ਾਮ ਨੂੰ ਵਾਪਸ ਪਰਤਦੇ ਆ, ਪਲੀਜ਼ ਇਸ ਗੱਲ ਦਾ ਖਿਆਲ ਰੱਖੋ ਕਿ ਤੁਸੀਂ ਸੁਚੇਤ ਰਹੋ ਥੋੜੇ, ਔਰ ਕੋਸ਼ਿਸ਼ ਕਰੋ ਜੇ ਤੁਹਾਡੇ ਘਰ ਦੇ ਵਿੱਚੋਂ ਕੋਈ ਤੁਹਾਨੂੰ ਪਿੱਕ ਕਰ ਸਕਦਾ, ਡਰੋਪ ਆਫ ਪੁਆਇੰਟਸ, ਪਿਕਅਪ ਪੁਆਇੰਟਸ ਬਣੇ ਹੋਏ ਆ ਰੇਲਵੇ ਸਟੇਸ਼ਨਾਂ ਤੇ ਜਾਂ ਬੱਸ ਸਟੈਂਡ ਦੇ ਉੱਤੇ,
ਜਾਂ ਫਿਰ ਦੋ ਚਾਰ ਜਣੇ ਤੁਸੀਂ ਰਲ ਕੇ ਤੁਰੋ
ਜੀ,
ਇਕੱਲੇ ਕੁੱਲੇ ਇਕੱਲੇ ਕਹਿ ਰਹੇ ਨਾ,
ਬਿਲਕੁਲ,
ਸੋ ਤਾਂ ਕਿ ਤੁਹਾਡੀ ਸੇਫਟੀ ਦਾ ਧਿਆਨ ਰੱਖਿਆ ਜਾ ਸਕੇ.
ਸੋ ਇਸ ਚੀਜ਼ ਨੂੰ ਕਿਸੇ ਨੇ ਵੀ ਦੂਸਰੇ ਪਾਸੇ ਨਹੀਂ ਲੈਣਾ, ਅਸੀਂ ਤੁਹਾਡਾ ਜਿਹੜੀ ਜ਼ਰੂਰਤ ਆ ਉਹਨੂੰ ਚੈਲੇਂਜ ਨਹੀਂ ਕਰਦੇ, ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਵੀ ਹਰ ਬੰਦਾ ਜਿਹੜਾ ਉਹ ਸੇਫ ਰਹੇ ਔਰ ਮੁਲਕ ਦੀ ਕਾਨੂੰਨ ਵਿਵਸਥਾ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਬਣੀ ਰਹੇ. ਸੋ ਇੰਨਾ ਕੁ ਜਿਹੜਾ ਸੁਨੇਹਾ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਤੁਸੀਂ. ਸੋ ਅੱਗੇ ਚੱਲਦੇ ਹਾਂ, ਹੋਰ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਚੱਲਾਂਗੇ. ਬਾਬੂ ਜੀ ਬਾਬੂ ਰਜਬ ਅਲੀ ਨੂੰ ਆਪਾਂ ਪਿਆਰ ਨਾਲ ਸਤਿਕਾਰ ਨਾਲ ਜਾਣਦੇ ਹਾਂ
ਜੀ,
ਔਰ ਜਿੱਥੇ ਬਾਬੂ ਜੀ ਦੀ ਗੱਲ ਚੱਲੀ ਹੈ ਉੱਥੇ ਇੱਕ ਗੱਲ ਹੋਰ ਵੀ ਮਾਇਨੇ ਰੱਖਦੀ ਹੈ ਵੀ ਆਪਾਂ ਪੁਲਿਸ ਵਾਲਿਆਂ ਨੂੰ ਕਹਿੰਦੇ ਰਹੀਦਾ ਜੀ ਵੀ ਪੁਲਿਸ ਵਾਲਿਆਂ ਨੇ ਉਹ ਨਹੀਂ ਕੀਤਾ, ਪੁਲਿਸ ਵਾਲਿਆਂ ਨੇ ਆਹ ਨਹੀਂ ਕੀਤਾ. ਹੁਣ ਆਹ ਇੱਕ ਚੰਗੀ ਗੱਲ ਹੋਈ ਹੈ ਵੀ ਪੰਜਾਬ ਦੀ ਸ਼ਾਨ ਸਮਝ ਜਾਂਦੇ ਸੂਫੀ ਗਾਇਕ ਸਤਿੰਦਰ ਸਰਤਾਜ ਹੋਣਾਂ ਨੂੰ ਖਾਸ ਤੌਰ ਤੇ ਇੱਕ ਕੈਂਪੇਨ ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਦੀ ਜਿਹੜੀ ਸਿਟੀ ਦੀ ਪੁਲਿਸ ਹੈ ਉੱਥੋਂ ਦੇ ਜਿਹੜੇ ਕਮਿਸ਼ਨਰ ਨੇ ਜਨਾਬ ਐਸ ਸ੍ਰੀਵਾਸਤਵਾ ਉਹਨਾਂ ਦੀ ਸਾਰੀ ਟੀਮ ਸਾਡੇ ਵੀਰ ਐਸ ਪੀ ਜਗਜੀਤ ਸਿੰਘ ਵਾਲੀਆ ਜੀ ਨਾਲ ਗੱਲਬਾਤ ਹੋ ਰਹੀ ਸੀ ਫੋਨ ਦੇ ਉੱਤੇ ਰਾਹ ਚ ਆਉਂਦੇ ਆਉਂਦੇ. ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਕੋਈ ਚੰਗਾ ਕਾਰਜ ਕਿਸੇ ਵੀ ਖੇਤਰ ਦੇ ਵਿੱਚ ਕੋਈ ਵੀ ਮਹਿਕਮਾ ਕਰਦਾ, ਖਾਸ ਤੌਰ ਤੇ ਉਹਨਾਂ ਜੜਾਂ ਦੇ ਵਿੱਚੋਂ ਉਹਨਾਂ ਥਾਵਾਂ ਦੇ ਵਿੱਚੋਂ ਜਿੱਥੋਂ ਦਾ ਅੰਜਲ ਛੱਕ ਕੇ ਆਪਾਂ ਸਾਰੇ ਇੱਥੇ ਆਏ ਹਾਂ. ਪ੍ਰਦੇਸ਼ ਦੇ ਵਿੱਚ ਇਹ ਠੀਕ ਹੈ ਅਸੀਂ ਮਿਹਨਤ ਕਰਦੇ ਹਾਂ, ਲੇਕਿਨ ਇਹ ਵੀ ਗੱਲ ਪੱਕੀ ਹੈ ਕਿ ਸਿਵੇ ਦਾ ਸੇਕ ਲੱਗਣ ਤੱਕ ਅਸੀਂ ਇਸ ਚੀਜ਼ ਨੂੰ ਭੁਲਾ ਨਹੀਂ ਸਕਾਂਗੇ ਕਿ ਸਾਡੀਆਂ ਜਿਹੜੀਆਂ ਜੜਾਂ ਪੰਜਾਬ ਦੇ ਵਿੱਚ ਨੇ ਔਰ ਪੰਜਾਬ ਦੀ ਨੌਜਵਾਨੀ ਨੂੰ ਸਹੀ ਦਿਸ਼ਾ ਤੇ ਦਸ਼ਾ ਦੇਣ ਦੇ ਲਈ ਜਿਹੜੇ ਸਰਕਾਰੀ ਮਹਿਕਮੇ ਨੇ ਉਹ ਤਤਪਰ ਹੋਏ ਨੇ. ਸੋ 19 ਮਈ ਦੀ ਸ਼ਾਮ ਨੂੰ ਗੁਰੂ ਨਾਨਕ ਆਡੀਟੋਰੀਅਮ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਤਿੰਦਰ ਸਰਤਾਜ ਉਹਨਾਂ ਦੀ ਇੱਕ ਮਹਿਫਲ ਰੱਖੀ ਗਈ ਹੈ, ਜਿਸ ਤੇ ਪੂਰੀ ਜਿਹੜੀ ਟੀਮ ਹੈ ਕਮਿਸ਼ਨਰ ਸਾਹਿਬ ਦੀ ਤੇ ਨਾਲ ਨਾਲ ਅਡੀਸ਼ਨਲ ਡਿਪਟੀ ਕਮਿਸ਼ਨਰ ਜਿਹੜੇ ਨੇ ਇਹ ਸਾਰੀ ਟੀਮ ਨੂੰ ਅਸੀਂ ਮੁਬਾਰਕਬਾਦ ਦੇਣੀ ਚਾਹਾਂਗੇ. ਔਰ ਵਾਹਿਗੁਰੂ ਕਰੇ ਕਿ ਪੰਜਾਬ ਨਵੀਆਂ ਤਰੱਕੀਆਂ ਛੂਹੇ, ਪੰਜਾਬ ਦੀ ਨੌਜਵਾਨੀ ਜਿਹੜੀ ਹੈ ਉਹ ਚੜ੍ਹਦੀ ਕਲਾ ਚ ਰਹੇ, ਡਰੱਗਸ ਤੋਂ ਦੂਰ ਰਹੇ, ਚੰਗੀ ਗਾਇਕੀ ਚੰਗੀ ਲੇਖਣੀ ਦੇ ਨਾਲ ਜੁੜੇ. ਇਹ ਅਰਦਾਸ ਅਸੀਂ ਨਿਊਜ਼ੀਲੈਂਡ ਤੋਂ ਪੰਜਾਬ ਦੀ ਉਸ ਮਿੱਟੀ ਨੂੰ ਭੇਜਣੀ ਚਾਹਾਂਗੇ. ਤੇ ਲਓ ਫਿਰ ਇਸ ਅੰਦਾਜ਼ ਨੂੰ ਤੁਹਾਡੇ ਲਈ ਹਾਜ਼ਰ ਕਰਦੇ ਹਾਂ ਨਿਊਜ਼ੀਲੈਂਡ ਦੇ ਵਿੱਚ ਨੱਚਦਾ ਪੰਜਾਬ ਰੇਡੀਓ ਦੀਆਂ ਤਰੰਗਾਂ ਤੇ. ਦੋਸਤੋ ਨਾਲ ਨਾਲ ਵਿੱਚ ਗੋਲਡੀ ਧਾਲੀਵਾਲ ਦੀਆਂ ਸਤਰਾਂ ਸਾਂਝੀਆਂ ਕਰਦੀ ਹੈ ਕਿ ਜਿਉਂ ਅੰਨੇ ਦੀ ਸੋਟੀ ਤੱਕੇ, ਦੌੜ ਗਰੀਬ ਦੀ ਰੋਟੀ ਤੱਕੇ, ਜ਼ਿੰਦਗੀ ਏ ਕਿ ਸੂਤ ਨਹੀਂ ਆਉਂਦੀ, ਜ਼ੋਰ ਅੱਡੀ ਤੋਂ ਚੋਟੀ ਤੱਕੇ, ਮੇਰੀ ਦੌੜ ਮੈਂ ਖਾਨੇ ਵੱਲ ਨਹੀਂ, ਬਸ ਉਹਦੀ ਅੱਖ ਮੋਟੀ ਤੱਕੇ, ਰੂਹਾਂ ਨੂੰ ਹੁਣ ਛੂਹੇ ਕਿਹੜਾ ਪਿਆਰ, ਮਾਸ ਦੀ ਬੋਟੀ ਤੱਕੇ, ਮੈਂ ਅੱਗ ਦੇ ਬਿਸਤਰ ਵਿੱਚ ਸੌਂਦਾ, ਤੇਰੀ ਠੰਡ ਬਸ ਕੋਟੀ ਤੱਕੇ, ਗੱਲ ਮੈਂ ਤੇਰੀ ਭੁੱਲਦਾ ਕੋਈ ਨਹੀਂ, ਚੇਤੇ ਵੱਡੀਓ ਛੋਟੀ ਤੱਕੇ, ਤੇਰੀ ਪਹੁੰਚ ਖੁਆਬੋਂ ਖੁਆਬੋਂ ਅੱਗੇ, ਤੇਰੀ ਪਹੁੰਚ ਖੁਆਬੋਂ ਅੱਗੇ, ਮੇਰੀ ਕਿਸਮਤ ਖੋਟੀ ਤਾਕੇ. ਦੋਸਤੋ ਕਰਮਜੀਤ ਅਕਲੀਆ ਸਾਡੇ ਇੱਥੋਂ ਨਿਊਜ਼ੀਲੈਂਡ ਦਾ ਇੱਕ ਬਹੁਤ ਖੂਬ ਉਮਦਾ ਸ਼ਾਇਰ ਹੈ। ਉਹਨਾਂ ਦੀ ਸ਼ਾਇਰੀ ਦੇ ਵੀ ਰੰਗ ਤੁਹਾਡੇ ਤੱਕ ਹਾਜ਼ਰ ਕਰਦੇ ਹਾਂ। ਉਹਨਾਂ ਦਾ ਇੱਕ ਨਗਮਾ ਜਿਹੜਾ ਹੈ ਉਹ ਪਹੁੰਚਿਆ ਜੀ। ਉਹ ਲਿਖਦੇ ਨੇ, ਮੈਂ ਲਿਖ ਨਹੀਂ ਸਕਾਂਗਾ ਪਿਆਰਾਂ ਦਾ ਨਗਮਾ, ਪਤਝੜ 'ਚ ਬਹਿ ਕੇ ਬਹਾਰਾਂ ਦਾ ਨਗਮਾ। ਵੈਸੇ ਤਾਂ ਹਰ ਇੱਕ ਦਾ ਆਪਣਾ ਸੁਭਾਅ ਹੈ, ਪਰ ਮੇਰੇ ਲਈ ਇਹ ਦਿਖਾਵਾ ਜਿਹਾ ਹੈ। ਅਮੀਰਾਂ 'ਚ ਬਹਿ ਕੇ ਗਰੀਬੀ ਦੀ ਚਰਚਾ, ਸਿਹਤਯਾਬ ਹੋ ਕੇ ਬਿਮਾਰਾਂ ਦਾ ਨਗਮਾ, ਖਰਚਾ ਰੁਪਈਆ, ਕਮਾਈ ਜਵਾਨੀ, ਡੁੱਬਦੀ ਕਿਸਾਨੀ ਤੇ ਫੁਕਰੀ ਜਵਾਨੀ, ਜੇ ਬਚਣਾ ਜਵਾਕਾਂ ਨੂੰ ਸੁਣੋ ਹਟਾ ਲਓ, ਬੰਦੂਕਾਂ ਦੇ ਗਾਣੇ ਤੇ ਕਾਰਾਂ ਦਾ ਨਗਮਾ, ਜ਼ਮੀਨਾਂ ਦੇ ਟੁਕੜੇ ਤੇ ਹੁੰਦੀ ਸਿਆਸਤ, ਬਰੂਦਾਂ ਤੇ ਬਹਿ ਕੇ ਜੋ ਕਰਦੇ ਹਿਫਾਜ਼ਤ, ਜੰਗਾਂ ਨਿਗਲ ਲਏ ਪਤੀ ਵੀਰ ਪੁੱਤਰ, ਕੀ ਜਿੱਤਾਂ ਦਾ ਨਗਮਾ, ਕੀ ਹਾਰਾਂ ਦਾ ਨਗਮਾ, ਦੀਵੇ ਦੇ ਥੱਲੇ ਜੋ ਹਨੇਰਾ ਬੜਾ ਹੈ, ਅਕਸ ਜਾਪੇ ਮੈਨੂੰ ਜੋ ਮੇਰਾ ਖੜਾ ਹੈ, ਪਰ ਹੋਕੇ ਤਾਂ ਦਈਏ ਤੇ ਸੁੱਤੇ ਜਗਾਈਏ, ਜੇ ਗਾਈਏ ਕਰਮ ਕੋਈ ਵਿਚਾਰਾਂ ਦਾ ਨਗਮਾ। ਕਰਮਜੀਤ ਅਕਲੀਆ, ਸ਼ਾਬਾਸ਼।
ਦੋਸਤੋ ਕਾਫੀ ਫਰਮਾਇਸ਼ਾਂ ਦੇ ਲਈ ਬਹੁਤ ਮਿਹਰਬਾਨੀ। 815-8100 ਸਟੂਡੀਓ ਦਾ ਫੋਨ ਨੰਬਰ ਹੈ। ਸੋ ਇੰਦਰਜੀਤ ਨਿੱਕੂ ਦਾ ਜਿਵੇਂ ਪਹਿਲਾਂ ਪਾਲੀ ਰਾਜਪੁਰ ਨੇ ਵੀ ਜ਼ਿਕਰ ਕੀਤਾ ਜੀ, ਨਵਾਂ ਗੀਤ ਉਹਦਾ ਆਇਆ ਸੀ ਵੀ ਨਹੀਂ ਸੁਣਿਆ, ਤੁਹਾਡੇ ਨਾਲ ਅਸੀਂ ਸੁਣਾਂਗੇ ਜੀ। ਪਹਿਲਾਂ ਸਿਡਨੀ ਗੀਤ ਜ਼ਰੂਰ ਸੁਣਿਆ ਸੀ ਰੋਸ਼ਨ ਪ੍ਰਿੰਸ ਹੋਣਾ ਦੀ ਆਵਾਜ਼ਾਂ ਦੇ ਵਿੱਚ ਕਿ ਤੂੰ ਸਿਡਨੀ ਸ਼ਹਿਰ ਘੁੰਮਦੀ, ਮੈਂ ਸੰਗਰੂਰ ਨੂੰ ਪਿੰਡ ਨੂੰ ਏਦਾਂ ਦਾ ਗੀਤ ਸੀਗਾ ਕੁਛ। ਹਾਂਜੀ, ਤੇ ਇਸ ਸਿਡਨੀ ਬਾਰੇ
ਗੱਲ ਉਹਨੇ ਮੁੰਡੇ ਨੇ ਬੰਟੀ ਬੈਂਸ ਨੇ ਲਿਖਿਆ ਸੀ ਜੀ
ਜੀ ਜੀ
ਸੰਗਰੂਰ ਵਾਲਾ ਮਿੱਤਰ ਆਪਣਾ ਧਨੇਠੇ ਦਾ, ਤੇ ਇਹ ਹੋ ਗਿਆ ਇਹਨੂੰ ਮੇਰੇ ਖਿਆਲ 1.5 ਸਾਲ ਹੋ ਗਿਆ ਗੀਤ ਨੂੰ ਆਏ ਨੂੰ, ਤੇ ਹੁਣ ਸਿਡਨੀ ਨੂੰ ਫੇਰ ਯਾਦ ਕੀਤਾ ਜੀ ਇੰਦਰਜੀਤ ਨਿੱਕੂ ਹੋਣਾ ਨੇ
ਚੱਲਿਆ ਜੀ।
ਤੇ ਸੁਣ ਲਓ ਭਾਜੀ ਫਿਰ ਫਰਮਾਇਸ਼ ਇਹਦੀ ਵੀ ਆਈ ਹੋ,
ਫਰਮਾਇਸ਼ ਇਹਦੀ ਵੀ ਆ, ਤੇ ਲਓ ਫਿਰ ਦੋਸਤੋ ਸੁਣਦੇ ਸਿਡਨੀ ਕੀ ਕਹਿੰਦੀ ਹੈ।
ਨਿਸ਼ਾਨੀ ਮੋੜ ਗਈ ਉਨੀ ਤੂੰ ਤੇਰੀ ਮੇਰੀ ਟੁੱਟੀ ਕਹਿ ਕੇ ਦਿਲ ਤੋੜ ਗਈ ਨੀ ਤੂੰ ਕੱਲੀ ਕੱਲੀ ਯਾਰ ਦੀ ਨਿਸ਼ਾਨੀ ਮੋੜ ਗਈ ਤੇਰੀ ਮੇਰੀ ਟੁੱਟੀ ਕਹਿ ਕੇ ਦਿਲ ਤੋੜ ਗਈ ਮੇਰੀ ਟੁੱਟੀ ਕਹਿ ਕੇ ਸੀ ਤੈਨੂੰ ਸੁਪਨੇ ਦੇ ਵਿੱਚ ਵੀ ਜਹਾਜ ਦਿਸਦੇ ਨੀ ਬਾਹਰ ਜਾਣ ਨੂੰ ਕਾਲੀਏ ਮੁੰਡਾ ਹਿੱਕੀ ਉੱਤੇ ਝਾਂਜਰਾਂ ਨੂੰ ਸੌਂਦਾ ਰੱਖ ਕੇ ਨੀ ਸੁਣ ਸਿਡਨੀ ਖਰਾਬ ਮੁੰਡੇ ਦਾ ਤਾਂ ਵੀ ਤੇਰੇ ਨਾਲੋਂ ਕੱਢੇ ਨਾ ਲਗਾਵ ਮੁੰਡੇ ਦਾ ਸੀ ਤੂੰ ਕਹਿ ਰਹੀ ਯਾਰ ਕਰਦਾ ਖਰਾਬ ਮੁੰਡੇ ਦਾ ਤਾਂ ਵੀ ਤੇਰੇ ਨਾਲੋਂ ਕੱਢੇ ਨਾ ਲਗਾਵ ਮੁੰਡੇ ਦਾ ਤੇਰੀ ਯਾਦ ਜਦੋਂ ਆਵੇ ਉਦੋਂ ਦੋ ਦੋ ਪੱਗ ਲਾ ਕੇ ਗੀਤ ਗੂਤ ਜੇ ਗਾ ਲਈਏ ਮੁੰਡਾ ਹਿੱਕੀ ਉੱਤੇ ਝਾਂਜਰਾਂ ਨੂੰ ਸੌਂਦਾ ਰੱਖ ਕੇ ਨੀ ਸੁਣ ਸਿਡਨੀ ਵਾਲੀਏ ਮੁੰਡਾ ਹਿੱਕੀ ਉੱਤੇ ਝਾਂਜਰਾਂ ਨੂੰ ਸਿੱਕਿਆਂ ਦਾ ਮੋਹ ਪੈ ਗਿਆ ਪਹਿਲਾਂ ਪਹਿਲਾਂ ਪਿਆਰ ਜੱਟ ਦਾ ਕੋਈ ਖੋ ਲੈ ਗਿਆ
ਪਿਆਰ ਜੱਟ ਦਾ ਕੋਈ ਖੋ ਲੈ ਗਿਆ
ਤੈਨੂੰ ਚਾਂਦੀ ਦੀਆਂ ਸਿੱਕਿਆਂ ਦਾ ਮੋਹ ਪੈ ਗਿਆ ਪਹਿਲਾਂ ਪਹਿਲਾਂ ਪਿਆਰ ਜੱਟ ਦਾ ਕੋਈ ਖੋ ਲੈ ਗਿਆ ਸਾਨੂੰ ਪਤਾ ਹੀ ਨਾ ਲੱਗਾ ਕਦੋਂ ਕੀ ਹੋ ਗਈ ਨੀ ਸੁਣ ਦਿਲ ਦੀ ਕਾਲੀਏ ਮੁੰਡਾ ਹਿੱਕੀ ਉੱਤੇ ਝਾਂਜਰਾਂ ਨੂੰਮੁੰਡਾ ਹਿੱਕੀ ਉੱਤੇ ਝਾਂਜਰਾਂ ਨੂੰ ਸੌਂਦਾ ਰੱਖ ਕੇ ਨੀ ਸੁਣ ਸਿਡਨੀ ਤੇਰਾ ਸਿੱਧਾ ਸੀ ਵਲੈਦ ਨੂੰ ਜਹਾਜ਼ ਹੋ ਗਿਆ ਯਾਰ ਉਸੇ ਦਿਨ ਸੱਚੀ ਸੀ ਆਬਾਦ ਹੋ ਗਿਆ
ਸੱਚੀ ਸੀ ਆਬਾਦ ਹੋ ਗਿਆ
ਤੇਰਾ ਸਿੱਧਾ ਸੀ ਵਲੈਦ ਨੂੰ ਜਹਾਜ਼ ਹੋ ਗਿਆ ਯਾਰ ਉਸੇ ਦਿਨ ਸੀ ਆਬਾਦ ਹੋ ਗਿਆ
ਬਿਲਕੁਲ ਦੋਸਤੋ, ਇਹ ਸਿਡਨੀ ਦੀ ਗੱਲ ਕਰ ਰਿਹਾ ਸੀ ਜੀ ਇੰਦਰਜੀਤ ਨਿੱਕੂ, ਆਕਲੈਂਡ ਦੇ ਵਿੱਚ ਵੀ ਹਾਜ਼ਰੀ ਲਵਾ ਚੁੱਕਾ ਜੀ।
ਅੱਛਾ, ਲੇਖਕ ਆਪਣੇ ਕੋਲ ਬਹੁਤ ਆ, ਤੁਹਾਡੀ ਗੱਲ ਮੈਂ ਹੁਣ ਫੜ ਲਈ। ਹੁਣ ਆ ਦੇਖੋ ਨਾ ਆਪਣੇ ਮੁੰਡੇ ਕਿੰਨਾ ਸੋਹਣਾ ਲਿਖਦੇ ਆ
ਜੀ,
ਤੇ ਵੈਸੇ ਵੀ ਬਾਬੇ ਦੀ ਫੁੱਲ ਕਿਰਪਾ ਇਹਨਾਂ ਦੇ ਉੱਤੇ ਰੱਖਦੇ ਆ, ਟਰੱਕਾਂ ਦੇ ਉੱਤੇ ਠਾਹ ਠਾਹ ਕਰਾਈ ਜਾਂਦੇ ਇੱਥੇ। ਔਕਲੈਂਡ ਦੇ ਉੱਤੇ ਗਾਣਾ ਵੈਸੇ ਆਉਣਾ ਚਾਹੀਦਾ, ਮੈਂ ਦੇਖ ਰਿਹਾ ਮਿਲੇਨੀਅਮ ਟਾਇਰਾਂ ਵਾਲੇ ਵੀ ਉਧਰੋਂ ਮਨਕੀਰਤ ਨੂੰ ਕਾਫੀ ਪੰਪ ਛਕਾ ਕੇ, ਗੁਰਨਾਮ ਭੁੱਲਰ ਹੋਣਾ ਨੂੰ, ਹੁਣ ਔਕਲੈਂਡ ਤੋਂ ਵੀ ਕੋਈ ਸੱਪ ਕੱਢੂਗਾ ਜੀ, ਪਟਾਰੀ ਖੁੱਲਣ ਦੀ ਦੇਰ ਆ ਬਸ।
ਬਿਲਕੁਲ, ਸਕਾਈ ਟਾਵਰ ਦਾ ਵੀ ਨਾਂ ਆਉਣਾ ਚਾਹੀਦਾ ਜੀ ਦੁਨੀਆ ਭਰ ਦੇ ਵਿੱਚ। ਸੋ ਖੈਰ
ਬਹੁਤ ਸੱਤੇ ਸੱਤੇ ਵੈਰੋ ਵਾਲੀ
ਵੈਰੋ
ਵਾਲੀ ਕੁਦਰਤ ਉੱਤੇ ਬਹੁਤ ਸੋਹਣਾ ਗੀਤ ਲਿਖਿਆ ਜੀ, ਤੇ ਮੈਂ ਕੱਲ ਰੇਡੀਓ ਦੇ ਉੱਤੇ ਸ਼ੇਅਰ ਕੀਤਾ ਸੀ
ਜੀ, ਜਰੂਰ ਸੁਣਾਈਏ ਅਗਰ ਤੁਹਾਡੇ ਕੋਲ
ਰੇਡੀਓ ਸਪਾਈਸ ਦੀ ਉੱਤੇ ਫੇਸਬੁੱਕ ਪੇਜ ਤੇ ਜਾਓ ਨਾ
ਜੀ,
ਬਹੁਤ ਸੋਹਣਾ ਉਹਨੇ ਕੁਦਰਤ ਦੀ ਜਿਹੜੀ ਕਾਦਰ ਦੀ ਖਾਸ ਤੌਰ ਤੇ ਸਿਫਤ ਕੀਤੀ ਆ।
ਤੁਸੀਂ ਜਦ ਤੱਕ ਇਹ ਗੀਤ ਕੱਢੋਗੇ, ਜਸਵਿੰਦਰ ਬਰਾੜ ਫੀਮੇਲ ਸਿੰਗਰ ਹੈ ਜੀ,
ਕਲੀਆਂ ਦੀ ਰਾਣੀ,
ਬਿਲਕੁਲ ਜੀ, ਸੋ ਉਹਨਾਂ ਦਾ ਇੱਕ ਗੀਤ ਹੈ ਉਹ ਵੀ ਸਾਡੀਆਂ ਭੈਣਾਂ ਕੋਈ ਸੁਣਨਾ ਚਾਹੁੰਦੀਆਂ
ਨੇ। ਇਧਰੋਂ ਬਸਿਆਲਾ ਜੀ ਨੇ ਵੀ ਖਬਰ ਜਿਹੜੀ ਅਪਡੇਟ ਕੀਤੀ ਹੈ ਜੀ, ਉਹ ਕਹਿੰਦੇ ਵੀ ਫੁੱਲਾਂ ਦੇ ਨਾਲ ਕੰਡੇ ਨਿਊਜ਼ੀਲੈਂਡ ਦੀਆਂ ਸਾਰੀਆਂ ਜੇਲ੍ਹਾਂ ਭਰੀਆਂ।
ਅੱਛਾ ਜੀ,
ਜੇਲ੍ਹਾਂ ਦੀ ਸਮਰੱਥਾ ਜਿਹੜੀ ਹੈ ਉਹ 10,942 ਲੋਕਾਂ ਨੂੰ ਰੱਖਣ ਦੀ ਹੈ, ਲੇਕਿਨ ਇਸ ਵੇਲੇ 10,492 ਹੋ ਗਿਆ ਜੀ। ਹੁਣ ਨਵਿਆਂ ਨੂੰ ਰੱਖਣਾ ਕਿੱਥੇ ਆ, ਹੁਣ ਫਿਕਰ ਪੈ ਗਿਆ, ਕਹਿੰਦੇ ਔਕਲੈਂਡ ਸਾਊਥ ਦੀ ਜੇਲ੍ਹ ਦੇ ਵਿੱਚ ਹੋਰ ਕੋਈ ਕੈਦੀ ਜਿਹੜੇ ਆ ਉਹ ਕਰੈਕਸ਼ਨ ਡਿਪਾਰਟਮੈਂਟ ਚੱਲਣ ਨੂੰ ਤਿਆਰ ਨਹੀਂ।
ਮੈਨੂੰ ਲੱਗਦਾ ਕਿ ਤਾਂ ਹੀ ਪੁਲਿਸ ਨਹੀਂ ਫੜਦੀ ਜੀ, ਜਿਹੜੇ ਆ ਕ੍ਰਾਈਮ ਕਰਦੇ ਵੀ ਹੈ ਨੀ ਜਗ੍ਹਾ ਤਾਂ ਨਹੀਂ ਛੱਡੋ ਪਰੇ। ਸੋ ਖੈਰ ਜੀ, ਇਹ ਇੱਕ ਵਿਸ਼ਾ ਹੈ, ਸੋਚਣ ਵਾਲਾ ਵਿਸ਼ਾ ਹੈ ਜੀ ਵੀ, ਕਿ ਅਗਰ ਜਗ੍ਹਾ ਨਹੀਂ ਹੈ ਤਾਂ ਫਿਰ ਹੋਰ ਫੰਡ ਜਿਹੜੇ ਇਕੱਠੇ ਕਰਕੇ ਨਵੀਂ ਜੇਲ੍ਹ ਬਣਾਉਣੀ ਪੈਗੀ ਜੀ, ਤੁਹਾਡੀਆਂ ਜੇਬਾਂ 'ਚ ਹੋਰ ਪੈਸੇ ਨਿਕਲਣਗੇ ਫਿਰ। ਖੈਰ ਦੋਸਤੋ, ਇਸ ਦੀ ਵੀ ਗੱਲ ਜ਼ਰੂਰ ਕਰਦੇ ਚੱਲਾਂਗੇ, ਲੇਕਿਨ ਫਿਲਹਾਲ ਜਸਵਿੰਦਰ ਬਰਾੜ ਨੂੰ ਸੁਣਦੇ ਹਾਂ ਜੀ ਫਿਰ।
ਚੀਜ਼ ਬ੍ਰਾਂਡਡ ਲੈਂਦਾ ਸੀ ਇਹ ਗੁੱਚੀ, ਖੁਦ ਦੇ ਬੰਦੇ ਗੋਗਲ ਲਾਉਂਦਾ, ਮਾਂ ਦੀ ਐਨਕ ਟੁੱਟੀ।
ਨਵਜੰਮੀ ਬੱਚੀ ਸੀ ਇਹਨਾਂ ਦੇ ਕੋਲ, ਤੇ ਬਹੁਤ ਆਨੰਦ ਆਇਆ, ਇਹਨਾਂ ਦੀ ਸਿਸਟਰ ਵੀ ਨਾਲ ਸੀ, ਬਹੁਤ ਵਧੀਆ ਢੰਗ ਨਾਲ ਇਹਨਾਂ ਨੇ ਬਹੁਤ ਖੁੱਲ ਕੇ ਗੱਲਾਂ ਕੀਤੀਆਂ, ਜਿਹੜੀ ਪੰਜਾਬ ਦੀ ਜਿਹੜੀ ਖਾਸ ਤੌਰ ਤੇ ਸਰਦਾਰੀ ਜਾਂ ਪੰਜਾਬ ਦੀ ਵਿਰਾਸਤ ਕੁਛ ਥੋੜੇ ਹੀ ਫਨਕਾਰ ਨੇ ਜਿਹਨਾਂ ਨੇ ਸਾਂਭੀ ਆ। ਸੋ ਸੱਤਾ ਵੈਰੋ ਵਾਲੀ ਹੋਈ, ਬਹੁਤ ਜਲਦ ਆਪਾਂ ਹਾਜ਼ਰ ਕਰਦੇ ਚੱਲਾਂਗੇ। ਤੇ ਉਧਰ ਮੇਹਣਾ ਲਾ ਤਾ ਜੀ ਅਮਰਜੀਤ ਬਾਈ ਨੇ, ਲੱਖੇ ਵਾਲੇ ਨੇ,
ਕਿਆ ਬਾਤ।
ਤੇ ਆਪਾਂ ਗੱਲ ਕੀਤੀ ਸੀ, ਉਹਨੇ ਨਾਲ ਹੀ ਭੜੁੱਕ ਦੇਣੀ, ਮੈਸੇਜ ਭੇਜਤਾ ਕਹਿੰਦੇ ਵੀ ਚੱਕੋ ਜੀ, ਤੇ ਗੱਲ ਆਪਾਂ ਨੂੰ ਉਹਨਾਂ ਦੀ ਵੀ ਸਾਂਝੀ ਕਰਨੀ ਹੀ ਪੈਣੀ ਆ। ਉਹ ਕਹਿੰਦੇ ਵੀ ਇੰਡੀਆ 'ਚ ਕੀਤੀ ਸਰਦਾਰੀ ਨਹੀਂ ਉਹ ਭੁੱਲਦੀ, ਨਿਊਜ਼ੀਲੈਂਡ ਰਹਿ ਕੇ ਵਫਾਦਾਰੀ ਨਹੀਂ ਭੁੱਲਦੀ, ਅਸੀਂ ਦੋਹਾਂ ਦੀ ਹੀ ਮੰਗਦੇ ਹਾਂ। ਖੈਰ ਮਿੱਤਰੋ, ਬੜਾ ਲੱਗਦਾ ਪਿਆਰਾ ਨਿਊਜ਼ੀਲੈਂਡ ਦਾ ਸੋਹਣਾ ਜਿਹਾ ਸ਼ਹਿਰ ਮਿੱਤਰੋ,
ਕਿਆ ਬਾਤ ਕਿਆ ਬਾਤ,
ਬੜਾ ਲੱਗਦਾ ਪਿਆਰਾ, ਬੜਾ ਲੱਗਦਾ ਪਿਆਰਾ ਔਕਲੈਂਡ
ਔਕਲੈਂਡ ਇਹ ਤਾਂ ਔਕਲੈਂਡ ਅਸੀਂ ਜੋੜ ਲੈਂਦੇ ਹਾਂ, ਬਹੁਤ ਮਿਹਰਬਾਨੀ।
ਸੋ ਅੱਗੇ ਜਾ ਕੇ ਲਿਖਦੇ ਜੀ, ਸੋਹਣਾ ਏਅਰਪੋਰਟ ਸ਼ਾਨ ਸ਼ਹਿਰ ਦੀ ਵਧਾਉਂਦਾ ਏ
ਜੀ,
ਦੁਨੀਆ ਦੇ ਪਹਿਲੇ 10 ਨੰਬਰਾਂ ਚ ਆਉਂਦਾ ਏ।
ਦੇ
ਲਓ ਮੁੰਡੇ ਨੇ ਨਿਗਾਹ ਰੱਖੀਆਂ ਜੀ
ਜੀ ਜੀ,
ਲੱਖਾਂ ਦੀ ਤਾਦਾਦ ਵਿੱਚ ਵਿਜ਼ਟਰ ਆਉਂਦੇ, ਸਾਰੇ ਮੰਗਦੇ ਨੇ ਇੱਥੇ ਲੰਬੀ ਠਹਿਰ ਮਿੱਤਰੋ ਬੜਾ ਲੱਗਦਾ ਪਿਆਰਾ
ਔਕਲੈਂਡ ਮਿੱਤਰ
ਔਕਲੈਂਡ ਸ਼ਹਿਰ
ਮਿੱਤਰ
ਫਿਰ ਕਹਿੰਦੇ ਵੀ ਜਿਹੜੇ ਪਾਸੇ ਜਾਈਏ ਸਾਨੂੰ ਬੀਚ ਨਿਗਾਹ ਪੈਂਦੇ ਨੇ
ਜੀ
ਬੋਟ ਵਿੱਚ ਬਹਿ ਕੇ ਨਜ਼ਾਰੇ ਹੀ ਲੋਕ ਲੈਂਦੇ ਨੇ ਟਾਵਰ ਸਕਾਈ ਉੱਤੇ ਜਾ ਕੇ ਜਦੋਂ ਚੜ੍ਹਦੇ ਸ਼ੀਸ਼ੇ ਉੱਤੇ ਖੜ ਕੇ ਨੇ ਲੋਕ ਬੜਾ ਡਰਦੇ
ਕਿਆ ਬਾਤ
ਤੁਸੀਂ ਦੱਸਿਆ ਨਾ ਮੈਂ ਸ਼ੀਸ਼ੇ ਦੇ ਖੜ ਨੂੰ ਡਰਦਾ
ਜੀ 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 ਬਿਲਕੁਲ
ਸ਼ੀਸ਼ੇ ਉੱਤੇ ਖੜ ਕੇ ਨੇ ਲੋਕ ਬੜਾ ਡਰਦੇ ਇੰਜ ਲੱਗਦਾ ਨਾ ਤਿਲਕ ਜਾਏ ਪੈਰ ਮਿੱਤਰੋ ਬੜਾ ਲੱਗਦਾ ਪਿਆਰਾ ਲੱਗਦਾ ਪਿਆਰਾ ਔਕਲੈਂਡ ਮਿੱਤਰੋ ਹਾਂਜੀ ਆਖਰ ਦੇ ਵਿੱਚ ਕਹਿੰਦੇ ਵੀ ਲੱਖੇ ਦਾ ਅਮਰਜੀਤ ਕਰੇ ਅਰਦਾਸ ਇਹ ਕਰੀ ਰੱਬਾ ਸਾਰਿਆਂ ਦੇ ਕਾਰਜ ਰਾਸ ਇਹ ਵਿਜ਼ਟਰ ਵੀਜ਼ਾ ਹੁਣ ਮਿਲ ਜਾਵੇ ਸਭ ਤਾਈ
ਜੀ
ਵਿਜ਼ਟਰ ਵੀਜ਼ਾ ਹੁਣ ਮਿਲ ਜਾਵੇ ਸਭ ਤਾਈ ਇੱਥੇ ਵਾਹਲੀ ਕਰਨੇ ਨੂੰ ਸੈਰ ਮਿੱਤਰੋ ਬੜਾ ਲੱਗਦਾ ਪਿਆਰਾ ਲੱਗਦਾ ਪਿਆਰਾ ਔਕਲੈਂਡ ਔਰ ਜੀ ਲੱਖਾ ਸਾਹਿਬ ਤੁਸੀਂ ਜਿੱਥੇ ਵੀ ਹੋ ਜੇ ਤੁਸੀਂ ਸੁਣ ਰਹੇ ਤਾਂ ਵੀ ਜਿੱਥੇ ਨਹੀਂ ਸੁਣ ਰਹੇ ਤਾਂ ਵੀ ਰੱਬ ਤੁਹਾਨੂੰ ਰਾਜੀ ਰੱਖੇ
ਬਿਲਕੁਲ ਜੀ ਸੋ ਜਿਹੜਾ ਤੁਸੀਂ ਸੱਤੋ ਬੇਰੜ ਦੀ ਗੱਲ ਕਰ ਰਹੇ ਸੀ ਕੁਦਰਤ ਦੀ ਰਾਣੀ ਗੱਲ ਕਰ ਰਹੇ ਸੀ
ਕੱਲ ਇਹਦਾ ਜਨਮ ਦਿਨ ਸੀ ਜੀ ਗਬਰੂ ਦਾ
ਜੀ ਸੋ ਲਓ ਇਹ ਗੀਤ ਮੈਨੂੰ
ਮੁਬਾਰਕਬਾਦ ਦੇਣੀ ਚਾਹਾਂਗੇ ਸੱਤੇ ਵੈਰੋ ਵਾਲੀਏ ਨੂੰ ਔਰ ਪਿੰਡ ਵੈਰੋ ਵਾਲ ਬਾਵਿਆਂ ਖਡੂਰ ਸਾਹਿਬ ਦੇ ਬਿਲਕੁਲ ਲਾਗੇ ਖਡੂਰ ਸਾਹਿਬ ਉਹ ਇਤਿਹਾਸਕ ਨਗਰੀ ਆ ਜਿੱਥੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਨੇ ਜਿਹੜੀ ਗੁਰਮੁਖੀ ਲਿਪੀ ਹੈ ਉਹ ਪੜਾਉਣ ਦੀ ਕਵਾਇਦ ਸ਼ੁਰੂ ਕੀਤੀ ਸੋ ਬੜੀ ਪਵਿੱਤਰ ਨਗਰੀ ਤੋਂ ਸ਼ਾਇਦ ਉਹਨਾਂ ਲਫ਼ਜ਼ਾਂ ਦੀ ਖੁਸ਼ਬੋਈ ਇਸ ਗੱਭਰੂ ਦੇ ਅੰਦਰ ਵੀ ਕਿਤੇ ਨਾ ਕਿਤੇ ਸਮਾਈ ਪਈ ਆ ਲੋ ਸੁਣਦੇ ਹਾਂ ਕਾਦਰ ਦੀ ਕੁਦਰਤ ਦੀ ਕਿਵੇਂ ਸਿਫਤ ਕਰਦਾ ਗੱਭਰੂ
ਹੁਸਨ ਤੇਰੇ ਦੀ ਸਿਫਤ ਕੀ ਲਿਖਣੀ ਵਿੱਚ ਹਰਫਾਂ ਹੁਸਨ ਤੇਰੇ ਦੀ ਸਿਫਤ ਕੀ ਲਿਖਣੀ ਵਿੱਚ ਹਰਫਾਂ ਕਿਤੇ ਨੇ ਪਾਣੀ ਲਹਿਰ ਦੇ ਕਿਤੇ ਜੰਮੀਆਂ ਬਰਫਾਂ ਕਿਤੇ ਨੇ ਪਾਣੀ ਲਹਿਰ ਦੇ ਕਿਤੇ ਜੰਮੀਆਂ ਬਰਫਾਂ ਕਿਤੇ ਨੇ ਲੋਆਂ ਸਾਰਦੀਆਂ ਤੇ ਕਿਤੇ ਸਰਦ ਹਵਾਵਾਂ ਤੇਰੇ ਕੁਦਰਤ ਰਾਣੀਏ ਮੈਂ ਵਾਰੇ ਜਾਵਾਂ ਤੇਰੇ ਕੁਦਰਤ ਰਾਣੀਏ ਬਲਹਾਰੇ ਜਾਵਾਂ ਲੁੱਕਣ ਮੀਟੀ ਖੇਡਦੇ ਸੂਰਜ ਚੰਨ ਤਾਰੇ ਲੁੱਕਣ ਮੀਟੀ ਖੇਡਦੇ ਸੂਰਜ ਚੰਨ ਤਾਰੇ ਧਰਤੀ ਦੀ ਗੋਦੀ ਮਾਣਦੇ ਰੁੱਖ ਲੈਣ ਹੁਲਾਰੇ ਧਰਤੀ ਦੀ ਗੋਦੀ ਮਾਣਦੇ ਰੁੱਖ ਲੈਣ ਹੁਲਾਰੇ ਤੇ ਫੁੱਲ ਤਰੇੜੋ ਪਾੜਤੇ ਤੇ ਫੁੱਲ ਤਰੇੜੋ ਪਾੜਤੇ ਜੋ ਬੱਚੜੇ ਮਾਵਾਂ ਤੇਰੇ ਕੁਦਰਤ ਰਾਣੀਏ ਮੈਂ ਵਾਰੇ ਜਾਵਾਂ ਤੇਰੇ ਕੁਦਰਤ ਸੋਣੀਏ ਮੈਂ ਸਦਕੇ ਜਾਵਾਂ ਪੱਥਰਾਂ ਨੂੰ ਛੱਲਾਂ ਵੱਜੀਆਂ ਮੁੜ ਪਾਣੀ ਰਲੀਆਂ ਪੱਥਰਾਂ ਨੂੰ ਛੱਲਾਂ ਵੱਜੀਆਂ ਮੁੜ ਪਾਣੀ ਰਲੀਆਂ ਬੱਦਲਾਂ ਤੇ ਲਾਲੀ ਪਾਉਂਦੀਆਂ ਨੇ ਸ਼ਾਮਾਂ ਧਰੀਆਂ ਬੱਦਲਾਂ ਤੇ ਲਾਲੀ ਪਾਉਂਦੀਆਂ ਨੇ ਸ਼ਾਮਾਂ ਧਰੀਆਂ ਤੇ ਸਿੰਜੇ ਖੇਤ ਕਿਸਾਨ ਦੇ ਉਹ ਸਿੰਜੇ ਖੇਤ ਕਿਸਾਨ ਦੇ ਨਹਿਰਾਂ ਦਰਿਆਵਾਂ ਤੇਰੇ ਕੁਦਰਤ ਰਾਣੀਏ ਮੈਂ ਵਾਰੇ ਜਾਵਾਂ ਤੇਰੇ ਕੁਦਰਤ ਸੋਣੀਏ ਬਲਹਾਰੇ ਜਾਵਾਂ ਇੱਕ ਧਰਤੀ ਵੈਰੋ ਵਾਲਦੀ ਨੀ ਮੈਨੂੰ ਜੰਨਤ ਜਾਪੀ ਧਰਤੀ ਵੈਰੋ ਵਾਲਦੀ ਮੈਨੂੰ ਜੰਨਤ ਜਾਪੀ ਜਿਸ ਦੀ ਮਿੱਟੀਓਂ ਉਪਜ ਪਏ ਸੱਤੇ ਜੈ ਪਾਪੀ ਜਿਸ ਦੀ ਮਿੱਟੀਓਂ ਜਨਮ ਪਏ ਸੱਤੇ ਜੈ ਪਾਪੀ ਉਸ ਮਿੱਟੀ ਨੂੰ ਵਾਰ ਵਾਰ ਮੈਂ ਚੁੰਮਣਾ ਚਾਹਵਾਂ ਉਸ ਮਿੱਟੀ ਨੂੰ ਵਾਰ ਵਾਰ ਮੈਂ ਸੀਸ ਝੁਕਾਵਾਂ ਤੇਰੇ ਕੁਦਰਤ ਰਾਣੀਏ ਮੈਂ ਵਾਰੇ ਜਾਵਾਂ ਤੇਰੇ ਕੁਦਰਤ ਸੋਣੀਏ ਮੈਂ ਸਦਕੇ ਜਾਵਾਂ
ਚਲੋ ਦੋਸਤੋ ਬਹੁਤ ਬਹੁਤ ਮੁਬਾਰਕਬਾਦ ਸੱਤੇਵੀਰ ਨੂੰ ਸੋ ਇਹੋ ਜਿਹੀ ਲਿਖਣੀ ਹਮੇਸ਼ਾ ਤੁਹਾਡੇ ਲਈ ਅਸੀਂ ਪੇਸ਼ ਕਰਦੇ ਰਹਾਂਗੇ ਨਸ਼ਤਾ ਪੰਜਾਬ ਪ੍ਰੋਗਰਾਮ ਤੋਂ ਤਕਰੀਬਨ 5 ਮਿੰਟ ਬਾਕੀ ਨੇ ਜੀ 5 ਵਜਣ ਦੇ ਵਿੱਚ ਸੋ ਖਬਰਾਂ ਵੀ ਸਥਾਨਕ ਜਿਹੜੀਆਂ ਤੁਹਾਡੇ ਲਈ ਪੇਸ਼ ਕਰਾਂਗੇ 5 ਵਜੇ ਦੇ ਕਰੀਬ ਲੇਕਿਨ ਹਰਜੀਤਾ ਇੱਕ ਜਿਹੜਾ ਐਮੀ ਵਿਰਕ ਨੇ ਜਿਸ ਦੇ ਉੱਤੇ ਕੰਮ ਕੀਤਾ ਹੈ ਜੋ ਕਿ
ਹਾਕੀ ਦਾ ਪਲੇਅਰ ਸੀ ਹਾਕੀ ਦੇ ਪਲੇਅਰ ਦੇ ਉੱਤੇ ਇੱਕ ਫਿਲਮ ਜਿਹੜੀ ਹੈ ਉਹ ਹਰਜੀਤਾ ਫਿਲਮ ਜਿਹੜੀ ਨਵੀਂ ਉਸ ਦੇ ਵਿੱਚੋਂ ਇੱਕ ਗੀਤ ਤੁਹਾਡੀ ਸੇਵਾ 'ਚ ਪੇਸ਼ ਕਰੀਏ ਉਸ ਦੀ ਵੀ ਫਰਮਾਇਸ਼ ਕੁਝ ਮਿੱਤਰ ਪਿਆਰੇ ਕਰ ਰਹੇ ਸਨ ਫਿਰ 5 ਵਜੇ ਸਥਾਨਕ ਖਬਰਾਂ ਰਹਿਣਗੀਆਂ ਅਤੇ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਥੋੜ੍ਹੇ ਸਮੇਂ ਤੋਂ ਬਾਅਦ ਕਰਦੇ ਚੱਲਾਂਗੇ
www.bollywoodbhangdanz.com ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਅੱਜ 15 ਮਈ ਦਿਨ ਮੰਗਲਵਾਰ ਹੈ ਅਤੇ ਦੇਸੀ ਮਹੀਨੇ ਮੁਤਾਬਕ 2 ਜੇਠ ਹੋ ਗਈ ਹੈ ਅਤੇ ਰੇਡੀਓ ਸਪਾਈਸ ਤੋਂ ਮੈਂ ਗੁਰਸਿਮਰਨ ਮਿੰਟੂ ਲੋਕਲ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਗਿਆ ਹਾਂ ਸਥਾਨਕ ਖਬਰਾਂ ਦੇ ਇਸ ਬੁਲੇਟਿਨ ਨੂੰ ਤੁਹਾਡੇ ਲਈ ਪ੍ਰਾਈਮ ਕੰਪਲਾਈਂਸ ਮੰਡੇਵਾਲ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਲੋਕਲ ਖਬਰਾਂ ਦੇ ਇਸ ਬੁਲੇਟਿਨ ਨੂੰ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਅਤੇ ਖਬਰਨਾਮਾ ਯੂਟਿਊਬ ਚੈਨਲ ਰਾਹੀਂ ਵੀ ਸੁਣ ਸਕਦੇ ਹੋ ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਦੇ ਵੱਲੋਂ ਵਿਨਸੈਂਟ ਪੀਟਰਸ ਨੂੰ ਐਕਟਿੰਗ ਪ੍ਰਾਈਮ ਮਿਨਿਸਟਰ ਬਣਾਉਣ ਦੀ ਤਿਆਰੀ ਮੁਕੰਮਲ ਸੌਂਪੀ ਗਈ ਕੰਮ ਵਾਲੀ ਲਿਸਟ ਨਿਊਜ਼ੀਲੈਂਡ ਦੀਆਂ ਜੇਲ੍ਹਾਂ ਦੇ ਵਿੱਚ ਲਗਾਤਾਰ ਵਾਧੀ ਜਾਰੀ ਹੈ ਕੈਦੀਆਂ ਦੀ ਗਿਣਤੀ ਹੋਰ ਕੈਦੀ ਰੱਖਣ ਲਈ ਨਹੀਂ ਬਚੀ ਹੈ ਜਗ੍ਹਾ ਹੁਣ ਵਾਇਕਾਟੋ ਦੇ ਡੇਰੀ ਫਾਰਮਾਂ ਉਪਰ ਵੀ ਮਿਲੀ ਮਾਈਕੋਪਲਾਜ਼ਮਾ ਬੋਵਿਸ ਨਾਮੇ ਬਿਮਾਰੀ ਬੇ ਆਫ ਪਲੈਂਟੀ ਦੇ ਹਰਦੀਪ ਸਿੰਘ ਦੀ ਔਲਖ ਇੰਟਰਪ੍ਰਾਈਜ਼ ਨੂੰ ਆਪਣੇ ਕਾਮਿਆਂ ਨੂੰ ਘੱਟ ਤਨਖਾਹ ਦੇਣ ਦੇ ਜੁਰਮ ਦੇ ਵਿੱਚ ਕੀਤਾ ਗਿਆ $30,000 ਦਾ ਜੁਰਮਾਨਾ ਅਤੇ ਨੈਸ਼ਨਲ ਪਾਰਟੀ ਨੇ ਕਿਹਾ ਰੋਡ ਸੇਫਟੀ ਦੇ ਲਈ ਲਗਾਏ ਗਏ ਸਪੀਡ ਕੈਮਰੇ ਨਹੀਂ ਹੋ ਸਕਦੇ ਸਹਾਈ ਅਤੇ ਹੁਣ ਖਬਰਾਂ ਦੀ ਵਿਸਥਾਰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਜੂਨ ਮਹੀਨੇ ਦੇ ਵਿੱਚ ਛੁੱਟੀ ਤੇ ਜਾ ਰਹੇ ਹਨ ਇਸ ਸਮੇਂ ਦੌਰਾਨ ਉਹ ਜਣੇਪਾ ਛੁੱਟੀ ਲੈ ਰਹੇ ਹਨ ਅਤੇ ਉਨ੍ਹਾਂ ਦੇ ਛੁੱਟੀ ਤੇ ਜਾਣ ਤੋਂ ਬਾਅਦ ਵਿਨਸੈਂਟ ਪੀਟਰਸ ਨੂੰ ਦੇਸ਼ ਦਾ ਐਕਟਿੰਗ ਪ੍ਰਾਈਮ ਮਿਨਿਸਟਰ ਬਣਾਇਆ ਜਾਵੇਗਾ ਵਿਨਸੈਂਟ ਪੀਟਰਸ ਦੀ ਵੀ ਦਿਲੇ ਖਵਾਹਿਸ਼ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਹੀ ਸੀ ਇਸ ਸਮੇਂ ਦੌਰਾਨ ਵਿਨਸੈਂਟ ਪੀਟਰਸ ਨੇ ਕਿਹੜੇ ਕਿਹੜੇ ਅਹਿਮ ਕੰਮ ਕਰਨੇ ਹਨ ਇਸ ਦਾ ਵੇਰਵਾ ਇਕ ਚਿੱਠੀ ਦੇ ਰੂਪ ਦੇ ਵਿਚ ਪ੍ਰਧਾਨ ਮੰਤਰੀ ਦੇ ਵੱਲੋਂ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ ਕੈਬਿਨਟ ਦੀ ਕਾਰਜ ਸੂਚੀ ਦੇ ਵਿਚ ਇਹ ਸਾਰੇ ਕੰਮ ਸ਼ਾਮਲ ਕਰ ਲਏ ਗਏ ਹਨ ਦੋਨਾਂ ਨੇਤਾਵਾਂ ਨੇ ਸੁਲਹ ਸਫਾਈ ਦੇ ਨਾਲ ਡਿਊਟੀਆਂ ਦੀ ਰੂਪਰੇਖਾ ਤਿਆਰ ਕਰ ਲਈ ਹੈ ਵਿਨਸੈਂਟ ਪੀਟਰਸ ਪ੍ਰਧਾਨ ਮੰਤਰੀ ਕੋਲੋਂ ਵੈਸੇ ਸਲਾਹ ਮਸ਼ਵਰਾ ਲੈਂਦੇ ਰਹਿਣਗੇ ਉਹ ਵਪਾਰਕ ਸਬੰਧਾਂ ਦੇ ਲਈ 4 ਦਿਨ ਵਾਸਤੇ ਚੀਨ ਵੀ ਜਾਣਗੇ ਵਿਨਸੈਂਟ ਪੀਟਰਸ ਨੇ ਇਸ ਮੌਕੇ ਕਿਹਾ ਕਿ ਉਹ ਇਸ ਤਰ੍ਹਾਂ ਦੀ ਡਿਊਟੀ ਵਾਸਤੇ ਤਿਆਰ ਹਨ ਅਤੇ 22 ਸਾਲ ਪਹਿਲਾਂ ਵੀ ਅਜਿਹੀ ਡਿਊਟੀ ਕਰ ਚੁੱਕੇ ਹਨ ਨਿਊਜ਼ੀਲੈਂਡ ਦੇ ਵਿਚ ਅਪਰਾਧੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸ ਦਾ ਸਿੱਧਾ ਸਿੱਧਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਨਿਊਜ਼ੀਲੈਂਡ ਦੀਆਂ ਜੇਲ੍ਹਾਂ ਦੇ ਵਿਚ ਹੋਰ ਕੈਦੀ ਰੱਖਣ ਦੇ ਲਈ ਜਗ੍ਹਾ ਨਹੀਂ ਬਚੀ ਹੈ ਸਾਰੇ ਦੇਸ਼ ਦੀਆਂ ਲਗਭਗ ਸਾਰੀਆਂ ਜੇਲ੍ਹਾਂ ਭਰ ਚੁੱਕੀਆਂ ਹਨ ਪੂਰੇ ਦੇਸ਼ ਦੇ ਵਿਚ 10,942 ਕੈਦੀਆਂ ਨੂੰ ਰੱਖਣ ਦੀ ਥਾਂ ਰਜਿਸਟਰ ਹੈ ਅਤੇ ਇਸ ਵੇਲੇ ਇਹ ਸੰਖਿਆ ਬਿਲਕੁਲ ਨੇੜੇ ਯਾਨੀ ਕਿ 10,492 ਤੱਕ ਜਾ ਚੁੱਕੀ ਹੈ ਇਸ ਦੀ ਗਿਣਤੀ ਰੋਜ਼ਾਨਾ ਅਦਾਲਤੀ ਫੈਸਲਿਆਂ ਦੇ ਨਾਲ ਨਾਲ ਵਧਦੀ ਜਾ ਰਹੀ ਹੈ ਅਤੇ ਮਈ ਮਹੀਨੇ ਦੇ ਵਿਚ ਇਕ ਦਿਨ ਇਹ ਗਿਣਤੀ 10,570 ਵੀ ਨੋਟ ਕੀਤੀ ਗਈ ਹੈ ਦਿਨ ਬ ਦਿਨ ਇਹ ਗਿਣਤੀ ਵਧਦੀ ਘਟਦੀ ਰਹਿੰਦੀ ਹੈ ਬਹੁਤ ਸਾਰੀਆਂ ਜੇਲ੍ਹਾਂ ਦੇ ਵਿਚ ਇਹ ਸਮਰੱਥਾ ਇਕ ਬੈੱਡ ਨੂੰ ਡਬਲ ਬੰਕਿੰਗ ਬੈੱਡ ਦੇ ਵਿਚ ਤਬਦੀਲ ਕਰਕੇ ਬਣਾਈ ਗਈ ਸੀ ਪਰ ਇੱਥੇ ਵੀ ਇਕ ਦੂਜੇ ਕੈਦੀ ਉੱਤੇ ਜਿਨਸੀ ਹਮਲੇ ਹੋ ਰਹੇ ਸਨ ਜ਼ਿਕਰਯੋਗ ਹੈ ਕਿ 2016 ਤੋਂ ਬਾਅਦ ਕੈਦੀਆਂ ਦੀ ਗਿਣਤੀ 10,000 ਤੋਂ ਉਪਰ ਟੱਪੀ ਸੀ 2015 ਤੋਂ ਬਾਅਦ ਕੈਦੀਆਂ ਦੀ ਗਿਣਤੀ ਦੇ ਵਿਚ 20% ਦਾ ਵਾਧਾ ਹੋਇਆ ਸੀ ਨੈਸ਼ਨਲ ਸਰਕਾਰ ਵੇਲੇ ਇਕ ਨਵੀਂ ਜੇਲ੍ਹ ਜੋ ਕਿ 3,000 ਬੈੱਡਾਂ ਵਾਲੀ ਹੋਣੀ ਸੀ ਇਸ ਨੂੰ ਬਣਾਉਣ ਦੀ ਗੱਲ ਚੱਲੀ ਸੀ ਪਰ ਮੌਜੂਦਾ ਸਰਕਾਰ ਅਜੇ ਇਸ ਉਪਰ ਜ਼ਿਆਦਾ ਕੰਮ ਨਹੀਂ ਕਰਨਾ ਚਾਹੁੰਦੀ ਇਹ ਸਰਕਾਰ ਆਉਂਦੇ 15 ਸਾਲਾਂ ਦੇ ਵਿਚ ਕੈਦੀਆਂ ਦੀ ਗਿਣਤੀ 30% ਘੱਟ ਕਰਨਾ ਚਾਹੁੰਦੀ ਹੈ ਐਸੋਸੀਏਟ ਟਰਾਂਸਪੋਰਟ ਮਿਨਿਸਟਰ ਜੂਲੀ ਐਨ ਜੈਨੇਟਰ ਨੇ NZTA ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅਗਲੇ 6 ਮਹੀਨੇ ਦੇ ਵਿਚ ਖਤਰਨਾਕ ਸੜਕੀ ਜਗ੍ਹਾ ਤੇ 2 ਹੋਰ ਨਵੇਂ ਸਪੀਡ ਕੈਮਰੇ ਲਗਾਏ ਜਾਣਗੇ ਉਨ੍ਹਾਂ ਇਹ ਵੀ ਦੱਸਿਆ ਕਿ ਇਹ ਆਰਜ਼ੀ ਤੌਰ ਉਪਰ ਕੀਤੇ ਗਏ ਉਸ ਪ੍ਰੋਜੈਕਟ ਦੀ ਸ਼ੁਰੂਆਤ ਹੈ ਜਿਸ ਦੇ ਤਹਿਤ ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਵਧੇਰੇ ਸਪੀਡ ਕੈਮਰੇ ਲਗਾਏ ਜਾਣ ਦੇ ਲਈ ਸਰਕਾਰ ਦੇ ਵੱਲੋਂ ਉਪਰਾਲਾ ਕੀਤਾ ਜਾਵੇਗਾ ਪਰ ਦੂਜੇ ਪਾਸੇ ਸੁਰੱਖਿਆ ਕੈਂਪੇਨਰ ਕਲਾਈਵ ਮੈਥਿਊ ਵਿਲਸਨ ਅਤੇ ਨੈਸ਼ਨਲ ਪਾਰਟੀ ਦਾ ਇਹ ਕਹਿਣਾ ਹੈ ਕਿ ਨਵੇਂ ਸਪੀਡ ਕੈਮਰੇ ਦੁਰਘਟਨਾਵਾਂ ਨਹੀਂ ਰੋਕ ਸਕਦੇ ਕਿਉਂਕਿ ਬੇਵਕੂਫ਼ ਡਰਾਈਵਰ ਸਪੀਡ ਕੈਮਰਿਆਂ ਨੂੰ ਕੁਝ ਵੀ ਨਹੀਂ ਮੰਨਦੇ ਅਤੇ ਸਖ਼ਤ ਕਾਨੂੰਨੀ ਕਾਰਵਾਈ ਹੀ ਅਜਿਹੇ ਡਰਾਈਵਰਾਂ ਨੂੰ ਰੋਕ ਸਕਦੀ ਹੈ ਪਰ ਇਸ ਬਾਬਤ ਜੁਲੀਅਨ ਜੈਨੇਟਰ ਦਾ ਕਹਿਣਾ ਹੈ ਕਿ ਇਹ ਸਪੀਡ ਕੈਮਰੇ ਇੰਗਲੈਂਡ ਅਮਰੀਕਾ ਯੂਰਪ ਆਦਿ ਦੇਸ਼ਾਂ ਦੇ ਵਿਚ ਸੜਕੀ ਹਾਦਸਿਆਂ ਨੂੰ ਰੋਕਣ ਦੇ ਵਿਚ ਕਾਫ਼ੀ ਸਹਾਈ ਹੋਏ ਹਨ ਅਤੇ ਨਿਊਜ਼ੀਲੈਂਡ ਦੇ ਵਿਚ ਵੀ ਇਹ ਕਾਫ਼ੀ ਕਾਰਗਰ ਸਾਬਤ ਹੋਣਗੇ ਬੇ ਆਫ਼ ਪਲੈਂਟੀ ਦੀ ਔਲਖ ਇੰਟਰਪ੍ਰਾਈਜ਼ ਨੂੰ ਆਪਣੇ ਕਾਮਿਆਂ ਨੂੰ ਘੱਟ ਤਨਖਾਹ ਦੇਣ ਦੇ ਜੁਰਮ ਦੇ ਵਿਚ $30,000 ਦਾ ਜੁਰਮਾਨਾ ਲੇਬਰ ਵਿਭਾਗ ਦੇ ਵੱਲੋਂ ਠੋਕਿਆ ਗਿਆ ਹੈ ਇਕ ਸਾਲ ਚੱਲੀ ਲੰਬੀ ਜਾਂਚ ਤੋਂ ਬਾਅਦ ਲੇਬਰ ਵਿਭਾਗ ਨੇ ਦੇਖਿਆ ਕਿ ਔਲਖ ਇੰਟਰਪ੍ਰਾਈਜ਼ ਨੇ ਆਪਣੇ 4 ਕਰਮਚਾਰੀਆਂ ਨੂੰ ਘੱਟੋ ਘੱਟ ਤਨਖਾਹ ਰੇਟ ਦੇਣ ਦੇ ਵਿਚ ਨਾਕਾਮ ਰਹੀ ਹੈ ਜਿਸ ਵਿਚ ਔਲਖ ਇੰਟਰਪ੍ਰਾਈਜ਼ ਨੂੰ ਦੋਸ਼ੀ ਪਾਇਆ ਗਿਆ ਹੈ ਲੇਬਰ ਵਿਭਾਗ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਨਹੀਂ ਹੈ ਜਦੋਂ ਉਕਤ ਕੰਪਨੀ ਦੇ ਵੱਲੋਂ ਗਲਤੀ ਹੋਈ ਹੋਵੇ ਇਸ ਤੋਂ ਪਹਿਲਾਂ ਵੀ ਲੇਬਰ ਵਿਭਾਗ ਦੇ ਵੱਲੋਂ ਉਕਤ ਕੰਪਨੀ ਨੂੰ 2014 ਦੇ ਵਿਚ ਚੇਤਾਵਨੀ ਦਿੱਤੀ ਗਈ ਸੀ ਵਿਭਾਗ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਹਰਦੀਪ ਸਿੰਘ ਜੋ ਕਿ ਔਲਖ ਇੰਟਰਪ੍ਰਾਈਜ਼ ਦਾ ਮਾਲਕ ਹੈ ਉਨ੍ਹਾਂ ਹੀ ਲੋਕਾਂ ਨੂੰ ਕੰਮ ਦਿੰਦਾ ਸੀ ਜੋ ਕਿ ਰੁਜ਼ਗਾਰ ਕਾਨੂੰਨ ਬਾਰੇ ਘੱਟ ਜਾਣਕਾਰੀ ਰੱਖਦੇ ਸਨ ਜਾਂ ਇਸ ਨੂੰ ਜਾਣਨ ਦੇ ਅਸਮਰਥ ਸਨ ਹਰਦੀਪ ਸਿੰਘ ਔਲਖ ਨੂੰ ਲੇਬਰ ਵਿਭਾਗ ਦੇ ਵੱਲੋਂ ਕਰਮਚਾਰੀਆਂ ਦੀ ਤਨਖਾਹ ਦੇ ਲਈ $10,000 ਰੁਜ਼ਗਾਰ ਦੇ ਮਿਆਰਾਂ ਦੀ ਉਲੰਘਣਾ ਕਰਨ ਦੇ ਲਈ $20,000 ਅਤੇ ਹੋਰ ਮੁਆਵਜ਼ਿਆਂ ਦੇ ਵਿਚ $2,000 ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ ਮਾਈਕੋਪਲਾਜ਼ਮਾ ਬੋਵਿਸ ਨਾਮੀ ਬਿਮਾਰੀ ਵਾਈਕੈਟੋ ਦੇ ਡੇਅਰੀ ਫਾਰਮ ਤੇ ਪਾਈ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਕੈਂਬਰਿਜ ਦੇ ਨਜ਼ਦੀਕ ਡੇਅਰੀ ਫਾਰਮ ਦੇ ਵਿਚ ਪਸ਼ੂਆਂ ਦੇ ਹਿੱਲਣ ਜੁੱਲਣ ਤੋਂ ਇਸ ਬਿਮਾਰੀ ਦੇ ਅੰਦਾਜ਼ਾ ਲਗਾਇਆ ਗਿਆ ਸੀ ਡੇਅਰੀ NZ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਿਰਫ਼ ਇਸ ਬਾਬਤ ਨਿਊਜ਼ੀਲੈਂਡ ਬਾਇਓ ਸਿਕਿਉਰਿਟੀ ਦੇ ਡਾਇਰੈਕਟਰ ਜੀਓਫ ਜੇਨ ਦਾ ਕਹਿਣਾ ਹੈ ਕਿ ਇਹ ਬਹੁਤ ਅਫਸੋਸਜਨਕ ਗੱਲ ਹੈ ਕਿ ਨਿਊਜ਼ੀਲੈਂਡ ਦੀਆਂ ਡੇਅਰੀਆਂ ਦੇ ਵਿਚ ਇਹ ਬਿਮਾਰੀ ਪਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੇਅਰੀਆਂ ਤੇ ਪਾਈ ਜਾਣ ਵਾਲੀ ਇਹ ਬਿਮਾਰੀ ਇਕ ਵੇਕਅਪ ਅਲਾਰਮ ਦੀ ਤਰ੍ਹਾਂ ਹੈ ਅਤੇ ਇਹ ਡੇਅਰੀ ਮਾਲਕਾਂ ਦੇ ਹੱਥ ਵਿਚ ਹੈ ਕਿ ਆਪਣੇ ਪਸ਼ੂਆਂ ਦਾ ਬਚਾਅ ਇਸ ਬਿਮਾਰੀ ਤੋਂ ਕਿਸ ਤਰ੍ਹਾਂ ਕਰਨਾ ਹੈ। ਖੇਡਾਂ ਦੀ ਦੁਨੀਆਂ ਦੀ ਜੇਕਰ ਗੱਲ ਕਰੀਏ ਤਾਂ ਕਿੰਗਜ਼ 11 ਪੰਜਾਬ ਅਤੇ ਬੈਂਗਲੌਰ ਦੀਆਂ ਟੀਮਾਂ ਦੇ ਦਰਮਿਆਨ ਇਕ ਮੁਕਾਬਲੇ ਦੇ ਵਿਚ ਬੈਂਗਲੌਰ ਦੀ ਟੀਮ ਨੇ ਕਿੰਗਜ਼ 11 ਪੰਜਾਬ ਦੀ ਟੀਮ ਨੂੰ 10 ਵਿਕਟਾਂ ਦੇ ਨਾਲ ਕਰਾਰੀ ਮਾਤ ਦਿੱਤੀ ਹੈ। ਕਿੰਗਜ਼ 11 ਪੰਜਾਬ ਦੀ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ ਅਤੇ ਕਿੰਗਜ਼ 11 ਪੰਜਾਬ ਦੀ ਟੀਮ ਕੇਵਲ 88 ਦੌੜਾਂ ਦੇ ਉਪਰ ਹੀ ਆਲ ਆਊਟ ਹੋ ਗਈ। ਇਸ ਦੇ ਜਵਾਬ ਦੇ ਵਿਚ ਬੈਂਗਲੌਰ ਦੀ ਟੀਮ ਨੇ ਕੇਵਲ 8 ਓਵਰਾਂ ਦੇ ਵਿਚ ਹੀ ਆਪਣਾ ਇਹ ਟੀਚਾ ਪੂਰਾ ਕਰ ਲਿਆ। ਵਿਰਾਟ ਕੋਹਲੀ ਦੇ ਵੱਲੋਂ 28 ਗੇਂਦਾਂ ਦੇ ਵਿਚ ਸ਼ਾਨਦਾਰ 48 ਦੌੜਾਂ ਦੀ ਪਾਰੀ ਖੇਡੀ ਗਈ ਅਤੇ ਪਾਰਥਿਵ ਪਟੇਲ ਦੇ ਵੱਲੋਂ 22 ਗੇਂਦਾਂ ਦੇ ਵਿਚ 40 ਦੌੜਾਂ ਦੀ ਪਾਰੀ ਖੇਡੀ ਗਈ। ਇਸ ਮੈਚ ਦੇ ਲਈ ਉਮੇਸ਼ ਯਾਦਵ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਅੱਜ ਦੀਆਂ ਇਨ੍ਹਾਂ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਖ਼ਬਰਾਂ ਦੇ ਇਸ ਬੁਲੇਟਿਨ ਨੂੰ ਤੁਹਾਡੇ ਲਈ ਐਨਜ਼ੈਡ ਹੈਰਲਡ, ਨਿਊਜ਼ ਹਬ ਮੀਡੀਆ, ਐਨਜ਼ੈਡ ਪੰਜਾਬੀ ਨਿਊਜ਼ ਅਤੇ ਪੰਜਾਬੀ ਹੈਰਲਡ ਦੇ ਹਵਾਲੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਹੁਣ ਤੁਸੀਂ ਗੁਰਸਿਮਰਨ ਮਿੰਟੂ ਨੂੰ ਇੱਥੇ ਹੀ ਦਿਓ ਇਜਾਜ਼ਤ। ਧੰਨਵਾਦ, ਸਤਿ ਸ੍ਰੀ ਅਕਾਲ।
ਸੁਖਵਿੰਦਰ ਅੰਮ੍ਰਿਤ ਸਾਡੇ ਸਮਿਆਂ ਦੀ ਸਮਰੱਥ ਸ਼ਾਇਰਾ ਹੈ। ਉਸ ਦੀ ਹਰਮਨ ਪਿਆਰੀ ਕਵਿਤਾ ਮਾਵਾਂ ਤੇ ਧੀਆਂ। ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨਾਵੇ। ਮੇਰੀ ਮਾਂ ਨੇ ਮੈਨੂੰ ਆਖਿਆ ਸੀ, ਸਿਆਣੀਆਂ ਕੁੜੀਆਂ ਲੁਕ ਲੁਕ ਰਹਿੰਦੀਆਂ, ਧੁੱਖ ਧੁੱਖ ਕੇ ਜਿਉਂਦੀਆਂ, ਝੁੱਕ ਝੁੱਕ ਕੇ ਤੁਰਦੀਆਂ। ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ, ਬਸ ਧੂਏ ਦੇ ਭੱਜ ਰੋਂਦੀਆਂ ਤੇ ਕੰਧਾਂ ਓਲੇ ਘੁੱਗ ਵਸਦੀਆਂ। ਮੇਰੀ ਮਾਂ ਦਾ ਆਖਿਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ। ਮੈਂ ਆਪਣੀ ਧੀ ਨੂੰ ਸਮਝਾਇਆ, ਕਦਮ ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀ, ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀ। ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਕਰੀ ਕਿ ਹਰ ਹਨੇਰਾ ਤੈਨੂੰ ਵੇਖ ਕੇ ਤ੍ਰਭਕ ਜਾਵੇ, ਹਰ ਦੀਵਾਰ ਤੈਨੂੰ ਵੇਖ ਕੇ ਫਿਰਕ ਜਾਵੇ, ਹਰ ਜ਼ੰਜੀਰ ਤੈਨੂੰ ਵੇਖ ਕੇ ਤਿੜਕ ਜਾਵੇ। ਸ਼ਾਇਦ ਯੁੱਗ ਏਦਾਂ ਹੀ ਪਲਟਦੇ ਨੇ, ਸ਼ਾਇਦ ਯੁੱਗ ਏਦਾਂ ਹੀ ਪਲਟਦੇ ਨੇ।
ਸਤਿ ਸ੍ਰੀ ਅਕਾਲ, ਨਮਸਕਾਰ ਐਂਡ ਆਦਾਬ। ਥੋੜੇ ਜਿਹੇ ਸਮੇਂ ਦੇ ਵਿੱਚ ਹੀ ਪੁਲਿਸ ਦੇ ਕੋਲ ਇਸ ਤਰ੍ਹਾਂ ਦੀਆਂ ਕਾਫੀ ਸ਼ਿਕਾਇਤਾਂ ਆਈਆਂ ਨੇ ਜਿਸ ਦੇ ਵਿੱਚ ਭਾਰਤੀ ਮੂਲ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਜਿਨਸੀ ਛੇੜਖਾਨੀ ਦਾ ਸ਼ਿਕਾਰ ਹੋਣਾ ਪੈ ਰਿਹਾ। ਮੋਟੇ ਤੌਰ ਦੇ ਉੱਤੇ ਟ੍ਰੇਨ ਸਟੇਸ਼ਨਸ ਅਤੇ ਟ੍ਰੇਨ ਤੋਂ ਉਤਰ ਕੇ ਆਪਣੇ ਘਰ ਵੱਲ ਨੂੰ ਪੈਦਲ ਜਾਣ ਸਮੇਂ ਅਜਿਹੇ ਮਾਮਲੇ ਸਾਹਮਣੇ ਆਏ ਨੇ। ਇਸ ਤਰ੍ਹਾਂ ਦੀ ਕੰਪਲੇਂਟਸ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਔਰਤਾਂ ਅਤੇ ਮਰਦਾਂ ਨੂੰ ਸਿੱਖਿਆ ਦੇਣ ਦੇ ਲਈ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਹਾਜ਼ਰ ਹੋਏ ਹਾਂ। ਅਸੀਂ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਇਸ ਤਰ੍ਹਾਂ ਦੀ ਕਿਸੇ ਵੀ ਛੇੜਖਾਨੀ ਦਾ ਸ਼ਿਕਾਰ ਹੋ ਤੇ ਤੁਸੀਂ ਆਪਣੀ ਸੁਰੱਖਿਆ ਦੇ ਮੱਦੇਨਜ਼ਰ ਸੇਫ ਰਹਿੰਦੇ ਹੋਏ 111 ਦੇ ਉੱਤੇ ਸੰਪਰਕ ਕਰ ਸਕਦੇ ਹੋ। ਇੰਨਾ ਹੀ ਨਹੀਂ, ਕੋਸ਼ਿਸ਼ ਕਰਕੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੇ ਕਾਰ ਦੇ ਰਜਿਸਟ੍ਰੇਸ਼ਨ ਨੰਬਰ, ਉਹਨਾਂ ਦਾ ਹੁਲੀਆ ਅਤੇ ਕਿਸ ਡਾਇਰੈਕਸ਼ਨ ਦੇ ਵਿੱਚ ਉਹ ਟਰੈਵਲ ਕਰ ਰਹੇ ਸਨ, ਇਸ ਨੂੰ ਤੁਸੀਂ ਪੁਲਿਸ ਦੇ ਆਉਣ ਤੋਂ ਪਹਿਲਾਂ ਨੋਟਿਸ ਕਰਕੇ ਜਾਣਕਾਰੀ ਦੇ ਸਕਦੇ ਹੋ। ਤੇ ਦੂਸਰੇ ਪਾਸੇ ਇਸ ਅਪਰਾਧ ਦੇ ਵਿੱਚ ਸ਼ਾਮਲ ਅਪਰਾਧੀਆਂ ਨੂੰ ਅਸੀਂ ਇਹ ਦੱਸਣਾ ਚਾਹਾਂਗੇ ਕਿ ਨਿਊਜ਼ੀਲੈਂਡ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਓ ਬਿਲਕੁਲ ਸਵੀਕਾਰ ਕਰਨ ਯੋਗ ਨਹੀਂ ਹੈ ਅਤੇ ਇਸ ਨੂੰ ਅਪਰਾਧ ਬਿਰਤੀ ਦੇ ਤਹਿਤ 2 ਸਾਲ ਤੱਕ ਦੀ ਸਜ਼ਾ ਦੇ ਲਈ ਵਾਜਬ ਗਿਣਿਆ ਜਾ ਸਕਦਾ ਹੈ। ਨਿਊਜ਼ੀਲੈਂਡ ਨੂੰ ਸੁਰੱਖਿਅਤ ਰੱਖਣ ਦੇ ਲਈ ਪੁਲਿਸ ਤੁਹਾਡੀ ਸੇਵਾ ਦੇ ਵਿੱਚ ਹਰ ਵਕਤ ਹਾਜ਼ਰ ਹੈ।
ਲੋਫੇ ਪੰਮੀ ਬਾਈ ਜੀ, ਤੁਸੀਂ ਮੈਨੂੰ ਪਤਾ ਕਿ VIP ਟਿਕਟ ਜ਼ਰੂਰ ਲੈ ਲਈ ਹੈ, ਲੇਕਿਨ ਤੁਹਾਡੀ ਫਰਮਾਇਸ਼ ਦੇ ਉੱਤੇ ਗੁਰਦਾਸ ਮਾਨ ਨੂੰ ਸੁਣਦੇ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਤੇ।
ਬੇਕਦਰੇ ਲੋਕਾਂ ਵਿੱਚ ਕਦਰ ਗਵਾ ਲੇਗਾ, ਬੇਕਦਰੇ ਲੋਕਾਂ ਵਿੱਚ ਕਦਰ ਗਵਾ ਲੇਗਾ। ਦੁਸ਼ਮਣ ਬਣ ਕੇ ਵਾਰ ਚਲਾਉਂਦੇ, ਸੱਜਣ ਬਣ ਕੇ ਦੇਣ ਦਿਲਾਸੇ, दुश्मन बन के वार चलों दे सजन बन के देने दिला दे महरम तो मुजरम दी मोर लवा लेगा बेकदरे लोकां विच कदर गवा लेगा बेकदरे लोकां विच कदर गवा लेगा ਚੜਦੇ ਨੂੰ ਕਰੇ ਸਲਾਮਾਂ ਖਤਮ ਹੋਇਆ ਦੀ ਖਤਮ ਕਹਾਣੀ ਨਿੱਤ ਚੜਦੇ ਨੂੰ ਕਰੇ ਸਲਾਮਾਂ ਖਤਮ ਹੋਇਆ ਦੀ ਖਤਮ ਕਹਾਣੀ ਸੱਚ ਦਾ ਹੋ ਕਾ ਦੇ ਕੇ ਜੀਬ ਕਟਾ ਲੇਗਾ ਬੇਕਦਰੇ ਲੋਕਾਂ ਵਿੱਚ ਕਦਰ ਗਵਾ ਲੇਗਾ ਬੇਕਦਰੇ ਲੋਕਾਂ ਵਿੱਚ ਕਦਰ ਗਵਾ ਲੇਗਾ ਛੱਟ ਦਿਲਾ ਦਿਲ ਦੇ ਕੇ ਰੋਗ ਲਵਾ ਲੇਗਾ ਬੇਕਦਰੇ ਲੋਕ
ਜੀ ਬਿਲਕੁਲ ਗੁਰਦਾਸ ਮਾਨ ਦੀ ਆਵਾਜ਼ ਵਿੱਚ ਸੁਣਦੇ ਸਾਂ ਗੀਤ ਬਹੁਤ ਖੂਬਸੂਰਤ ਗੀਤ ਨੱਚਦਾ ਪੰਜਾਬਪੁਰਾਂ ਦੇ 5:15 ਹੋ ਚੁੱਕੇ ਨੇ ਦੋਸਤੋ ਮੌਸਮ ਦੀ ਗੱਲ ਕਰੀਏ ਮੌਸਮ ਕੱਲ੍ਹ ਨੂੰ ਕਾਫ਼ੀ ਬਾਰਿਸ਼ ਹੋਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ ਕਾਫ਼ੀ ਦੋਸਤੋ ਬਿਜਲੀ ਵੀ ਕੜਕਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ ਸੋ ਅਗਰ ਤੁਸੀਂ ਵੀ ਕਿਤੇ ਜਾਣ ਦੀ ਪਲੈਨਿੰਗ ਕਰ
ਦੱਸੋ ਮੀਂਹ ਪੈਂਦਾ ਕਿੱਦਾਂ ਨਹੀਂ
ਜੀ ਬਿਲਕੁਲ ਫਰਾਈਡੇ ਨੂੰ ਦੱਸ ਰਿਹਾ ਕਿ ਥੋੜੀ ਬੱਦਲਬਾਜ਼ੀ ਰਹੇਗੀ ਧੁੱਪ ਨਿਕਲੇਗੀ ਲੇਕਿਨ ਵੀਕਐਂਡ ਦੇ ਉੱਤੇ ਫਿਰ ਬਾਰਿਸ਼ ਜਿਹੜੀ ਹੈ ਸ਼ਨੀਵਾਰ ਤੇ ਐਤਵਾਰ ਤੱਕ ਬਾਰਿਸ਼ ਦੋਸਤੋ ਹੁੰਦੀ ਰਹੇਗੀ ਸੋ ਲੱਗਦਾ ਨਹੀਂ ਕਿ ਤੁਸੀਂ ਬਾਹਰ ਅੰਦਰ ਜ਼ਿਆਦਾ ਜਾ ਪਾਓਗੇ ਸੋ ਖੈਰ ਕੁਦਰਤੀ ਗੱਲਾਂ ਹੈ ਜੀ ਇਹ ਕੋਈ ਰੋਕ ਨਹੀਂ ਸਕਦਾ ਸੋ ਇਹ ਮੌਸਮ ਦੀ ਜਾਣਕਾਰੀ ਨਸ਼ਤਾ ਪੰਜਾਬ ਪ੍ਰਾਂਤ ਦੇ ਰਹੇ ਸੀ 16 ਤੋਂ 18 ਡਿਗਰੀ ਦੇ ਵਿੱਚ ਟੈਂਪਰੇਚਰ ਰਹੇਗਾ ਜਿੱਥੇ ਕਿ ਪੰਜਾਬ ਦੇ ਵਿੱਚ ਦੋਸਤੋ ਬਹੁਤ 43 ਡਿਗਰੀ ਤੱਕ ਟੈਂਪਰੇਚਰ ਪਹੁੰਚ ਗਿਆ ਜੀ ਦੁਪਹਿਰ ਦਾ ਜਿਹੜਾ ਕਾਫੀ ਗਰਮੀ ਹੋ ਗਈ ਇੱਥੇ ਸੋ ਖਬਰਾਂ ਦਾ
ਕੁਦਰਤ ਦੇ ਵਰਤਾਰੇ ਹਾਂ ਜੀ
ਜੀ
ਸੁਪਿੰਦਰ ਧਰੋਂ ਆਇਆ ਜੀ ਤੁਹਾਡੇ ਇਲਾਕੇ ਦਾ ਮੁੰਡਾ ਤੇ ਉਹਦੀ ਵੀ ਸ਼ਾਇਰੀ ਆ ਗਈ
ਬਿਲਕੁਲ
ਉੱਤੇ ਤਰੀਕ ਪਾਈ ਜੀ ਸਤਿੰਦਰ ਸਰਤਾਜ ਦੀ ਡੈਰੀ ਵਾਂਗੂ ਬਕਾਇਦਾ 15/5/2018
ਚਲੋ ਜੀ
ਪਿੰਦਰ ਜੀ ਵੈਸੇ ਸਤਿੰਦਰ ਆਪਣੀ ਡੈਰੀ ਦੇ ਨਾ ਖੱਬੇ ਹੱਥ ਤੁਹਾਡੇ ਵਾਂਗੂ ਮਿਤੀ ਲਿਖ ਕੇ ਸੱਜੇ ਹੱਥ ਇਹ ਵੀ ਲਿਖ ਦਿੰਦਾ ਵੀ ਤੜਕਸਾਰ 3:15 ਤੇ
ਆਮਦ ਹੋਈ
ਮਜ਼ਹਬ ਕਿਸੇ ਦਾ ਕੋਈ ਪੁੱਛਦਾ ਹੈ ਕਿਉਂ ਜਾਤ ਪਾਤ ਵਿੱਚ ਮਨੁੱਖ ਟੁੱਟਦਾ ਹੈ ਕਿਉਂ ਜ਼ਮੀਰ ਵੇਚ ਕੇ ਜੁਰਮ ਜੋ ਕਰਦਾ ਹੈ ਫਿਰ ਆਪਣੇ ਚਿਹਰੇ ਕੋਲੋਂ ਉਹ ਲੁਕਦਾ ਹੈ ਕਿਉਂ ਸਦੀਆਂ ਤੋਂ ਸਤ ਜੀਵਨ ਦੀ ਚਾਹਤ ਹੈ ਫੇਰ ਚੜਦਾ ਹੈ ਸੂਰਜ ਤੇ ਨਿੱਤ ਛੁਪਦਾ ਹੈ ਕਿਉਂ ਨਿੱਕੀਆਂ ਨਿੱਕੀਆਂ ਗੱਲਾਂ ਹੱਥ ਗਲਾਂ ਨੂੰ ਪੈਂਦੇ ਨੇ ਹਿੰਸਾ ਵਾਲੇ ਰਸਤਿਆਂ ਵੱਲ ਪੱਬ ਕੋਈ ਪੁੱਟਦਾ ਹੈ ਕਿਉਂ ਠੋਕਰ ਲੱਗੀ ਤੂੰ ਆਪੇ ਗਿਰਦੇ ਨਜ਼ਰਾਂ ਵਿੱਚੋਂ ਇੱਥੇ ਕਿਸੇ ਲਈ ਕੋਈ ਟੋਏ ਪੁੱਟਦਾ ਹੈ ਕਿਉਂ ਪਿੱਛੋਂ ਕਰੇ ਪਛਤਾਵੇ ਗੱਲ ਸਮਝ ਜਦੋਂ ਆਵੇ ਫਿਰ ਮੰਦਰ ਮਸਜਿਦ ਗੁਰੂਦੁਆਰੇ ਸਿਰ ਚੁੱਕਦਾ ਹੈ ਕਿਉਂ ਪਿੰਦਰ ਧਰੋਂ ਸਾਹਿਬ ਬਹੁਤ ਵਧੀਆ ਵਧੀਆ ਲਿਖਣ ਲੱਗ ਪਏ ਤੇ ਹੋਰ ਵਧੀਆ ਲਿਖਦੇ ਰਹੋ
ਜੀ 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 ਸੋ ਚੁੱਕਣਾ ਹਰ ਇੱਕ ਨੂੰ ਪੈਂਦਾ ਜੀ ਕੋਈ ਵੀ ਬਲਵਾਨ ਨੇ ਦੁਨੀਆਂ ਦੇ ਵਿੱਚ ਦੇਖ ਲਓ ਸੂਰਜ ਨੂੰ ਵੀ ਕਿੰਨੀ ਤਾਕਤ ਹੈ ਉਸ ਦੇ ਵਿੱਚ ਲੇਕਿਨ ਉਸ ਨੂੰ ਛੁਪਣਾ ਹੀ ਪੈਂਦਾ
ਛੁਪਣਾ ਪੈਂਦਾ ਅਗਲੇ ਦਿਨ ਹੋਰ ਵਧੀਆ ਤਰੀਕੇ ਨਾਲ ਚੜ੍ਹਦਾ
ਜੀ ਜੀ ਸੋ ਖੈਰ ਦੋਸਤੋ ਬਹੁਤ ਮਿਹਰਬਾਨੀ ਅਗਰ ਤੁਹਾਡੇ ਕੋਲ ਵੀ ਐਸੀ ਕੋਈ ਗੱਲਬਾਤ ਹੈ ਐਸੀ ਕੋਈ ਕਹਾਣੀ ਹੈ ਤੁਹਾਡੀ ਕੋਈ ਰੂਹ ਦੀ ਖੁਰਾਕ ਹੈ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸੋ ਬਹੁਤ ਮਿਹਰਬਾਨੀ ਹੋਏਗੀ
ਜੀ ਜੀ ਮੈਨੂੰ ਗੱਲ ਯਾਦ ਆ ਗਈ ਜੀ ਉਹ ਅਮ੍ਰਿਤਾ ਪ੍ਰੀਤ ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਲਿਖਣਾ ਸ਼ੁਰੂ ਕਰਤਾ ਸੀ
ਜੀ
ਉਹਨਾਂ ਨੇ ਨਾ ਬਹੁਤ ਇੱਕ ਖੂਬ ਗੱਲ ਲਿਖੀ ਸੀ ਜੋ ਸ਼ੁਰੂ ਸ਼ੁਰੂ ਦੇ ਦੌਰ ਦੇ ਵਿੱਚ ਮੈਂ ਉਹਨੂੰ ਪੜ੍ਹਿਆ ਜਦੋਂ ਪੰਜਾਬੀ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ
ਜੀ
ਤੇ ਉਹਨਾਂ ਦਾ ਕਹਿਣਾ ਸੀ ਮੈਂ ਅਜੇ ਹੋਰ ਸਹਿਜ ਹੋਣਾ ਹੈ ਮੈਂ ਅਜੇ ਹੋਰ ਸਹਿਜ ਹੋਣਾ ਹੈ ਜਦੋਂ ਤੁਰਦੀ ਹਾਂ ਤਾਂ ਕਦਮਾਂ ਦੀ ਆਵਾਜ਼ ਆਉਂਦੀ ਹੈ ਸੋ ਏਦਾਂ ਜਿਹੜੇ ਥੋੜਾ ਜ਼ਿਆਦਾ ਸੋਹਣ ਜਿਹੜੇ ਸੁਖਨ ਜਿਹੜੇ ਉਹਨੂੰ ਅਲਾਉਣੀ ਜਿਹੜੀ ਗੱਲ ਉਹਦਾ ਇੱਕ ਤਰੀਕਾ ਇਹ ਵੀ ਹੈਗਾ ਜਾਂ ਪਾਤਰ ਸਾਹਿਬ ਨੇ ਬਹੁਤ ਸੋਹਣਾ ਲਿਖਿਆ ਸੀ ਉਹ ਕਹਿੰਦੇ ਸੀ ਵੀ ਸਬਰ ਖਿਮਾ ਤੇ ਭਲਕ ਹੌਸਲਾ ਸੱਚਾਈ ਤੇ ਆਸ ਸਬਰ ਖਿਮਾ ਤੇ ਭਲਕ ਹੌਸਲਾ ਸੱਚਾਈ ਤੇ ਆਸ ਹਰੇਕ ਦੀਪ ਮੇਰੇ ਮਨ ਚ ਬਾਲਣਾ ਸ਼ਬਦੋ ਸੋ ਇੱਕ ਕਵੀ ਦੀ ਜਿਹੜੀ ਆਪਣੇ ਆਪ ਦੇ ਵਿੱਚ ਕਰਦਾਸ ਹੈ ਦੁਆ ਹੈ ਉਸ ਇਸ ਦੁਆ ਨੂੰ ਕਬੂਲ ਕਰਨ ਦੇ ਲਈ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਲਗਾਤਾਰ ਆਪਣੀ ਮਿਹਨਤ ਆਪਣੇ ਬਲਬੂਤੇ ਦੇ ਉੱਤੇ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ ਸੋ ਜ਼ਰੂਰ ਕੁਛ ਅੰਦਾਜ਼ ਨੇ ਆਪਣੇ ਰਣਜੀਤ ਬਾਵਾ ਜੀ ਦੇ ਮਾਝੇ ਵਾਲਾ ਪਾਊ ਰਣਜੀਤ ਬਾਜਵਾ ਅਸਲ ਦੇ ਵਿੱਚ ਲੇਕਿਨ ਬਾਵਾ ਗੀਤ ਬਹੁਤ ਖੂਬਸੂਰਤ ਗਾਉਣ ਕਰਕੇ ਮਕਬੂਲ ਹੋਇਆ ਸੋ ਸੁਹਾਗ ਜਿਹੜਾ ਕਿ ਪੰਜਾਬੀ ਲੋਕਧਾਰਾ ਦਾ ਅੰਗ ਹੈ ਇਸ ਦੇ ਉੱਤੇ ਖਾਸ ਪਕੜ ਹੈ ਇਸ ਦੀ ਉਹਦਾ ਇੱਕ ਰੰਗ ਤੁਹਾਡੇ ਲਈ ਪੇਸ਼ ਕਰਦੇ ਹਾਂ ਪ੍ਰੋਗਰਾਮ ਨੱਚਦਾ ਪੰਜਾਬ ਤੇ ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 15 ਮਈ 2018 ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਜੇਠ ਮਹੀਨੇ ਦੀ 2 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪਾ ਟੋਇਟੋ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਅਤੇ ਫਰੰਟਲਾਈਨ ਰੇਡੀਓ ਕੈਨੇਡਾ ਤੋਂ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ ਖ਼ਬਰਾਂ ਦੇ ਵਿੱਚ 1984 ਦੇ ਦੁਖਾਂਤ ਵਿੱਚ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਸਮਝੇ ਜਾਂਦੇ ਸੱਜਣ ਕੁਮਾਰ ਹੋਣਾ ਦੇ ਖਿਲਾਫ 30 ਮਈ ਨੂੰ ਲਾਈ ਡਿਟੈਕਟਰ ਟੈਸਟ ਹੋਵੇਗਾ ਇਸ ਟੈਸਟ ਦੇ ਵਾਸਤੇ ਦੁਆਰਕਾ ਕੋਰਟ ਨੇ ਆਪਣੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਤੇ ਉਧਰ 1988 ਦੇ ਵਿੱਚ ਇੱਕ ਰੋਡ ਰੇਜ ਦੌਰਾਨ ਕਤਲ ਹੋਏ ਗੁਰਨਾਮ ਸਿੰਘ ਦੇ ਮਾਮਲੇ ਨੂੰ ਲੈ ਕੇ ਮਾਣਯੋਗ ਸੁਪਰੀਮ ਕੋਰਟ ਅੱਜ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਫੈਸਲਾ ਸੁਣਾ ਸਕਦੀ ਹੈ ਯਾਦ ਰਹੇ 1988 ਦੇ ਵਿੱਚ ਪਟਿਆਲਾ ਵਿੱਚ ਹੋਈ ਇਸ ਘਟਨਾ ਦੇ ਦੌਰਾਨ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਦੋਸਤ ਰੁਪਿੰਦਰ ਸਿੰਘ ਦੇ ਖਿਲਾਫ ਗੈਰ ਇਰਾਦਤਨ ਕਤਲ ਦਾ ਇਹ ਮਾਮਲਾ ਦਰਜ ਹੋਇਆ ਸੀ ਤੇ ਉਧਰ ਬਠਿੰਡੇ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਭਾਵੇਂ ਕਿ ਖਰਾਬ ਮੌਸਮ ਦੇ ਮੱਦੇਨਜ਼ਰ ਨਹੀਂ ਪਹੁੰਚ ਸਕੇ ਪਰ ਬਾਦਲ ਅਕਾਲੀ ਦਲ ਵੱਲੋਂ ਇਸ ਮੌਕੇ ਧੰਨਵਾਦ ਰੈਲੀ ਕੀਤੀ ਗਈ ਜਿਸ ਨੂੰ ਵੱਖ ਵੱਖ ਲੀਡਰਾਂ ਨੇ ਸੰਬੋਧਨ ਕਰਦਿਆਂ ਹੋਇਆ
ਪ੍ਰਾਂਤ ਦੇ ਵਿੱਚ ਵਿਛੀਆਂ ਹੋਈਆਂ ਸੜਕਾਂ ਦੇ ਜਾਲ ਅਤੇ 에ਅਰਪੋਰਟਸ ਨੂੰ ਆਪਣੇ ਅਕਾਲੀ ਦਲ ਦੇ ਸੱਤਾ ਦੇ ਦੌਰਾਨ ਆਪਣੀ ਮੁੱਖ ਪ੍ਰਾਪਤੀ ਦੇ ਤੌਰ ਤੇ ਉਭਾਰਿਆ। ਦੂਸਰੇ ਪਾਸੇ ਸ਼ਾਹਕੋਟ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਯੂਥ ਵਿੰਗ ਵੱਲੋਂ ਇੱਕ ਰੈਲੀ ਕੀਤੀ ਗਈ। ਸ਼ਾਹਕੋਟ ਵਿੱਚ ਹੋਈ ਇਸ ਰੈਲੀ ਨੂੰ ਬਿਕਰਮਜੀਤ ਸਿੰਘ ਮਜੀਠੀਆ ਨੇ ਸੰਬੋਧਨ ਕੀਤਾ, ਜਦੋਂ ਕਿ ਪਰਦੇ ਦੇ ਪਿੱਛੇ ਦਲ ਬਦਲੀਆਂ ਦਾ ਦੌਰ ਵੀ ਜਾਰੀ ਰਿਹਾ। ਤੇ ਇੱਧਰ ਜੇ ਗੱਲ ਕਰੀਏ ਤੇ ਪੰਜਾਬ ਤੇ ਹਰਿਆਣਾ ਦੇ ਆਪਸੀ ਸਬੰਧਾਂ ਦੇ ਵਿੱਚ ਭਾਵੇਂ ਕਿ SYL ਨੂੰ ਲੈ ਕੇ ਵੀ ਕਾਫੀ ਕੌੜਕ ਆਈ ਹੈ, ਲੇਕਿਨ ਇੱਧਰ ਰਾਵੀ ਦਰਿਆ ਦੇ ਪਾਣੀ ਨੂੰ ਤੇ ਯਮੁਨਾ ਦਰਿਆ ਦੇ ਪਾਣੀ ਨੂੰ ਲੈ ਕੇ ਵੀ ਪਾਣੀਆਂ ਦਾ ਰੌਲਾ ਇੱਕ ਵਾਰ ਫੇਰ ਮੱਗ ਗਿਆ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪਣੇ ਹਮਰੁਤਬਾ ਜਨਾਬ ਖੱਟਰ ਹੋਣਾ ਦੀ ਇਸ ਗੱਲ ਨੂੰ ਜ਼ਰੂਰ ਸਵੀਕਾਰ ਕਰ ਲਿਆ ਕਿ ਰਾਵੀ ਦੇ ਪਾਣੀ ਦਾ ਪਾਕਿਸਤਾਨ ਵੱਲ ਨੂੰ ਜਾਂਦਾ ਵਹਾਅ ਵਾਕਿਆ ਚਿੰਤਾ ਦਾ ਵਿਸ਼ਾ ਹੈ, ਲੇਕਿਨ ਹਰਿਆਣਾ ਤੇ ਯੂਪੀ ਦੇ ਵਿੱਚ ਵਗਦੀ ਯਮੁਨਾ ਦਰਿਆ ਦੇ ਪਾਣੀ ਦੇ ਵਹਾਅ ਵਾਸਤੇ ਵੀ ਉਨ੍ਹਾਂ ਨੇ ਕੋਈ ਉਪਰਾਲੇ ਕਰਨ ਦੀ ਗੱਲ ਆਖ ਦਿੱਤੀ ਹੈ। ਤੇ ਇੱਧਰ ਜੇ ਗੱਲ ਕਰੀਏ ਤੇ ਬੀਤੇ ਕੱਲ੍ਹ ਕਈ ਦਿਨਾਂ ਤੋਂ ਚੱਲਦੇ ਕਿਸਾਨ ਧਰਨੇ ਦੌਰਾਨ ਉਸ ਵੇਲੇ ਹੰਗਾਮਾ ਮੱਚ ਗਿਆ ਜਦੋਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਐਨ ਉਸ ਵਕਤ ਮੁੱਖ ਵਿਰੋਧੀ ਨੇਤਾ ਦੇ ਖਹਿਰਾ ਦੀ ਗੱਦੀ ਨੂੰ ਕਿਸਾਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ, ਆਪਸ ਦੇ ਵਿੱਚ ਗਾਲੋ ਗਾਲੀ ਹੋਏ। ਉਸ ਵਕਤ ਪੁਲਿਸ ਮੁਲਾਜ਼ਮਾਂ ਤੇ ਕਿਸਾਨਾਂ ਦੇ ਵਿਚਾਲੇ ਵੀ ਝੜਪ ਹੋ ਗਈ ਤੇ ਪੁਲਿਸ ਮੁਲਾਜ਼ਮਾਂ ਦਾ ਕਾਫੀ ਕਟਾਪਾ ਚੜਿਆ, ਜਿਸ ਦਾ ਸਾਰੇ ਦਾ ਸਾਰਾ ਜਿਹੜਾ
ਦੋਸਤੋ ਕੁਝ ਹੋਰ ਫਰਮਾਇਸ਼ਾਂ ਵੀ ਆ ਰਹੀਆਂ ਸਨ, ਬਹੁਤ ਮਿਹਰਬਾਨੀ, ਧੰਨਵਾਦ ਹੈ ਤੁਹਾਡਾ ਕਿ ਸਾਨੂੰ ਤੁਸੀਂ ਸੁਣ ਰਹੇ ਹੋ ਜੀ। ਸੋ 5:50 ਤੱਕ ਸਾਡਾ ਤੁਹਾਡਾ ਸਾਥ ਰਹੇਗਾ, ਹੋਰ 5-7 ਮਿੰਟ ਇੱਥੇ ਰਹਾਂਗੇ ਜੀ। ਸੋ ਕੁਝ ਹੋਰ ਬਣ ਗਈਆਂ, ਕੁਝ ਹੋਰ ਗੱਲਾਂ ਬਾਤਾਂ ਜਿਹੜੀਆਂ ਉਹ ਤੁਹਾਡੇ ਲਈ ਜ਼ਰੂਰ ਛੱਡ ਕੇ ਜਾਵਾਂਗੇ, ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਕੋਲ ਪਹੁੰਚਦੀਆਂ ਨੇ ਜਾਂ ਤੁਹਾਡੇ ਕੋਲੋਂ ਸਾਡੇ ਕੋਲ ਪਹੁੰਚਦੀਆਂ ਨੇ ਜਾਂ ਅਖਬਾਰਾਂ ਦੇ ਰਾਹੀਂ ਪਹੁੰਚਦੀਆਂ ਨੇ, ਉਹ ਵੀ ਜ਼ਰੂਰ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਚੱਲਾਂਗੇ। ਲੇਕਿਨ ਇੱਕ ਗੀਤ ਦੀ ਫਰਮਾਇਸ਼ ਹੋਰ ਪਹੁੰਚੀ ਹੈ, ਐਮੀ ਵਿਰਕ ਦਾ ਗੀਤ ਸੁਣਨਾ ਚਾਹਿਆ ਕੁਝ ਮਿੱਤਰਾਂ ਨੇ, ਚਲੋ ਕਿਉਂ ਨਹੀਂ।
ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ, ਕਿਉਂ ਸਰਗੀ ਦੇ
ਬਿਲਕੁਲ ਦੋਸਤੋ ਤਕਰੀਬਨ ਸਮਾਂ ਵੀ ਹੋ ਗਿਆ ਜੀ ਘਰ ਜਾਣ ਦਾ ਹੁਣ ਹਨੇਰਾ ਹਨੇਰਾ ਲੱਗ ਰਿਹਾ ਜੀ ਬਾਹਰ ਕਾਫੀ ਆ ਬੱਦਲਬਾਜ਼ੀ ਜਿਹੜੀ ਬਣੀ ਹੋਈ ਆ ਸੋ ਕੱਲ੍ਹ ਨੂੰ ਕਾਫੀ ਬਾਰਿਸ਼ ਹੋਣ ਦੀਆਂ ਸੰਭਾਵਨਾ ਬੱਦਲਬਾਜ਼ੀ ਰਹੇਗੀ ਅਤੇ ਨਾਲ ਬਿਜਲੀ ਗੜਕਣ ਦੀਆਂ ਜਿਹੜੀਆਂ ਸੰਭਾਵਨਾ ਨੇ ਕੱਲ੍ਹ ਨੂੰ ਬਣੀਆਂ ਹੋਈਆਂ ਨੇ ਤੁਸੀਂ ਅਹਿਤਿਆਤ ਵਰਤਣੀ ਦੋਸਤੋ ਸੋ ਦਿਓ ਇਜਾਜ਼ਤ ਫਿਰ ਚੱਲੀਏ ਜੀ ਲੋਏ ਲੋਏ ਘਰ ਨੂੰ
ਇੱਕ ਬਹੁਤ ਖੂਬ ਕਿਸੇ ਸ਼ਾਇਰ ਦੀਆਂ ਸਤਰਾਂ ਦੇ ਨਾਲ ਤੁਹਾਨੂੰ ਸਲਾਮ ਕਹਿੰਦੇ ਚੱਲਦੇ ਹਾਂ ਜੀ ਔਰ ਲਿਖਿਆ ਬੜਾ ਖੂਬ ਹੈ ਕਿ ਨਮੋਸ਼ੀ ਹਾਰਦੀ ਤੇ ਜਿੱਤ ਦਾ ਹੰਕਾਰ ਲਾ ਦਈਏ ਨਮੋਸ਼ੀ ਹਾਰਦੀ ਤੇ ਜਿੱਤ ਦਾ ਹੰਕਾਰ ਲਾ ਦਈਏ ਚਲੋ ਹੁਣ ਫਾਲਤੂ ਚੀਜ਼ਾਂ ਦਾ ਮਨ ਤੋਂ ਭਾਰ ਲਾ ਦਈਏ
ਕੀ ਬਾਤ ਹੈ
ਸਤਿ
ਸ੍ਰੀ ਅਕਾਲ ਜੀ ਮਿਹਰਬਾਨੀ ਕੱਲ ਨੂੰ ਮਿਲਦੇ ਹਾਂ ਜੀ ਫਿਰ ਮਾਫ ਕਰਨਾ ਅਗਲੇ ਮੰਗਲਵਾਰ ਮਿਲਦੇ ਹਾਂ ਚਲੋ ਜਤਿੰਦਰ ਪੰਨੂ ਜੀ ਹਨ ਬੜੀਆਂ ਕਮਾਲ ਦੀ ਗੱਲ ਦੱਸਦੇ ਹੁੰਦੇ ਆ ਜੀ ਸੋ ਉਹ ਸੁਣਦੇ ਆ ਚਲਦੇ ਚਲਦੇ
ਪ੍ਰਾਈਮ ਇਨੀਸ਼ੀਏਟਿਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਤੋਂ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਜੀ ਅੱਜ ਆਪਾਂ ਪੰਨੂ ਸਾਹਿਬ ਕੋਲੋਂ ਜਾਣਾਂਗੇ ਕਿ ਦੇਸ਼ ਦੁਨੀਆ 'ਚ ਕੀ ਵਾਪਰ ਰਿਹਾ ਅਤੇ ਕੀ ਹੈ ਉਹਨਾਂ ਖ਼ਬਰਾਂ ਦੇ ਪਿੱਛੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪੰਨੂ ਸਾਹਿਬ ਸਭ ਤੋਂ ਪਹਿਲਾਂ ਸਵਾਲ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਕਹਿੰਦੇ ਕੋਈ ਚਿੱਠੀ ਲਿਖੀ ਹੈ ਰਾਸ਼ਟਰਪਤੀ ਨੂੰ ਅਤੇ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਸਾਹਿਬ ਕਿ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਉਹਦੇ ਵਿੱਚ ਜਿੱਦਾਂ ਧਮਕੀਆਂ ਹੁੰਦੀਆਂ ਇੱਦਾਂ ਉਹ ਕਰ ਰਹੇ ਆ ਉਹ ਥੋੜ੍ਹਾ ਜਿਹਾ ਸਾਨੂੰ ਸਮਝਾਓ ਕਿ ਚਿੱਠੀ ਕੀ ਹੈ ਅਤੇ ਸ਼ਿਕਾਇਤ ਕਿਉਂ ਲਾਈ
ਦੇਖੋ ਪਹਿਲੀ ਗੱਲ ਇਹ ਕਿ ਰਾਸ਼ਟਰਪਤੀ ਜੀ ਰਾਮਨਾਥ ਕੋਵਿੰਦ ਅੱਜ ਰਾਸ਼ਟਰਪਤੀ ਨੇ
ਜੀ
ਇਹਦੇ ਤੋਂ ਪਹਿਲਾਂ ਗਵਰਨਰ ਸੀ ਅਤੇ ਗਵਰਨਰ ਤੋਂ ਪਹਿਲਾਂ ਬੀਜੇਪੀ ਦੇ ਲੀਡਰ ਸੀ
ਜੀ
ਇਹਦੇ ਬਾਵਜੂਦ ਹੁਣ ਕਿਉਂਕਿ ਰਾਸ਼ਟਰਪਤੀ ਜਾਂ ਸਾਰੇ ਦੇਸ਼ ਦੇ ਸਾਂਝੇ
ਜੀ
ਸਾਂਝੇ ਹੋਣ ਕਰਕੇ ਕਿਸੇ ਨੇ ਵੀ ਸ਼ਿਕਾਇਤ ਕਰਨੀ ਅਤੇ ਉਹਨਾਂ ਕੋਲ ਜਾਣਾ ਪ੍ਰਣਬ ਮੁਖਰਜੀ ਸਾਰੀ ਉਮਰ ਦਾ ਕਾਂਗਰਸੀ ਸੀ ਉਹਦੀ ਚੋਣ ਦਾ ਬੀਜੇਪੀ ਵਾਲਾ ਵਿਰੋਧ ਕੀਤਾ ਸੀ
ਜੀ
ਪਰ ਜਦੋਂ ਪ੍ਰਣਬ ਮੁਖਰਜੀ ਰਾਸ਼ਟਰਪਤੀ ਬਣ ਗਏ ਤਾਂ ਸਾਰੇ ਦੇਸ਼ ਦੇ ਸਾਂਝੇ ਸੀ ਅਤੇ ਬੀਜੇਪੀ ਵਾਲੇ ਕਾਂਗਰਸ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸ਼ਿਕਾਇਤ ਕਰਨ ਉਹਦੇ ਕੋਲ ਹੀ ਜਾਂਦੇ ਸੀ ਉਸ ਰਵਾਇਤ ਦੇ ਮੁਤਾਬਕ ਦੇਸ਼ ਦੇ ਸਰਵਉੱਚ ਸੰਵਿਧਾਨਕ ਮੁਖੀ ਰਾਸ਼ਟਰਪਤੀ ਦੇ ਕੋਲ ਦੇਸ਼ ਦੇ ਸਰਵਉੱਚ ਸਿਆਸੀ ਮੁਖੀ ਪ੍ਰਧਾਨ ਮੰਤਰੀ ਦੀ ਸ਼ਿਕਾਇਤ ਕਰਨ ਵਾਸਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਚਿੱਠੀ ਲਿਖੀ ਹੈ
ਜੀ
ਮੈਂ ਚਿੱਠੀ ਸਾਰੀ ਪੜ੍ਹੀ ਹੈ ਉਹ ਚਿੱਠੀ 'ਚ ਉਹਨਾਂ ਨੇ ਇਹ ਵੀ ਹਵਾਲਾ ਦਿੱਤਾ ਕਿ ਜਦੋਂ ਕੋਈ ਪ੍ਰਧਾਨ ਮੰਤਰੀ ਸਹੁੰ ਚੁੱਕਦਾ ਆਏ ਤੋਂ ਲੈ ਕੇ ਅਤੇ ਅੱਗੇ ਜਿੰਨੀ ਹੈ ਸਾਰੀ ਦੀ ਸਾਰੀ ਅੰਗਰੇਜ਼ੀ 'ਚ ਸਹੁੰ ਜਿੰਨੀ ਬਣਦੀ ਹੈ ਉਸ ਚਿੱਠੀ 'ਚ ਸ਼ਾਮਲ ਕੀਤੀ ਗਈ
ਜੀ
ਨਾਲ ਹਵਾਲੇ ਦਿੱਤੇ ਗਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ ਦੇ ਵਿੱਚ ਮਰਿਆਦਾ ਉਲੰਘ ਰਿਹਾ
ਜੀ
ਆਹ ਗੱਲਾਂ ਕਰਦੇ ਉਹ ਗੱਲਾਂ ਕਰਦੇ ਧਮਕੀ ਦੀ ਭਾਸ਼ਾ ਵਰਤਦੇ ਆ ਜਿਹੜੀ ਇਸ ਪੱਧਰ ਦੇ ਸਿਆਸੀ ਆਗੂ ਨੂੰ ਦੇਸ਼ ਦੇ ਆਗੂ ਨੂੰ ਵਰਤਣੀ ਨਹੀਂ ਚਾਹੀਦੀ
ਜੀ
ਇਹ ਇੱਕ ਪੱਖ ਦੂਸਰਾ ਪੱਖ ਇਹ ਹੈ ਕਿ ਮੀਡੀਏ ਨੇ ਉਹ ਸਾਰੀ ਦੀ ਸਾਰੀ ਵੀਡੀਓ ਪੇਸ਼ ਕਰ ਦਿੱਤੀ ਹੈ ਜਿਹਦਾ ਜ਼ਿਕਰ ਡਾਕਟਰ ਮਨਮੋਹਨ ਸਿੰਘ ਨੇ ਆਪਣੀ ਚਿੱਠੀ 'ਚ ਕੀਤਾ ਚਿੱਠੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਇਹ ਲਿਖਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਵਾਲਿਓ ਇਹ ਸੁਣ ਲਓ ਇਹ ਮੋਦੀ ਆ ਲੈਣੇ ਦੇ ਦੇਣੇ ਪੈ ਜਾਣਗੇ ਅਤੇ ਅੱਗੇ ਡਾਕਟਰ ਮਨਮੋਹਨ ਸਿੰਘ ਨੇ ਆਪਣੀ ਚਿੱਠੀ ਦੇ ਵਿੱਚ ਇੱਕ ਲਿੰਕ ਦੇ ਦਿੱਤਾ ਉਹ ਲਿੰਕ ਇੰਟਰਨੈਟ ਦਾ ਸੋਸ਼ਲ ਮੀਡੀਆ ਦਾ ਕਿ ਜਿਹਨੇ ਚਿੱਠੀ ਉਹ ਭਾਸ਼ਣ ਪੂਰਾ ਸੁਣਨਾ ਹੋਵੇ ਨਰਿੰਦਰ ਮੋਦੀ ਦਾ ਉੱਥੋਂ ਜਾ ਕੇ ਸੁਣ ਲਏ
ਜੀ
ਉਹ ਸ਼ਾਇਦ ਸਵਾ ਕੁ ਦੋ ਮਿੰਟ ਦਾ ਭਾਸ਼ਣ ਹੈ ਜਿਹੜਾ ਉਹਦੇ ਵਿੱਚ ਕਲਿੱਪ ਜਿੰਨੀ ਦਿੱਤੀ ਗਈ ਮੈਂ ਉਹ ਭਾਸ਼ਣ ਸੁਣਿਆ
ਜੀ
ਉਹ ਭਾਸ਼ਣ ਕਰਨਾਟਕਾ ਦੇ ਹੁਗਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਪਰ ਜਿਹੜਾ ਭਾਸ਼ਣ ਦਾ ਪਹਿਲਾ ਹਿੱਸਾ ਉਹ ਕਾਂਗਰਸ ਦੇ ਖਿਲਾਫ ਵੀ ਜਾਂਦਾ
ਜੀ
ਮਗਰਲਾ ਹਿੱਸਾ ਫਿਰ ਇਹਨਾਂ ਦੀ ਚਿੱਠੀ ਦਾ ਆਧਾਰ ਬਣ ਜਾਂਦਾ ਪਹਿਲੇ ਹਿੱਸੇ 'ਚ ਪ੍ਰਧਾਨ ਮੰਤਰੀ ਨੇ ਇਹ ਕਿਹਾ ਕਿ ਤੁਸੀਂ ਯੇਦੂਰੱਪਾ 'ਤੇ ਦੋਸ਼ ਲਾਉਂਦੇ ਹੋ ਕਿ ਅਸੀਂ ਉਹਨੂੰ ਕਰਨਾਟਕਾ ਦਾ ਮੁੱਖ ਮੰਤਰੀ ਬਣਾਉਣ ਲੱਗੇ ਅਤੇ ਉਹਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਨੇ
ਜੀ
ਯੇਦੂਰੱਪਾ ਨੇ ਅਦਾਲਤੀ ਪ੍ਰਕਿਰਿਆ ਦਾ ਸਾਹਮਣਾ ਕੀਤਾ ਅਤੇ ਸਾਫ਼ ਬਰੀ ਹੋ ਕੇ ਬਾਹਰ ਆ ਗਿਆ ਇਹ ਹਿੱਸਾ ਇਹਨਾਂ ਦੇ ਖਿਲਾਫ ਜਾਂਦਾ
ਜੀ
ਦੂਜਾ ਹਿੱਸਾ ਉਹਨੇ ਆਖਿਆ ਕਿ ਕਾਂਗਰਸ ਵਾਲੇ ਦੋਸ਼ ਲਾਉਂਦੇ ਨੇ ਜਿਨ੍ਹਾਂ ਦੀ ਆਪਣੀ ਪਾਰਟੀ ਦੀ ਪ੍ਰਧਾਨ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਜ਼ਮਾਨਤ ਉੱਤੇ ਆ ਕਾਂਗਰਸ ਵਾਲੇ ਦਾ ਕੀ ਜਵਾਬ ਦੇਣਗੇ ਜੀ? ਇਹ ਠੀਕ ਹੈ ਜ਼ਮਾਨਤ? ਉਹਨੇ ਆਖਿਆ ਕਾਂਗਰਸ ਪ੍ਰਧਾਨ ਦਾ ਪੁੱਤਰ ਵੀ ਜ਼ਮਾਨਤ ਉੱਤੇ ਔਰ ਉਸੇ ਕੇਸ ਵਿੱਚ ਆ, ਇਹਦਾ ਕੀ ਜਵਾਬ ਦੇਣਗੇ? ਗੱਲ ਤਾਂ ਸੱਚੀ ਹੈ ਜ਼ਮਾਨਤ ਤੇ
ਜੀ।
ਤੀਸਰੀ ਗੱਲ ਉਹਨੇ ਆਖੀ 5,000 ਕਰੋੜ ਦੇ ਘਪਲੇ ਦਾ ਕੇਸ ਹੈ ਜਿਹਦੇ ਜ਼ਮਾਨਤ ਆ। ਬਈ ਉਹ ਨੈਸ਼ਨਲ ਹੈਰਲਡ ਕੇਸ ਹੈਗਾ, ਅਖਬਾਰ ਵਾਲਾ ਕੇਸ ਹੈ
ਜੀ,
ਉਸ ਕੇਸ ਵਿੱਚ ਜ਼ਮਾਨਤ ਆ। ਹੁਣ ਚੋਣਾਂ ਵਿੱਚ ਇਸ ਤਰ੍ਹਾਂ ਦੇ ਦੱਬੇ ਮੁਰਦੇ, ਜੇ ਇਹਨਾਂ ਨੇ ਯੇਦੂਰੱਪਾ ਦਾ ਪੁੱਟਿਆ ਉਹਨੇ ਇਹਨਾਂ ਦਾ ਪੁੱਟ ਲਿਆ
ਜੀ,
ਦੋਵਾਂ ਤਰ੍ਹਾਂ ਪੁੱਟਣਾ ਸੀ। ਸਿਰਫ ਅਗਲੇ ਦੋ ਲਫ਼ਜ਼ ਆ ਜਿਹੜੇ ਨਰਿੰਦਰ ਮੋਦੀ ਦੇ ਭਾਸ਼ਣ ਨੂੰ ਹਮਲਾਵਰੀ ਦਾ ਰੂਪ ਦਿੰਦੇ ਆ ਕਿ ਕਾਂਗਰਸ ਵਾਲਿਓ ਬਾਜ ਆ ਜਾਓ। ਮੈਂ ਹੁਗਲੀ ਦੇ ਮੈਦਾਨ ਚੋਂ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇਸੇ ਤਰ੍ਹਾਂ ਹੱਦਾਂ ਪਾਰ ਕਰਦੇ ਜਾਓਗੇ ਤੇ ਇਹ ਮੋਦੀ ਆ ਤੁਹਾਨੂੰ ਲੈਣੇ ਦੇ ਦੇਣੇ ਪੈ ਜਾਣਗੇ। ਇਹ ਤਾਂ ਬਈ ਸਿਆਸੀ ਤਕਰੀਰਾਂ ਨੇ
ਜੀ।
ਮੈਂ ਸਮਝਦਾ ਕਿ ਪ੍ਰਧਾਨ ਮੰਤਰੀਆਂ ਨੂੰ ਇਸ ਤਰ੍ਹਾਂ ਦੀਆਂ ਤਕਰੀਰਾਂ ਨਹੀਂ ਕਰਨੀਆਂ ਚਾਹੀਦੀਆਂ, ਪਰ ਪ੍ਰਧਾਨ ਮੰਤਰੀ ਇਕੱਲਾ ਕਰ ਰਿਹਾ, ਇੱਥੇ ਰਹਿੰਦਾ ਕੌਣ ਹੈ
ਜੀ?
ਘੱਟ ਕੌਣ ਕਰ ਰਿਹਾ? ਜਦੋਂ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਤਕਰੀਰਾਂ ਹੁੰਦੀਆਂ ਆਈਆਂ ਨੇ, ਕਈ ਛੋਟੇ ਬੰਦੇ ਉੱਠ ਕੇ ਪ੍ਰਧਾਨ ਮੰਤਰੀ ਦੀ ਪੱਗ ਜਾਂ ਟੋਪੀ ਨੂੰ ਹੱਥ ਪਾਉਣ ਤੱਕ ਵੀ ਜਾਂਦੇ ਰਹੇ
ਜੀ।
ਸ਼ਰਦ ਯਾਦਵ ਹੈ, ਉਹਨੇ ਇੱਕ ਵਾਰੀ ਪਾਰਲੀਮੈਂਟ ਦੇ ਵਿੱਚ ਸਾਡੇ ਪਹਿਲੇ ਪੰਜਾਬੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਬੋਲਦੇ ਪਏ ਸਨ ਤੇ ਉਹਨੇ ਇੱਕ ਵਾਰੀ ਨਹੀਂ ਦੋ ਵਾਰੀ ਉੱਠ ਕੇ ਟੋਕਿਆ ਤੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਆਖਿਆ ਕਿ ਇਸ ਹਾਊਸ ਦੀ ਰਵਾਇਤ ਹੈ ਪ੍ਰਧਾਨ ਮੰਤਰੀ ਬੋਲਦਾ ਹੋਵੇ ਉਹਨੂੰ ਟੋਕੀ ਦਾ ਨਹੀਂ
ਜੀ।
ਤੇ ਸ਼ਰਦ ਯਾਦਵ ਨੇ ਆਖਿਆ ਪ੍ਰਧਾਨ ਮੰਤਰੀ ਕੋਈ ਖੁਦਾ ਨਹੀਂ ਹੁੰਦਾ। ਇੱਦਾਂ ਦੀਆਂ ਗੱਲਾਂ ਵੀ ਇੱਥੇ ਹੁੰਦੀਆਂ ਰਹੀਆਂ। ਮਮਤਾ ਬੈਨਰਜੀ ਨੇ ਆਪਣੀ ਇੱਕ ਤਕਰੀਰ ਜਿਹੜੀ ਬੀਜੇਪੀ ਵਾਲਿਆਂ ਦੇ ਖਿਲਾਫ਼ ਕੀਤੀ ਸੀ
ਜੀ,
ਉਹਦੇ 'ਚ ਬੰਬੂ ਯਾਨੀ ਕਿ ਬਾਂਸ ਜਿਹੜੇ ਹੁੰਦੇ ਆਪਣੇ ਕੋਲ ਪੌੜੀਆਂ ਵਾਲੇ ਡੰਡੇ
ਜੀ ਜੀ,
ਇਸ ਬਾਂਸ ਦਾ ਜ਼ਿਕਰ ਕਰਦਿਆਂ ਕਰਦਿਆਂ ਜਿਹੜੇ ਲਫ਼ਜ਼ ਆਖੇ ਸਨ ਉਹ ਪ੍ਰਧਾਨ ਮੰਤਰੀ ਬਾਰੇ ਹੱਦੋਂ ਵੱਧ ਅੱਗੇ ਜਾਣ ਵਾਲੇ ਸਨ, ਪਰ ਬੀਜੇਪੀ ਨੇ ਉਹਦੀ ਪਰਵਾਹ ਨਹੀਂ ਸੀ ਕੀਤੀ। ਇਸ ਕਰਕੇ ਨਹੀਂ ਸੀ ਕੀਤੀ ਕਿ ਗਾਲ ਵੀ ਕੱਢ ਗਈ ਤੇ ਕੋਈ ਗੱਲ ਨਹੀਂ, ਅੱਗੇ 3 ਵਾਰ ਸਾਡੇ ਨਾਲ ਸਮਝੌਤਾ ਕੀਤਾ, 3 ਵਾਰ ਨਾਰਾਜ਼ ਹੋਈ, ਕੀ ਪਤਾ ਕੱਲ ਨੂੰ ਫਿਰ ਸਮਝੌਤਾ ਨਹੀਂ ਕਰਨਾ ਪੈਣਾ, ਰਹਿਣ ਦਿਓ। ਨਾਲੇ ਇੱਕ ਸੂਬੇ 'ਚ ਹੈ, ਇੱਕੜੀ ਦੇਸ਼ ਦੀ ਲੀਡਰ ਹੈ
ਜੀ,
ਜਿੱਥੇ ਦੇਸ਼ ਦੀ ਲੀਡਰੀ ਦਾ ਸਵਾਲ ਹੋਵੇ ਉੱਥੇ ਵਿੜੀ ਵੱਟਾ ਚੱਲਦਾ ਰਹਿੰਦਾ ਹੁੰਦਾ, ਵਾਰੀ ਅਗਲੇ ਲਾਉਂਦੇ ਹੁੰਦੇ। ਉਸ ਵਿੜੀ ਵੱਟੇ ਦੇ ਚੱਕਰ ਵਿੱਚ ਇੱਥੋਂ ਤੱਕ ਗੱਲ ਗਈ ਹੈ ਕਿ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁੰਦਾ ਸੀ, ਨਰਿੰਦਰ ਮੋਦੀ ਅਜੇ ਗੁਜਰਾਤ ਦਾ ਮੁੱਖ ਮੰਤਰੀ ਸੀ
ਜੀ,
ਇਹ ਪਤਾ ਲੱਗ ਗਿਆ ਸੀ ਕਿ ਨਰਿੰਦਰ ਮੋਦੀ ਨੂੰ ਅਗਲੀ ਵਾਰੀ ਪ੍ਰਧਾਨ ਮੰਤਰੀ ਦੇ ਤੌਰ ਤੇ ਪੇਸ਼ ਕੀਤਾ ਜਾ ਸਕਦਾ। ਐਨ ਆਖਰੀ 6 ਮਹੀਨਿਆਂ ਚ ਇਹਨਾਂ ਨੇ ਇੱਕ ਕੇਸ ਕੱਢ ਲਿਆ ਕਿ ਕਰਨਾਟਕਾ ਦੀ ਇੱਕ ਕੁੜੀ ਆਉਂਦੀ ਹੈ ਤੇ ਨਰਿੰਦਰ ਮੋਦੀ ਨੂੰ ਮਿਲਦੀ ਹੈ ਤੇ ਬਾਕੀ ਸਾਰੀ ਸਿਕਿਉਰਿਟੀ ਤੇ ਚੋਰੀ ਫਲਾਨੇ ਰੈਸਟੋਰੈਂਟ, ਕਿੰਨਾ ਕੁਛ ਰੌਲਾ ਪਾਇਆ ਗਿਆ। ਫਿਰ ਆਖਿਆ ਜੀ ਇਸ ਇੱਕੋ ਕੇਸ ਦੀ ਪੜਤਾਲ ਵਾਸਤੇ ਜੁਡੀਸ਼ੀਅਲ ਕਮਿਸ਼ਨ ਬਣਾਵਾਂਗੇ
ਜੀ।
ਕਿਸੇ ਦੀ ਨਿੱਜੀ ਜ਼ਿੰਦਗੀ ਦੇ ਬਾਰੇ ਇਹੋ ਜਿਹਾ ਕਮਿਸ਼ਨ ਬਣਾਵਾਂ, ਇਹਦੀ ਕੋਈ ਸੈਂਸ ਹੈ? ਤੇ ਕਮਿਸ਼ਨ ਬਣਾਉਣ ਵਾਸਤੇ ਜੱਜ ਹੀ ਕੋਈ ਨਾ ਲੱਭਾ, ਕਿਹੜਾ ਦੁਸ਼ਮਣੀ ਮੁੱਲ ਲਵੇ
ਜੀ?
ਬਾਅਦ ਵਿੱਚ ਉਸ ਕੇਸ 'ਚ ਨਿਕਲਿਆ ਹੀ ਕੱਖ ਨਹੀਂ ਤੇ ਜੇ ਇੱਥੋਂ ਤੱਕ ਜਾਂਦੇ ਸੀ। ਪਿਛਲੀਆਂ ਗੁਜਰਾਤ ਦੀਆਂ ਚੋਣਾਂ 'ਚ ਇਹਨਾਂ ਦਾ ਸੀਨੀਅਰ ਲੀਡਰ ਆ ਸਾਬਕਾ ਕੇਂਦਰੀ ਮੰਤਰੀ ਆ ਮਣੀ ਸ਼ੰਕਰ ਆਇਰ
ਜੀ,
ਉਹਨੇ ਨਰਿੰਦਰ ਮੋਦੀ ਵਾਸਤੇ ਲਫ਼ਜ਼ ਵਰਤ ਲਿਆ ਨੀਚ
ਜੀ,
ਇਹਨਾਂ ਨੂੰ ਪਾਰਟੀ 'ਚੋਂ ਕੱਢਤਾ, ਸਸਪੈਂਡ ਕੀਤਾ, ਸਿਰਫ ਸਸਪੈਂਡ ਕੀਤਾ, ਚਾਹੀਦੇ ਅਗਲੇ ਦਿਨ ਬਾਹਰ ਕੱਢਣ ਦੇ। ਕਿੱਥੋਂ ਪ੍ਰਧਾਨ ਮੰਤਰੀ ਵਾਸਤੇ ਇਸ ਤਰ੍ਹਾਂ ਦਾ ਲਫ਼ਜ਼ ਕਿਉਂ ਵਰਤਿਆ? ਤੇ ਜੇ ਵਰਤੇ ਜਾਂਦੇ ਆ ਤੇ ਫਿਰ ਅਗਲੇ ਪਾਸੇ ਉਹ ਵੀ ਜਰਨੇ ਚਾਹੀਦੇ ਆ। ਇਹ ਮੁੱਦਾ ਰਾਸ਼ਟਰਪਤੀ ਨੂੰ ਚਿੱਠੀ ਲਿਖਣ ਦਾ ਨਹੀਂ
ਜੀ।
ਡਾਕਟਰ ਮਨਮੋਹਨ ਸਿੰਘ ਜੀ ਸਾਡੇ ਤੋਂ ਉਮਰ 'ਚ ਵੀ ਵੱਡੇ ਆ, ਤਜਰਬੇ 'ਚ ਵੀ ਵੱਡੇ, ਸਾਰੀਆਂ ਗੱਲਾਂ 'ਚ ਹੀ ਵੱਡੇ ਆ, ਅਸੀਂ ਉਹਨਾਂ ਨੂੰ ਕੋਈ ਅਕਲ ਨਹੀਂ ਵੰਡ ਸਕਦੇ। ਪਰ ਚੰਗਾ ਇਹ ਹੁੰਦਾ ਕਿ ਪਾਰਲੀਮੈਂਟ ਦੀ ਮਰਿਆਦਾ ਕਮੇਟੀ 'ਚ ਮਤਾ ਨਾ ਲਿਆਉਂਦੇ, ਇਹ ਤਜਵੀਜ਼ ਲਿਆਉਂਦੇ ਕਿ ਅੱਗੇ ਤੋਂ ਬੋਲਬਾਣੀ ਦੇਸ਼ ਦੀ ਸਾਰੇ ਦੀ ਵਿਗੜਦੀ ਜਾਂਦੀ ਹੈ, ਜੇ ਉੱਪਰਲੇ ਪੱਧਰ 'ਤੇ ਹੋਵੇਗੀ ਹੇਠਾਂ ਵੀ ਹੋਵੇਗੀ, ਅਸੀਂ ਸਾਰੇ ਬੋਲਬਾਣੀ ਦੀ ਮਰਿਆਦਾ ਕਾਇਮ ਰੱਖੀਏ
ਜੀ।
ਆ ਜਿਹੜੀ ਚਿੱਠੀ ਇਹਨਾਂ ਇੱਕ ਲਿਖੀ ਆ, ਜੇ ਭੜਕ ਨੂੰ ਉੱਠ ਕੇ ਇੱਦਾਂ ਦੀਆਂ ਦੋ ਚਿੱਠੀਆਂ ਉਹਨਾਂ ਨੇ ਲਿਖ ਦਿੱਤੀਆਂ ਫਿਰ ਕੀ ਬਣੇਗਾ? ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇੱਦਾਂ ਦੀ ਚਿੱਠੀ ਲਿਖਣੀ ਨਹੀਂ ਸੀ ਚਾਹੀਦੀ
ਜੀ।
ਔਰ ਚਿੱਠੀ ਲਿਖ ਕੇ ਉਹਦੇ ਜਿਹੜੇ ਲਿੰਕ ਦਿੱਤੇ, ਜਿਹੜੇ ਹਵਾਲੇ ਦਿੱਤੇ ਆ, ਉਹ ਹਵਾਲੇ ਉਹਨਾਂ ਨਰਿੰਦਰ ਮੋਦੀ ਸਾਹਿਬ ਦੇ ਖਿਲਾਫ਼ ਨਹੀਂ ਜਾਂਦੇ ਜਿੱਦਾਂ ਇਹਨਾਂ ਦੇ ਕਾਂਗਰਸ ਵਾਲਿਆਂ ਦੇ ਖਿਲਾਫ਼ ਜਾਂਦੇ ਆ ਕਿ ਤੁਸੀਂ ਕੀ ਕੀਤਾ। ਬਿਹਤਰ ਸੀ ਇਸ ਮਸਲੇ ਨੂੰ ਕਿਸੇ ਹੋਰ ਤਰੀਕੇ ਨਾਲ ਵਿਚਾਰਿਆ ਜਾਂਦਾ
ਜੀ
ਔਰ ਵਿਚਾਰ ਕੇ ਕਿਹਾ ਜਾਂਦਾ ਕਿ ਦੇਸ਼ ਦੀ ਪੋਲੀਟੀਕਲ ਫਿਜ਼ਾ ਜਿਹੜੀ ਹੈ ਜਿਹੜਾ ਰਾਜਸੀ ਮਾਹੌਲ ਹੈ ਉਹ ਖਰਾਬ ਹੋ ਰਿਹਾ ਇਹਨੂੰ ਸੰਭਾਲਣ ਵਾਸਤੇ ਆਪਾਂ ਕੋਈ ਵਿਚਾਰ ਕਰੀਏ ਉਹ ਹੋ ਜਾਂਦਾ ਤਾਂ ਜ਼ਿਆਦਾ ਚੰਗਾ ਸੀ ਇਹਦਾ ਕੋਈ ਫਾਇਦਾ ਨਹੀਂ
ਵੈਸੇ ਪੰਸੋ ਲੱਗਦਾ ਵੀ ਇਹ ਚਿੱਠੀ ਮਨਮੋਹਨ ਸਿੰਘ ਹੋਣਾ ਆਪ ਲਿਖੀ ਹੋਊਗੀ ਕਿ ਨਾ ਉਹਨਾਂ ਦਾ ਲੱਗ ਗਿਆ
ਸ਼ਬਦਾਵਲੀ ਜਿਹੜੀ ਹੈ ਉਹ ਜਿੰਨੀ ਕੁ ਸਾਊ ਲਿਖੀ ਹੈ ਉਹ ਮਨਮੋਹਨ ਸਿੰਘ ਦੀ ਕੋਈ ਦੂਜਾ ਲਿਖਦਾ ਸ਼ਾਇਦ ਜ਼ਿਆਦਾ ਸਖ਼ਤ ਲਿਖ ਦਿੰਦਾ ਪਰ ਦਸਖਤ ਉਹਦੇ ਨਾਲ ਮਲਕ ਅਰਜਨ ਖੜਗੇ ਦੇ ਵੀ ਨੇ
ਜੀ
ਗੁਲਾਮ ਨਬੀ ਆਜ਼ਾਦ ਦੇ ਵੀ ਨੇ ਅੰਬਿਕਾ ਸੋਨੀ ਦੇ ਵੀ ਨੇ ਅਹਿਮਦ ਪਟੇਲ ਦੇ ਵੀ ਨੇ ਕਈਆਂ ਦੇ ਦਸਖਤ ਨੇ ਉਹ ਤਾਂ ਦਿਗਵਿਜੇ ਸਿੰਘ ਦੇ ਵੀ ਨੇ ਹਾਲਾਂਕਿ ਦਿਗਵਿਜੇ ਸਿੰਘ ਬਾਰੇ ਜੋ ਬੀਜੇਪੀ ਵਾਲਿਆਂ ਨੇ ਆਖਿਆ ਸੀ
ਜੀ
ਉਹਨੂੰ ਵੀ ਭੁੱਲਿਆ ਨਹੀਂ ਹੋਣਾ ਪਰ ਉਹਨਾਂ ਸਾਰਿਆਂ ਦੇ ਨੇ ਉਹ ਚਿੱਠੀ ਜਿਹੜੀ ਹੈ ਡਰਾਫਟ ਕਿਸੇ ਵੀ ਕੀਤੀ ਹੋਵੇ
ਜੀ
ਸ਼ਬਦਾਵਲੀ ਡਾਕਟਰ ਮਨਮੋਹਨ ਸਿੰਘ ਦੇ ਨੇੜੇ ਤੇੜੇ ਦੀ ਹੈ
ਸੋ ਵੇਲਾ ਇੱਕ ਬ੍ਰੇਕ ਦਾ ਜੀ ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ ਤੇ ਜਾਣਾਂਗੇ ਅਗਲੇ ਹਿੱਸੇ ਦੇ ਵਿੱਚ ਅਗਲੀਆਂ ਖਬਰਾਂ ਦੇ ਬਾਰੇ ਚ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਪਰ ਸਭ ਅਗਲੀ ਗੱਲ ਮੈਂ ਪੁੱਛਣੀ ਚਾਹੁੰਦਾ ਤੁਹਾਨੂੰ ਕਿ ਨਵਾਜ਼ ਸ਼ਰੀਫ ਸਾਹਿਬ ਨੇ ਜਿਹੜਾ ਥੋੜੇ ਦਿਨ ਹੋਏ ਭਾਸ਼ਣ ਦਿੱਤਾ ਇੱਕ ਉਹਦੇ ਤੋਂ ਬਾਅਦ ਬੜੀ ਤਰਥੱਲੀ ਜੀ ਮੱਚੀ ਹੈ ਕਿਉਂਕਿ ਹੁਣ ਤੱਕ ਤਾਂ ਪਾਕਿਸਤਾਨ ਇਸ ਚੀਜ਼ ਤੋਂ ਇਨਕਾਰ ਕਰਦਾ ਆਇਆ ਸੀ ਕਿ ਵੀ ਸਾਡਾ ਮੁੰਬਈ ਹਮਲੇ 'ਚ ਕੋਈ ਹੱਥ ਨਹੀਂ ਹੈਗਾ ਪਰ ਨਵਾਜ਼ ਸ਼ਰੀਫ ਵੱਲੋਂ ਇਹ ਕਹਿ ਦੇਣਾ ਵੀ ਪਾਕਿਸਤਾਨੀ ਅੱਤਵਾਦੀਆਂ ਦਾ ਹੱਥ ਸੀਗਾ ਇਹ ਸਾਰੇ ਕੁਛ ਨੂੰ ਤੁਸੀਂ ਕਿਵੇਂ ਦੇਖਦੇ ਹੋ
ਦੇਖੋ ਗੱਲ ਇਹ ਹੈ ਗੁਰਪ੍ਰੀਤ ਜੀ ਜਦੋਂ ਇਹ ਹਮਲਾ ਹੋਇਆ ਹਮਲਾ ਚੱਲਦੇ ਚ ਪਹਿਲੇ ਦਿਨ ਸ਼ਾਮ ਤੱਕ ਪੁਲਿਸ ਦੇ ਅਫਸਰ ਵੀ ਦੋ ਤਿੰਨ ਸੀਨੀਅਰ ਮਾਰੇ ਗਏ
ਜੀ
ਇੱਕ ਅੱਤਵਾਦੀ ਜ਼ਖਮੀ ਹੋ ਕੇ ਜਿਉਂਦਾ ਫੜਿਆ ਗਿਆ ਜਿਹਨੇ ਸ਼ਾਮ ਪੈਣ ਤੋਂ ਪਹਿਲਾਂ ਦੱਸ ਦਿੱਤਾ ਕਿ ਮੈਂ ਪਾਕਿਸਤਾਨੀ ਪੰਜਾਬ ਦੇ ਪਿੰਡ ਫਰੀਦਕੋਟ ਦਾ ਰਹਿਣ ਵਾਲਾ
ਜੀ
ਸਾਡੇ ਟੀਵੀ ਚੈਨਲਾਂ ਵਾਲਿਆਂ ਨੇ ਤਾਂ ਫਰੀਦਕੋਟ ਸੁਣਿਆ ਨੈੱਟ 'ਤੇ ਫਰੀਦਕੋਟ ਲੱਭਿਆ ਅਤੇ ਸਾਡਾ ਮਾਲਵੇ ਵਾਲਾ ਫਰੀਦਕੋਟ ਜਿਹੜਾ ਇਹਦੇ ਰੇਲਵੇ ਸਟੇਸ਼ਨ ਦੀਆਂ ਫੋਟੋ ਦੇ ਦਿੱਤੀਆਂ
ਜੀ
ਉੱਥੇ ਗੁਰਮੁਖੀ 'ਚ ਫਰੀਦਕੋਟ ਲਿਖਿਆ ਪਾਕਿਸਤਾਨ 'ਚ ਗੁਰਮੁਖੀ ਪਤਾ ਨਹੀਂ ਕਿੱਥੋਂ ਲੱਭ ਲਈ ਉਹਦੇ ਪਿੰਡ 'ਚ ਰੇਲਵੇ ਲਾਈਨ ਹੀ ਨਹੀਂ ਜਾਂਦੀ ਪਰ ਉਹਨੇ ਸਾਰਾ ਕੁਝ ਦੱਸਤਾ ਕਿ ਮੈਂ ਪਾਕਿਸਤਾਨੀ ਪੰਜਾਬ ਦੇ ਪਿੰਡ ਫਰੀਦਕੋਟ ਦਾ ਰਹਿਣ ਵਾਲਾ
ਜੀ
ਉਦੋਂ ਬਾਅਦ ਉਹ ਸਾਰਾ ਕੁਝ ਹੀ ਸਾਬਤ ਕਰਦਾ ਗਿਆ ਕਿਹਾ ਵੀ ਇਹ ਵੀ ਹੈ ਭਾਰਤ ਤੋਂ ਬਾਅਦ ਅਮਰੀਕਾ ਦੀਆਂ ਏਜੰਸੀਆਂ ਨੇ ਕਹਿ ਦਿੱਤਾ ਕਿ ਪਾਕਿਸਤਾਨ ਵਿੱਚੋਂ ਇਹ ਆਪਰੇਸ਼ਨ ਜਿਹੜਾ ਇਹਨੂੰ ਕਮਾਂਡ ਕੀਤਾ ਜਾ ਰਿਹਾ ਸੱਤ ਦਿਨ ਆਪਰੇਸ਼ਨ ਚੱਲਦਾ ਰਿਹਾ
ਜੀ
166 ਲੋਕ ਮਾਰੇ ਗਏ ਉਸ ਚੱਲਦੇ ਆਪਰੇਸ਼ਨ ਦੌਰਾਨ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੇ ਲੱਭ ਲਿਆ ਕਿ ਆਪਰੇਸ਼ਨ ਦੀ ਕਮਾਂਡ ਉੱਥੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਇਹ ਵੀ ਦੱਸਤਾ ਕਿ ਤੁਹਾਡੇ ਟੀਵੀ ਚੈਨਲ ਜਿਹੜੀ ਲਾਈਵ ਕਵਰੇਜ ਦੇ ਰਹੇ
ਜੀ
ਇਹ ਉੱਥੇ ਵੇਖੀ ਜਾ ਰਹੀ ਹੈ ਤੇ ਉੱਥੋਂ ਫਿਰ ਅੰਦਰ ਬੈਠੇ ਅੱਤਵਾਦੀਆਂ ਨੂੰ ਦੱਸਿਆ ਜਾ ਰਿਹਾ ਕਿ ਹੁਣ ਫਲਾਨੇ ਪਾਸੇ ਫੋਰਸ ਹੁਣ ਫਲਾਨੇ ਪਾਸੇ ਆ ਬਚੋ ਟੀਵੀ ਤੋਂ ਵੇਖ ਵੇਖ ਕੇ ਦੱਸਿਆ ਜਾ ਰਿਹਾ
ਜੀ
ਫਿਰ ਉਹ ਟੀਵੀ ਦੀ ਲਾਈਵ ਕਵਰੇਜ ਬੰਦ ਕਰਾਈ ਗਈ ਸੀ ਸਾਨੂੰ ਤੇ ਉਦੋਂ ਦਾ ਪਤਾ ਜਿਹੜੀ ਕਿਸ਼ਤੀ ਫੜੀ ਗਈ ਉਹ ਕਰਾਚੀ ਤੋਂ ਆਈ ਸੀ ਉੱਥੋਂ ਦੇ ਇੱਕ ਬੰਦੇ ਦੇ ਨਾਂ ਤੇ ਰਜਿਸਟਰਡ ਸੀ ਜਿਹੜੀਆਂ ਅਖਬਾਰਾਂ ਦੇ ਵਿੱਚ ਹਥਿਆਰ ਲਪੇਟ ਕੇ ਲਿਆਂਦੇ ਉਹ ਕਰਾਚੀ ਦੀਆਂ ਸੀ ਜਿਹੜੇ ਬੈਗ ਉਹਨਾਂ ਤੋਂ ਫੜੇ ਗਏ ਉਹ ਕਰਾਚੀ ਦੇ ਸੀ ਸਾਰਾ ਕੁਝ ਕਰਾਚੀ ਦਾ ਸੀ ਸਾਬਤ ਹੁੰਦਾ ਸੀ ਉੱਥੇ ਕੋਈ ਭੁਲੇਖਾ ਹੈ ਹੀ ਨਹੀਂ ਸੀ
ਜੀ
ਬਾਅਦ ਵਿੱਚ ਜਦੋਂ ਅਮਰੀਕਾ 'ਚ ਡੇਵਿਡ ਕੋਲਮੈਨ ਹਿਟਲੀ ਫੜਿਆ ਗਿਆ ਜਿਹੜਾ ਅਸਲ 'ਚ ਪਾਕਿਸਤਾਨੀ ਮੂਲ ਦਾ ਬੰਦਾ ਦਾਊਦ ਗਿਲਾਨੀ ਸੀ ਤੇ ਉਹਦਾ ਬਾਪ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਦਾ ਰਿਸ਼ਤੇਦਾਰ ਵੀ ਸੀ ਤੇ ਉਹਦਾ ਪ੍ਰੋਟੋਕੋਲ ਆਫਿਸਰ ਵੀ ਸੀ
ਜੀ
ਉਹਨੇ ਆਪਣੇ ਬਿਆਨ 'ਚ ਅਮਰੀਕਾ ਦੇ ਵਿੱਚ ਅਦਾਲਤ ਵਿੱਚ ਹੀ ਇਕਬਾਲੀਆ ਬਿਆਨ 'ਚ ਸਭ ਕੁਝ ਦੱਸਤਾ ਕਿ ਮੈਂ ਕਿੱਦਾਂ ਗਿਆ ਤੇ ਕੀ ਕੁਝ ਪਲਾਨ ਕਿੱਦਾਂ ਕੀਤਾ ਸੀ ਸਾਰਾ ਆਪਰੇਸ਼ਨ ਸਾਹਮਣੇ ਆ ਚੁੱਕਾ ਸੀ ਸਾਨੂੰ ਕੋਈ ਭੁਲੇਖਾ ਨਹੀਂ
ਜੀ
ਭੁਲੇਖਾ ਹੋ ਸਕਦਾ ਦੁਨੀਆ ਵਾਲਿਆਂ ਨੂੰ ਜਾਂ ਪਾਕਿਸਤਾਨ ਦੇ ਜਿਹੜੀ ਜਨਤਾ ਅਜੇ ਵੀ ਵਿੱਚ ਵਿਚਾਲੇ ਜਿਹਨਾਂ ਨੂੰ ਪੂਰਾ ਨਹੀਂ ਪਤਾ ਉਹਨਾਂ ਨੂੰ ਭੁਲੇਖਾ ਹੋ ਸਕਦਾ ਹੁਣ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲੱਥਣ ਤੋਂ ਬਾਅਦ ਨਵਾਜ਼ ਸ਼ਰੀਫ ਨੇ ਕਹਿ ਦਿੱਤਾ ਕਿ ਇਹ ਸਾਡਾ ਕੰਮ ਹੈ ਕਿ ਇੱਥੋਂ ਦੀਆਂ ਇੱਥੋਂ ਦੇ ਬੰਦੇ ਜਾਣ ਇੱਥੋਂ ਅਸੀਂ ਬੰਦੇ ਭੇਜੀਏ ਤੇ ਜਾ ਕੇ ਗੁਆਂਢੀ ਦੇਸ਼ ਦੇ ਵਿੱਚ 150-200 ਬੰਦੇ ਮਾਰ ਆਉਣ ਮੁੰਬਈ ਦਾ ਸਾਰਾ ਜ਼ਿਕਰ ਉਹਨੇ ਕਰ ਦਿੱਤਾ
ਜੀ
ਉਹਨੇ ਇਹ ਵੀ ਕਹਿ ਦਿੱਤਾ ਕਿ ਉਹਦਾ ਕੇਸ ਅਜੇ ਤੱਕ ਪਾਕਿਸਤਾਨ 'ਚ ਚੱਲਦਾ ਪਿਆ ਤੇ ਕਿਸੇ ਪਾਸੇ ਨਹੀਂ ਲੱਗਣ ਦਿੱਤਾ ਜਾਂਦਾ ਮੈਂ ਨਵਾਜ਼ ਸ਼ਰੀਫ ਨੂੰ ਪੂਰਾ ਸੱਚਾ ਨਹੀਂ ਮੰਨਦਾ ਨਾ ਹੀ ਸ਼ਰੀਫ ਹੈ ਇੰਨਾ ਸ਼ਰੀਫ ਨਹੀਂ ਉਹ
ਜੀ
ਜੋ ਕੇਸ ਸਿਰੇ ਨਹੀਂ ਲੱਗਣ ਦਿੱਤਾ ਜਾਂਦਾ ਇੰਨੇ ਚਿਰ ਦੇ ਤੁਸੀਂ ਪ੍ਰਧਾਨ ਮੰਤਰੀ ਸੀ ਇਹਦੇ ਦੌਰਾਨ 3 ਵਾਰ ਜੱਜ ਬਦਲ ਗਏ 4 ਵਾਰ ਸਰਕਾਰੀ ਵਕੀਲ ਬਦਲ ਗਏ ਜਦੋਂ ਕੇਸ ਅੱਗੇ ਤੁਰਨ ਲੱਗਦਾ ਤੁਸੀਂ ਕਦੇ ਜੱਜ ਬਦਲਦੇ ਕਦੇ ਸਰਕਾਰੀ ਵਕੀਲ ਬਦਲ ਦਿੰਦੇ ਆ ਤੁਸੀਂ ਕਿਉਂ ਨਹੀਂ ਟ੍ਰਾਇਲ ਚੱਲਣ ਦਿੱਤਾ
ਜੀ
ਇਹ ਗੱਲ ਵੀ ਹੋ ਸਕਦੀ ਸੀ। ਹੁਣ ਇਹਦੇ ਤੋਂ ਥੋੜੇ ਦਿਨ ਪਹਿਲਾਂ ਇੱਕ ਖਬਰ ਆਈ ਸੀ ਕਿ ਨਵਾਜ਼ ਸ਼ਰੀਫ ਦਾ 30,000 ਕਰੋੜ ਰੁਪਈਆ ਬਲੈਕ ਮਨੀ ਅਤੇ ਭਾਰਤ ਵਿੱਚ ਮਨੀ ਲਾਂਡਰਿੰਗ ਵਾਸਤੇ ਭੇਜਿਆ
ਜੀ।
ਇਹ ਜੀ ਵਰਲਡ ਬੈਂਕ ਦੀ ਰਿਪੋਰਟ 'ਚ ਆ। ਵਰਲਡ ਬੈਂਕ ਵਾਲੇ ਕਹਿੰਦੇ ਸਾਡੀ ਕੋਈ ਰਿਪੋਰਟ ਹੀ ਨਹੀਂ ਇਹੋ ਜੀ, ਇਹ ਝੂਠਾ ਦੋਸ਼ ਆ। ਇਮਰਾਨ ਖਾਨ ਨੇ ਮੁੱਦਾ ਚੁੱਕ ਲਿਆ ਜੀ, ਇਹਦਾ 30,000 ਕਰੋੜ ਰੁਪਇਆ ਭਾਰਤ ਵਿੱਚ ਗਿਆ ਨੇ ਆਪਣੇ ਪੈਸੇ ਬਚਾਉਣ ਵਾਸਤੇ ਭਾਰਤ ਦੇ ਪੱਖ ਵਿੱਚ ਬਿਆਨ ਦੇ ਦਿੱਤਾ ਤੇ ਸਾਡੀ ਫੌਜ ਬਦਨਾਮ ਕਰਤੀ
ਜੀ।
ਉਹ ਸਾਰੀ ਲੜਾਈ ਉਹਨਾਂ ਦੇ ਆਪਣੇ ਘਰ ਦੀ ਆ। ਉਂਝ ਮੈਂ ਇੱਕ ਗੱਲ ਦੱਸ ਦਿਆਂ ਕਿ ਜਦੋਂ ਇਹ ਘਟਨਾ ਵਾਪਰੀ ਹੈ 2008 ਦੇ ਵਿੱਚ ਸਾਡੇ ਮੁੰਬਈ 'ਚ 26/11 ਨੂੰ 26 ਨਵੰਬਰ ਨੂੰ ਇਹ ਹਮਲਾ ਹੋਇਆ ਦਹਿਸ਼ਤਗਰਦੀ ਦਾ
ਜੀ।
ਉਦੋਂ ਨਵਾਜ਼ ਸ਼ਰੀਫ ਸੱਤਾ ਵਿੱਚ ਨਹੀਂ ਸੀ, ਇਹ ਵਿਰੋਧੀ ਧਿਰ ਸੀ। ਜਦੋਂ ਉਹ ਮੁੰਡਾ ਅਜਮਲ ਆਬਰ ਕਸਾਬ ਫੜਿਆ ਗਿਆ ਤੇ ਪਾਕਿਸਤਾਨ ਦੇ ਟੀਵੀ ਚੈਨਲਾਂ ਨੇ ਸ਼ਾਮ ਨੂੰ ਜਾ ਕੇ ਉਹਦੇ ਪਿੰਡ ਉਹਦੇ ਮਾਂ ਬਾਪ ਨਾਲ ਇੰਟਰਵਿਊ ਕਰ ਲਈ, ਪਿੰਡ ਦੇ ਮੁਖੀਆਂ ਨਾਲ ਇੰਟਰਵਿਊ ਕਰ ਲਈ, ਤੇ ਉਹਨਾਂ ਸਾਰਿਆਂ ਨੇ ਆਖਿਆ ਜੀ ਗਰੀਬ ਪਰਿਵਾਰ ਸੀ, ਇਹ ਟੱਬਰ ਨੂੰ ਥੋੜੇ ਜਿਹੇ ਪੈਸੇ ਦੇ ਕੇ ਅੱਤਵਾਦੀਆਂ ਨੇ ਆਖਿਆ ਮੁੰਡਾ ਸਾਨੂੰ ਚਾਹੀਦਾ, ਇਹਨੇ ਆਖਿਆ ਲੈ ਜਾਓ ਤੇ ਕੀ ਪਤਾ ਸੀ ਮੁੰਡਾ ਇਸ ਕੰਮ ਭੇਜਣਾ। ਉਹ ਟੀਵੀ ਚੈਨਲਾਂ ਤੇ ਆ ਗਈ, ਆਉਣ ਤੋਂ ਬਾਅਦ ਅੱਧੀ ਰਾਤ ਨੂੰ ਸਿਕਿਉਰਿਟੀ ਫੋਰਸਿਸ ਗਈਆਂ, ਜਾ ਕੇ ਪਿੰਡ ਨੂੰ ਘੇਰਾ ਪਾ ਲਿਆ, ਉਹਦੇ ਮਾਂ ਬਾਪ ਨੂੰ ਤੇ ਜਿਹੜੇ ਮੋਹਤਬਰ ਸੀ ਬੋਲਣ ਵਾਲੇ ਉਹਨਾਂ ਸਾਰਿਆਂ ਨੂੰ ਚੁੱਕ ਕੇ ਲੈ ਗਏ ਤੇ ਮੁੜ ਕੇ ਆਖਿਆ ਜੀ ਉਸ ਪਿੰਡ 'ਚ ਇਸ ਨਾਂ ਦਾ ਕੋਈ ਟੱਬਰ ਹੀ ਨਹੀਂ ਵੱਸਦਾ, ਤੇ ਮੁੰਡਾ ਇੱਥੋਂ ਦਾ ਨਹੀਂ। ਉਦੋਂ ਦੀ ਆਸਫ ਅਲੀ ਜ਼ਰਦਾਰੀ ਤੇ ਯੂਸਫ ਰਜ਼ਾ ਗਿਲਾਨੀ ਦੀ ਜਿਹੜੀ ਹੈਗੀ ਸੀ ਸਰਕਾਰ
ਜੀ,
ਉਹ ਮੁਕਰਦੀ ਰਹੀ। ਉਹਨਾਂ ਦੇ ਮੁਕਰਨ ਕਰਕੇ ਦੁਨੀਆਂ 'ਚ ਅਜੇ ਤੱਕ ਕੋਈ ਭਰਮ ਭਾਅ ਬਣਿਆ ਸੀ। ਉਦੋਂ ਨਵਾਜ਼ ਸ਼ਰੀਫ ਪਹਿਲਾ ਬੰਦਾ ਸੀ ਵਿਰੋਧੀ ਧਿਰ 'ਚ ਹੁੰਦਿਆਂ ਵੀ ਜਿਹਨੇ ਬਿਆਨ ਦਿੱਤਾ ਸੀ ਕਿ ਜਦੋਂ ਤੁਹਾਨੂੰ ਵੀ ਰਾਜ ਚਲਾਉਣ ਵਾਲਿਆਂ ਨੂੰ ਪਤਾ ਕਿ ਉਹ ਮੁੰਡਾ ਸਾਡੇ ਪਾਕਿਸਤਾਨੀ ਪੰਜਾਬ ਦੇ ਪਿੰਡ ਫਰੀਦਕੋਟ ਦਾ ਰਹਿਣ ਵਾਲਾ
ਜੀ,
ਤੇ ਮੈਨੂੰ ਵੀ ਪਤਾ, ਸਾਡੀ ਪਾਰਟੀ ਨੂੰ ਵੀ ਪਤਾ, ਤੇ ਮੁਕਰਦੇ ਕਾਹਤੋਂ ਜੇ? ਤੁਸੀਂ ਸਾਫ਼ ਕਹੋ ਜੀ ਮੁੰਡਾ ਪਾਕਿਸਤਾਨੀ ਹੈ, ਪਰ ਪਾਕਿਸਤਾਨ ਤੋਂ ਬਾਹਰ ਜਾ ਕੇ ਕਈ ਬੰਦੇ ਕ੍ਰਾਈਮ ਕਰਦੇ, ਦੂਸਰੇ ਦੇਸ਼ਾਂ 'ਚ ਸਾਊਦੀ ਅਰਬ ਜਾ ਕੇ ਫਾਂਸੀ ਵੀ ਲੱਗ ਜਾਂਦੇ ਆ, ਅਸੀਂ ਉਹਨਾਂ ਨੂੰ ਉੱਥੇ ਇਸ ਕੰਮ ਵਾਸਤੇ ਭੇਜਦੇ ਹਾਂ? ਇੱਦਾਂ ਹੀ ਇੱਥੋਂ ਚਲਾ ਗਿਆ, ਬਾਹਰ ਜਾ ਕੇ ਇਹਨੇ ਜੋ ਕੀਤਾ ਉਹਦਾ ਜ਼ਿੰਮੇਵਾਰ ਇਹ ਹੋਏਗਾ ਸਾਡੀ ਸਰਕਾਰ ਨੇ। ਜਦੋਂ ਤੁਸੀਂ ਮੁਕਰਦੇ ਆ ਕਿ ਮੁੰਡਾ ਸਾਡੇ ਦੇਸ਼ ਦਾ ਹੀ ਨਹੀਂ
ਜੀ,
ਅੱਜ ਨੇ ਕੱਲ੍ਹ ਸਹੀ ਇਹਦਾ ਭੇਦ ਖੁੱਲ ਜਾਣਾ ਤੇ ਉਦੋਂ ਤੁਹਾਡੇ ਦੇਸ਼ ਦੀ ਬਦਨਾਮੀ ਵੱਧ ਹੋਣੀ ਹੈ
ਜੀ।
ਤੇ ਜਿਹੜੀ ਪਾਕਿਸਤਾਨ ਦੀ ਉਸ ਵਕਤ ਦੀ ਸਰਕਾਰ ਸੀ ਉਹਨਾਂ ਨੇ ਨਵਾਜ਼ ਸ਼ਰੀਫ ਨੂੰ ਆਖਿਆ ਇਹ ਸੀ ਕਿ ਇਹ ਗੱਲ ਭਾਵੇਂ ਸਾਰੀ ਸੱਚੀ ਵੀ ਹੋਵੇ ਤੇਰੇ ਮੂੰਹੋਂ ਨਹੀਂ ਸੀ ਨਿਕਲਣੀ ਚਾਹੀਦੀ, ਤੂੰ ਆਹ ਗੱਲ ਮੂੰਹੋਂ ਕੱਢ ਕੇ ਤੇ ਪਾਕਿਸਤਾਨ ਦੀ ਬਦਨਾਮੀ ਕਰਾਤੀ। ਉਹਦੇ ਬਾਅਦ ਚੋਣਾਂ 'ਚੋਂ ਜਿੱਤ ਗਿਆ, ਉਹ ਪ੍ਰਧਾਨ ਮੰਤਰੀ ਬਣ ਗਿਆ
ਜੀ।
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਵੀ ਉੱਠ ਗਿਆ। ਹੁਣ ਉਹਨੇ ਫਿਰ ਉਹ ਗੱਲ ਆਖੀ ਜਿਹੜੀ ਉਹਨੇ ਉਦੋਂ ਆਖੀ ਸੀ, ਗੱਲ ਉਹਨੇ ਨਵੀਂ ਨਹੀਂ ਆਖੀ, ਨਾ ਸਾਡੇ ਵਾਸਤੇ ਨਵੀਂ ਆ, ਪਰ ਪਾਕਿਸਤਾਨ ਦੀ ਆਰਮੀ ਦੀ ਮਦਦ ਨਾਲ ਇਮਰਾਨ ਖਾਨ ਨੇ ਚੋਣ ਜਿੱਤਣੀ ਆ ਕਿ ਹਾਫਿਜ਼ ਸਈਦ ਦੀ ਪਾਰਟੀ ਨੇ ਜਿੱਤਣੀ ਆ? ਇਹ ਦੋਵੇਂ ਜਿਹੜੇ ਜਦੋਂ ਬੋਲਦੇ ਇਮਰਾਨ ਖਾਨ ਤੇ ਹਾਫਿਜ਼ ਸਈਦ, ਤੇ ਉਹ ਸਾਡੇ ਵਾਸਤੇ ਨਹੀਂ ਬੋਲਦੇ, ਅਮਰੀਕਾ ਵਾਸਤੇ ਨਹੀਂ ਬੋਲਦੇ, ਪਾਕਿਸਤਾਨ ਦੀ ਆਰਮੀ ਕੋਲ ਨੰਬਰ ਬਣਾਉਣ ਵਾਸਤੇ ਬੋਲਦੇ, ਵਿਚਾਰਿਆਂ ਨੂੰ ਬੋਲੀ ਜਾਣ ਤੋਂ ਕੀ ਫਰਕ ਪੈਂਦਾ?
ਸੋ ਇਹ ਸੀ ਜੀ ਅੰਦਰਲੀ ਕੁੰਡੀ, ਬਾਕੀ ਗੱਲਾਂ ਬਾਤਾਂ ਜਿਹੜੀਆਂ ਉਹ ਵੀ ਆਪਾਂ ਕਰਾਂਗੇ ਵੇਲਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਪਰੰਤੂ ਸਾਹਿਬ ਇੱਕ ਗੱਲ ਦੱਸੋ ਕਿ ਆ ਇੱਕ ਕਮਿਸ਼ਨ ਬਣਾਇਆ ਸੀਗਾ ਹੁਣ ਵਾਲੀ ਸਰਕਾਰ ਨੇ ਕਿ ਪਿਛਲੇ ਸਮੇਂ 'ਚ ਜੋ ਜ਼ਿਆਦਤੀਆਂ ਹੋਈਆਂ ਸੀ ਲੋਕਾਂ ਦੇ ਨਾਲ ਪਰਚਿਆਂ ਪੁਰਚਿਆਂ ਲੈ ਕੇ, ਉਹਦੇ ਮਾਮਲੇ ਦੇ ਵਿੱਚ ਕਹਿੰਦੇ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਸਾਹਿਬ ਸੀ, ਉਹਨਾਂ ਨੂੰ ਪੇਸ਼ ਹੋਣ ਲਿਖਿਆ ਸੀ ਵੀ ਤੁਸੀਂ ਵੀ ਆਪਣੇ ਕੁਛ ਬਿਆਨ ਦਿਓ, ਪਰ ਉਹ ਪੇਸ਼ ਨਹੀਂ ਹੋਏ। ਇਹ ਸਾਰੇ ਕੁਛ ਮਾਮਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ, ਵੀ ਇਹ ਕੀ ਚੱਲ ਰਿਹਾ?
ਗੁਰਪ੍ਰੀਤ ਜੀ, ਨਵੀਂ ਸਰਕਾਰ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ, ਅਜੇ ਵੀ ਅਸੀਂ ਨਵੀਂ ਆਖੀ ਜਾਂਦੇ, ਉਹ ਤਾਂ 10 ਸਾਲ ਤੋਂ ਵੱਧ ਉੱਤੇ ਹੋ ਗਿਆ
ਜੀ,
ਹੁਣ ਤਾਂ 13 ਮਹੀਨੇ ਪੁਰਾਣੀ ਹੋ ਗਈ ਆ
ਜੀ,
13.5 ਮਹੀਨੇ। ਇਹ ਸਰਕਾਰ ਨੇ ਇੱਕ ਨਹੀਂ 2 ਕਮਿਸ਼ਨ ਬਣਾਏ
ਜੀ।
ਉਹ ਜਿਹੜੇ 2 ਕਮਿਸ਼ਨ ਸੀ ਉਹਨਾਂ 'ਚੋਂ ਇੱਕ ਕਮਿਸ਼ਨ ਤੇ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਬਾਰੇ ਸੀ, ਤੇ ਇੱਕ ਕਮਿਸ਼ਨ ਇਸ ਗੱਲ ਲਈ ਬਣਾਇਆ ਗਿਆ
ਜੀ
ਕਿ 10 ਸਾਲਾਂ ਦੇ ਰਾਜ ਦੌਰਾਨ ਲੋਕਾਂ ਦੇ ਉੱਤੇ ਝੂਠੇ ਕੇਸ ਕਿੰਨੇ ਪਾਏ ਗਏ, ਜ਼ਿਆਦਤੀਆਂ ਕਿੰਨੀਆਂ ਹੋਈਆਂ
ਜੀ।
ਉਹਨਾਂ 'ਚੋਂ ਇੱਕ ਕਮਿਸ਼ਨ ਨੇ ਪੜਤਾਲ ਕਰਦਿਆਂ ਕਰਦਿਆਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦ ਲਿਆ ਜੀ, 10 ਸਾਲ ਤੁਸੀਂ ਮੁੱਖ ਮੰਤਰੀ ਸੀ, ਤੁਹਾਡੇ ਹੁੰਦਿਆਂ ਘਟਨਾਵਾਂ ਵਾਪਰੀਆਂ ਨੇ
ਜੀ,
ਤੇ ਕਮਿਸ਼ਨ ਇਹਦੀ ਪੜਤਾਲ ਕਰ ਰਿਹਾ, ਤੇ ਤੁਸੀਂ ਇਹਦੇ ਸਾਹਮਣੇ ਪੇਸ਼ ਹੋਣ ਦੀ ਦੱਸੋ ਕਦੋਂ ਆ ਸਕਦੇ ਆ, ਤੁਸੀਂ ਆਪਣਾ ਪੱਖ ਪੇਸ਼ ਕਰੋ ਤੇ ਕੁਝ ਘਟਨਾਵਾਂ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਉਹ ਦਿਓ
ਜੀ।
ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅੱਗੋਂ ਇਹ ਲਿਖ ਦਿੱਤਾ ਕਿ ਮੇਰੀ ਪਾਰਟੀ ਅਕਾਲੀ ਦਲ ਤੁਹਾਡੇ ਇਸ ਕਮਿਸ਼ਨ ਨੂੰ ਮਾਨਤਾ ਨਹੀਂ ਦਿੰਦੀ, ਅਸੀਂ ਤੁਹਾਨੂੰ ਜਾਂਚ ਕਮਿਸ਼ਨ ਮੰਨਦੇ ਨਹੀਂ।
ਅੱਛਾ ਜੀ,
ਇਸ ਕਰਕੇ ਮੇਰੇ ਪੇਸ਼ ਹੋਣ ਦਾ ਕੋਈ ਸਵਾਲ ਹੀ ਪੈਦਾ ਹੁੰਦਾ, ਮੈਂ ਨਹੀਂ ਆ ਸਕਦਾ। ਜਾਂਚ ਕਮਿਸ਼ਨ ਨੇ ਆਖਿਆ ਜੀ ਜੇ ਇਸ ਤਰ੍ਹਾਂ ਪਾਰਟੀਆਂ ਫੈਸਲਾ ਕਰਨ ਲੱਗਣ
ਜੀ
ਤੇ ਫਿਰ ਤਾਂ ਇਹ ਜਿਹੜੇ ਕਮਿਸ਼ਨ ਹੈ ਇਹ ਬਣਾਉਣੇ ਬੇਲੋੜੇ ਹੋਣਗੇ। ਕਮਿਸ਼ਨ ਅੱਗੇ ਤੁਹਾਡਾ ਪੇਸ਼ ਹੋਣਾ ਬੜਾ ਜ਼ਰੂਰੀ ਆ
ਜੀ,
ਇਸ ਤਰ੍ਹਾਂ ਦੀ ਖੁੱਲ ਜਿਹੜੀ ਉਹ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ। ਪਰ ਇਹ ਕਮਿਸ਼ਨ ਕਿਸੇ ਨੂੰ ਗ੍ਰਿਫਤਾਰ ਕਿਉਂ ਨਹੀਂ ਮੰਗਾ ਸਕਦਾ
ਜੀ,
ਇਹਦੇ ਕੋਲ ਇਹੋ ਜਿਹੀ ਕੋਈ ਤਾਕਤ ਨਹੀਂ ਕਿ ਪੁਲਿਸ ਨੂੰ ਆਖੇ ਪ੍ਰਕਾਸ਼ ਸਿੰਘ ਬਾਦਲ ਨੂੰ ਜਾਓ ਗ੍ਰਿਫਤਾਰ ਕਰਕੇ ਲਿਆ ਕੇ ਮੇਰੇ ਕੋਲ ਪੇਸ਼ ਕਰੋ
ਜੀ,
ਇੱਦਾਂ ਇਹਦੇ ਕੋਈ ਤਾਕਤ ਨਹੀਂ ਇਹਦੇ ਕੋਲ। ਕਮਿਸ਼ਨ ਸੁਣਵਾਈ ਕਰ ਸਕਦਾ, ਪੇਸ਼ੀ ਵਾਸਤੇ ਨੋਟਿਸ ਕੱਢ ਸਕਦਾ, ਵੱਧ ਤੋਂ ਵੱਧ ਇਹ ਕਹਿ ਸਕਦਾ ਕਿ ਆਹ ਸਾਡੇ ਕੋਲ ਸਬੂਤ ਆਏ, ਆਹ ਲੋਕਾਂ ਨੇ ਗਵਾਹੀਆਂ ਦਿੱਤੀਆਂ, ਆਹ ਐਫੀਡੇਵਿਟ ਦਿੱਤੇ, ਆਹ ਸਾਰਾ ਕੁਛ ਹੋਇਆ। ਇਹਨਾਂ ਬਾਰੇ ਮੈਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਸੀ, ਆ ਕੇ ਆਪਣਾ ਪੱਖ ਪੇਸ਼ ਕਰਤੇ, ਉਹਨੇ ਪੱਖ ਪੇਸ਼ ਕਰਨ ਤੋਂ ਨਾ ਕਰਤੀ ਆ
ਜੀ,
ਇਹਦਾ ਮਤਲਬ ਕੋਈ ਦੋਸ਼ੀ ਹੈ। ਇੱਦਾਂ ਦਾ ਦੋਸ਼ੀ ਅੱਗੇ ਵੀ ਠਹਾਉਣ ਦਾ ਕਈ ਵਾਰੀ ਕੰਮ ਕੀਤਾ, ਪ੍ਰਕਾਸ਼ ਸਿੰਘ ਬਾਦਲ ਨੂੰ ਫਰਕ ਨਹੀਂ ਪੈਂਦਾ, ਹੁਣ ਵੀ ਕਰ ਲੈਣ। ਇਹਨਾਂ ਨੇ ਵੀ ਇੱਕ ਵਾਰੀ ਬਣਾਇਆ ਸੀ ਐਮਰਜੈਂਸੀ ਤੋਂ ਬਾਅਦ, ਉਹਦੇ ਨਾਲ ਕੀ ਹੋ ਗਿਆ ਸੀ, ਕਾਂਗਰਸ ਵਾਲਿਆਂ ਦਾ ਕੁਛ ਨਹੀਂ ਵਿਗੜਿਆ
ਜੀ।
ਫਿਰ ਇਹ ਕਹਿੰਦੇ ਸੀ ਪਿਛਲੀ ਵਾਰੀ ਜਦੋਂ 97 ਚ ਬਣੇ ਆ ਕਿ ਅਸੀਂ 12 ਸਾਲ ਜਿਹੜੀ ਪੰਜਾਬ ਚ ਗੋਲੀ ਚੱਲਦੀ ਰਹੀ ਉਹਦੀ ਜਾਂਚ ਵਾਸਤੇ ਕਮਿਸ਼ਨ ਬਣਾਵਾਂਗੇ, ਇਹਨਾਂ ਬਣਾਇਆ ਨਹੀਂ, ਕਾਂਗਰਸੀਆਂ ਬਣਾ ਦਿੱਤਾ। ਹੁਣ ਜੇ ਬਣਾ ਦਿੱਤਾ ਉਹਨਾਂ ਦਾ ਕਮਿਸ਼ਨ ਰਿਪੋਰਟ ਦੇ ਦੇਗਾ, ਉਹ ਰਿਪੋਰਟ ਅੱਗੋਂ ਪਾਸ ਹੁੰਦਾ ਕਿ ਨਹੀਂ ਹੁੰਦੀ ਆ ਕਿ ਨਹੀਂ ਹੁੰਦੀ। ਇਹੋ ਜਿਹੇ 3600 ਕਮਿਸ਼ਨ ਬਣੇ ਭਾਰਤ ਚ, ਮੈਂ 36 ਨਹੀਂ ਕਹਿੰਦਾ 3600 ਕਹਿੰਦਾ, ਇੱਕ ਇੱਕ ਸੂਬੇ ਚ 10-10 15-15 ਬਣੇ ਫਿਰਦੇ ਆ, ਉਹਨਾਂ ਦੀਆਂ ਰਿਪੋਰਟਾਂ ਤੇ ਅੱਜ ਤੱਕ ਤੇ ਕਦੇ ਕੋਈ ਅਸਰ ਹੋਇਆ ਨਹੀਂ, ਇਹਦੇ ਨਾਲ ਕੀ ਹੋਣ ਲੱਗਾ। ਹਾਂ ਇਹ ਜ਼ਰੂਰ ਹੈ ਕਿ ਇਸ ਕਮਿਸ਼ਨ ਦੀ ਰਿਪੋਰਟ ਨਾਲ ਅਕਾਲੀ ਲੋਕਾਂ ਦੇ ਵਿੱਚ ਜਰਾ ਕੁ ਭੰਡੇ ਜਾ ਸਕਦੇ ਆ।
ਤੇ ਬਨੂ ਸਾਹਿਬ ਆਖਰੀ ਸਵਾਲ ਹੈ, ਕਹਿੰਦੇ ਚਾਈਨਾ ਦੀ ਕੋਈ ਸਰਕਾਰੀ ਬੈਂਕ ਆ ਤੇ ਉਹਨੇ ਭਾਰਤ ਦੇ ਵਿੱਚ ਨਿਵੇਸ਼ ਦੇ ਲਈ ਇੱਕ ਫੰਡ ਬਣਾ ਲਿਆ, ਹੁਣ ਸਮਝ ਨਹੀਂ ਆਈ ਵੀ ਮਤਲਬ ਇੰਨਾ ਪਿਆਰ ਭਾਰਤ ਦੇ ਨਾਲ ਜਾਗ ਉੱਠਿਆ ਜਾਂ ਫਿਰ ਇਹਦੇ ਪਿੱਛੇ ਕੋਈ ਹੋਰ ਕਾਰਨ ਆ ਵੀ ਚਾਈਨਾ ਦੀ ਸਰਕਾਰੀ ਬੈਂਕ ਹੋਵੇ ਤੇ ਨਿਵੇਸ਼ ਭਾਰਤ ਦੇ ਵਿੱਚ ਕਰਨ ਲਈ ਫੰਡ ਬਣਾਈ ਫਿਰੇ।
ਚਾਈਨਾ ਬਾਰੇ ਮਸ਼ਹੂਰ ਸੀ ਪਿਛਲੇ ਸਮੇਂ ਚ ਕਿ ਉਹਨੇ ਵਪਾਰ ਦੇ ਖੇਤਰ ਚ ਦੁਨੀਆਂ ਦੀ ਮਾਰਕੀਟ ਚੋਂ ਅਮਰੀਕਾ ਵਰਗੇ, ਜਪਾਨ, ਜਰਮਨੀ, ਜਪਾਨ ਵਰਗੇ ਦੇਸ਼ ਜਿਹੜੇ ਉਹ ਬਾਹਰ ਕੱਢਣੇ ਸ਼ੁਰੂ ਕਰਤੇ
ਜੀ।
ਪਿਛਲੇ ਸਮੇਂ ਚ ਉਹਨੇ ਭਾਰਤੀ ਮਾਰਕੀਟ ਚ ਵੀ ਬਹੁਤ ਜ਼ਿਆਦਾ ਪੈਰ ਪਸਾਰੇ ਆ, ਬਹੁਤ ਅੱਗੇ ਤੱਕ ਚਲਾ ਗਿਆ
ਜੀ,
ਇੱਥੋਂ ਤੱਕ ਕਿ ਸਾਡੇ ਧਾਰਮਿਕ ਚਿੰਨ, ਇੱਕ ਧਰਮ ਦੇ ਨਹੀਂ ਸਾਰਿਆਂ ਦੇ
ਜੀ,
ਧਾਰਮਿਕ ਲਿਟਰੇਚਰ ਸਾਰਿਆਂ ਦੇ, ਜੋਤਾਂ ਧੂਫ ਇਹ ਵੀ ਚੀਨ ਤੋਂ ਬਣ ਕੇ ਆਉਂਦੇ ਪਏ ਨੇ
ਜੀ।
ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਹੋਈ ਹੈ, ਇਹ ਤੋਂ ਪਹਿਲਾਂ ਪਿਛਲੇ ਸਾਲ ਡੋਕਲਾਮ ਚ ਸਾਨੂੰ ਲੱਗਦਾ ਸੀ ਦੋਵੇਂ ਫੌਜਾਂ ਨੇ ਆਪੋ ਚ ਲੜ ਪੈਣਾ, ਚੀਨ ਨਾਲ ਜੰਗ ਲੱਗ ਜਾਣੀ
ਜੀ,
ਬੜੀ ਟੈਨਸ਼ਨ ਜਦੋਂ ਇਹ ਮਹਿਸੂਸ ਕਰਦੇ ਸਨ। ਉਦੋਂ ਵੀ ਚੀਨ ਤੋਂ ਆਏ ਮੁੰਡੇ, ਉਹਨਾਂ ਦੇ ਸੇਲਸਮੈਨ ਤੇ ਜਿਹੜੇ ਡੀਲਰ ਸਨ, ਉਹ ਅੱਡ ਅੱਡ ਪਿੰਡਾਂ ਦੇ ਵਿੱਚ, ਇੱਥੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਚ ਗਲੀਆਂ ਚ
ਜੀ
ਆਪਣੇ ਮਾਲ ਦੇ ਸੌਦੇ ਕਰਦੇ ਫਿਰਦੇ ਸਨ। ਉਹਨਾਂ ਨੂੰ ਪਤਾ ਸੀ ਵਪਾਰੀਆਂ। ਉਹਨਾਂ ਦੀ ਸਰਕਾਰ ਨੇ ਆਖਿਆ ਜੀ 10% ਤੋਂ ਵੱਧ ਰਿਟਰਨ ਆ ਰਹੇ ਆ, ਇਸ ਕਰਕੇ ਅਸੀਂ ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਵੱਲੋਂ ਇੱਕ ਫੰਡ ਕ੍ਰੀਏਟ ਕਰ ਰਹੇ ਹਾਂ, ਜਿਹੜਾ ਫੰਡ ਸਿਰਫ ਇੰਡੀਆ ਚ ਇਨਵੈਸਟਮੈਂਟ, ਨਿਵੇਸ਼ ਵਾਸਤੇ ਕੰਮ ਆਵੇਗਾ।
ਅੱਛਾ,
ਇਹਦਾ ਮਤਲਬ ਕਿ ਉਹ ਇੱਥੇ ਫੰਡ ਨਹੀਂ ਨਿਵੇਸ਼ ਕਰ ਰਿਹਾ, ਇੱਥੋਂ ਦੀ ਮਾਰਕੀਟ ਨੂੰ ਰਹਿੰਦੀ ਖੁੰਹਦੀ ਨੂੰ ਵੀ ਕੈਪਚਰ ਕਰਨ ਵਾਸਤੇ ਇਹੋ ਜਿਹਾ ਹੱਲਾ ਮਾਰ ਰਿਹਾ ਜਿਹਦੇ ਤੋਂ ਬਚਣ ਵਾਸਤੇ ਜਿਹੜੀ ਇਹ ਭਾਰਤ ਦਾ ਪੂੰਜੀ ਬਾਜ਼ਾਰ ਆ, ਭਾਰਤ ਦਾ ਰਿਟੇਲ ਬਾਜ਼ਾਰ ਆ, ਇਹਨਾਂ ਸਾਰਿਆਂ ਨੂੰ ਕੁਝ ਨਾ ਕੁਝ ਯਤਨ ਕਰਨੇ ਪੈਣਗੇ, ਨਹੀਂ ਤਾਂ ਉਹ ਜਿਸ ਕਿਸਮ ਨਾਲ ਚੜੇ ਆਉਂਦੇ ਆ
ਜੀ।
ਮੋਦੀ ਸਰਕਾਰ ਤਾਂ ਸਵਦੇਸ਼ੀ ਪੁਣਿਆਂ ਦੀ ਗੱਲ ਕਰਦੀ ਸੀ, ਹੁਣ ਸਵਦੇਸ਼ੀ ਪੁਣਾ ਕਿਤੇ ਲੱਭਦਾ ਨਹੀਂ ਪਿਆ। ਆਰਐਸਐਸ ਦਾ ਆਪਣਾ ਸਵਦੇਸ਼ੀ ਜਾਗਰਣ ਮੰਚ ਵੀ ਕਹਿੰਦਾ ਜੀ ਚੀਨ ਤੋਂ ਸਾਨੂੰ ਬਚਾਊ ਕੌਣ, ਚੀਨ ਦੀ ਫੌਜ ਨਹੀਂ ਆ ਰਹੀ
ਜੀ,
ਚੀਨ ਦੇ ਡੀਲਰਾਂ ਦੀ ਤੇ ਸੇਲਸਮੈਨ ਦੀ ਫੌਜ ਆ ਰਹੀ ਆ, ਜਿਹਦੇ ਵਾਸਤੇ ਉਚੇਚਾ ਫੰਡ ਕਾਇਮ ਕੀਤਾ ਗਿਆ। ਅਗਲੇ ਦਿਨਾਂ ਚ ਇੱਥੋਂ ਦਾ ਵਪਾਰ ਦਾ, ਬਾਜ਼ਾਰ ਦਾ ਸਾਰਾ ਨਕਸ਼ਾ ਵੀ ਪੜ ਸਕਦਾ।
ਸੋ ਚਾਈਨਾ ਆਰਥਿਕ ਸੱਟ ਮਾਰਨ ਦੇ ਚੱਕਰ ਚ,
ਆਰਥਿਕਤਾ ਦੇ ਪੱਖੋਂ ਭਾਰਤ ਨੂੰ ਜੇਬ ਚ ਪਾਉਣ ਦੇ ਚੱਕਰ ਚ।
ਸੋ ਤੁਹਾਨੂੰ ਸਾਹਿਬ ਤੁਸੀਂ ਸਮਾਂ ਕੱਢਿਆ ਜੀ, ਇੰਨੀਆਂ ਵਧੀਆ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਆ ਕਰੋ। ਪ੍ਰਾਈਮ ਏਸ਼ੀਆ ਟੀਵੀ ਨੂੰ ਪਿਆਰ ਮੁਹੱਬਤ ਕਰਨ ਲਈ ਬਹੁਤ ਧੰਨਵਾਦ। ਯੂਟਿਊਬ ਦੇ ਉੱਪਰ ਸਾਡਾ ਪਰਿਵਾਰ ਜਿਹੜਾ 2 ਲੱਖ ਤੋਂ ਵੱਧ ਸਬਸਕ੍ਰਾਈਬਰਸ ਦਾ ਹੋ ਚੁੱਕਾ, ਉਹਦੇ ਲਈ ਵੀ ਬਹੁਤ ਧੰਨਵਾਦ ਜੀ। ਤੁਸੀਂ ਜੇਕਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਨਾ। ਫਿਲਹਾਲ ਦਿਓ ਗੁਰਪ੍ਰੀਤ ਸੰਧਾ ਵਾਲੇ ਨੂੰ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।
ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।